ਕਰ ਲਓ ਜੇ ਫੈਸਲਾ ਗਲਤ ਵੀ ਹੈ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹਨੂੰ ਸਾਬਿਤ ਹੋ ਲੈਣ ਦਿਓ ਕਿ ਗਲਤ ਹੈ, ਰਾਦਰ ਦੈਨ ਕੋਈ ਟੈਰਰਿਸਟ ਅਟੈਕ ਕਰਨਾ ਜਾਂ ਰਾਦਰ ਦੈਨ ਕੋਈ ਵੀ ਵਾਇਲੈਂਟ ਪ੍ਰੋਟੈਸਟ ਕਰਨਾ, ਕੋਈ ਤੁਸੀਂ ਅੱਜ ਪੱਥਰ ਮਾਰਦੇ ਹੋ, ਪ੍ਰਦਰਸ਼ਨ ਕਰਦੇ ਹੋ, ਉੱਥੇ ਬੱਸਾਂ ਨੂੰ ਅੱਗ ਲਾਉਂਦੇ ਹੈਗੇ ਹੋ, ਸਰਕਾਰੀ ਪ੍ਰੋਪਰਟੀ ਹੈ, ਬੱਸਾਂ ਕਿਹੜੀਆਂ ਨਰਿੰਦਰ ਮੋਦੀ ਦੇ ਘਰ ਦੀਆਂ ਹੈਗੀਆਂ। ਔਰ ਮੈਂ ਇੱਥੇ ਗੱਲ ਹੋਰ ਤੁਹਾਨੂੰ ਜ਼ਿਕਰ ਜ਼ਰੂਰ ਕਰ ਦੇਵਾਂ ਕਿ ਨਾ ਟੈਰਰਿਸਟ ਅਟੈਕ ਨਾਲ ਕਿੱਥੇ ਫਰਕ ਪੈਣਾ, ਮੈਂ ਤੁਹਾਨੂੰ ਹੁਣੇ ਦਾਅਵੇ ਨਾਲ ਕਹਿ ਦਿੰਦਾ। ਮੈਨੂੰ ਸਿਰਫ ਇਹ ਡਰ ਹੈ ਕਿ ਕਿਤੇ ਵੈਸੇ ਤੇ 99.99% ਜੰਗ ਨਹੀਂ ਹੋਏਗੀ ਇੰਡੀਆ ਪਾਕਿਸਤਾਨ 'ਚ, ਉਹੀ 1% ਮੈਨੂੰ ਖਦਸ਼ਾ ਹੈ, ਬਾਕੀ ਤਾਂ ਉੱਥੇ ਕਿਸੇ ਚੀਜ਼ ਦਾ ਕੋਈ ਫਰਕ ਨਹੀਂ ਪੈਣ ਲੱਗਾ। ਇੰਟਰਨੈਸ਼ਨਲ ਕਮਿਊਨਿਟੀ ਤੁਸੀਂ ਦੇਖ ਲਈ ਹੈ, ਕਿਸੇ ਨੇ ਕੋਈ ਗੱਲ ਨਹੀਂ ਕੀਤੀ, ਨੋਬਡੀ ਸੈਡ ਐਨੀਥਿੰਗ, ਤੁਹਾਡਾ ਆਪਸੀ ਮਸਲਾ ਹੈ। ਔਰ ਇੰਡੀਆ ਦੀ ਜਿਹੜੀ ਪੋਜੀਸ਼ਨ ਹੈ ਹੋਰ ਸਖਤ ਹੋ ਗਈ ਹੈ, ਪਹਿਲਾਂ ਤਾਂ ਉਹ ਕਹਿ ਰਹੇ ਸੀ, ਇੰਡੀਆ ਕਹਿ ਰਿਹਾ ਸੀਗਾ ਕਿ ਜੀ ਸ਼ਿਮਲਾ ਐਗਰੀਮੈਂਟ ਜਾਂ ਲਾਹੌਰ ਡੈਕਲਰੇਸ਼ਨ 2005 ਦੇ ਤਹਿਤ ਕਰ ਲਈਏ। ਹੁਣ ਯੂਨਾਈਟਿਡ ਨੇਸ਼ਨਸ ਨੇ ਅੱਜ ਕਹਿਤਾ ਕਿ ਜੀ ਠੀਕ ਹੈ ਅਸੀਂ, ਕਿਉਂਕਿ ਪਾਕਿਸਤਾਨ ਵੱਲੋਂ ਹੁਣ ਯੂਨਾਈਟਿਡ ਨੇਸ਼ਨਸ ਜੀ ਉਹ ਗੱਲ ਕਰਨਗੇ, ਉਹ ਕਹਿਣਗੇ ਜੀ ਆਪਣੇ ਹਿਸਾਬ ਨਾਲ ਇਹਨੂੰ ਗੱਲ ਕਰ ਲਓ, ਬਿਕੋਜ਼ ਇੰਡੀਆ ਇਹ ਕਹਿ ਰਿਹਾ ਹੈ ਕਿ ਜੇ ਅਮੈਰੀਕਾ ਏਡੀ ਵੱਡੀ ਇਰਾਕ ਵਾਰ ਕਰ ਸਕਦਾ, ਇੱਕ ਕੰਟਰੀ 'ਤੇ ਅਟੈਕ ਕਰ ਸਕਦਾ, ਏਡੀ ਵੱਡੀ ਜੰਗ ਲੜ ਸਕਦਾ ਇਰਾਕ ਵਾਰ, ਜਿਹਦੀ ਕਿ UN ਵੱਲੋਂ ਯੂਨਾਈਟਿਡ ਨੇਸ਼ਨਸ ਵੱਲੋਂ ਸੈਂਕਸ਼ਨ ਨਹੀਂ ਸੀਗਾ, ਅਤੇ ਇੰਡੀਆ ਕਹਿੰਦਾ ਜੀ ਅਸੀਂ ਆਪਣੀ ਡੈਮੋਕ੍ਰੈਟਿਕਲੀ ਆਪਣੀ ਕੰਟਰੀ 'ਚ ਅਸੀਂ ਚੇਂਜ ਵੀ ਨਹੀਂ ਕਰ ਸਕਦੇ। ਸੋ ਜੇ ਚੇਂਜ ਕੱਲ੍ਹ ਨੂੰ ਖਰਾਬ ਸਾਬਿਤ ਹੋਇਆ ਤਾਂ ਆਮ ਸ਼ੋਰ ਉਹਨੂੰ ਉਹ ਰਿਵੋਕ ਕਰਨਗੇ, ਉਹਨਾਂ ਨੂੰ ਦੁਬਾਰਾ ਤੋਂ ਇਹਨੂੰ ਠੀਕ ਕਰਨੇ ਪਏਗੀ ਆਪਣੀ ਗੱਲ, ਇਹ ਕੱਲ੍ਹ ਇੰਡੀਅਨ ਪ੍ਰਾਈਮ ਮਿਨਿਸਟਰ ਨੇ ਕਿਹਾ ਵੀ ਹੈ। ਸੋ ਦੇਖਣ ਦਿਓ ਇਹਨੂੰ, ਔਰ ਮੇਰੇ ਖਿਆਲ ਦੇ ਨਾਲ ਇਹਨੂੰ ਜਿੰਨਾ ਕੁ ਮੈਂ ਸਟੱਡੀ ਕੀਤਾ ਇਸ ਰਾਈਟ ਡਿਸੀਜਨ। ਹਾਂਜੀ ਅਗਲੀ ਕਾਲ ਵੱਲ ਵਧਦੇ ਹਾਂ ਜੀ, ਸੁਖਵਿੰਦਰ ਜੀ ਤੁਸੀਂ ਆਉਂਦੇ ਹੋ, ਸੁਖਵਿੰਦਰ ਜੀ ਗੋ ਅਹੈਡ।
ਲੱਦਾਖ ਬਹੁਤ ਵੱਡਾ ਹਿੱਸਾ, ਉਹ ਕਹਿੰਦੇ ਜਿਹੜੀ ਇੱਥੇ ਐਡਮਿਨਿਸਟ੍ਰੇਸ਼ਨ ਜੋ ਵੀ ਚੱਲਦੀ ਹੈ ਅਬਦੁੱਲਾ ਟਾਈਪ, ਉਹ ਕਹਿੰਦੇ ਦਿੱਤੇ ਆ ਤਾਂ ਪਾਰਟ ਆਫ ਦਾ ਪ੍ਰੋਬਲਮ ਅਬਦੁੱਲਾ, ਤੇ ਉਹ ਕਹਿੰਦੇ ਅਸੀਂ ਲੈਣਾ, ਉਹ ਤਾਂ ਕਹਿੰਦੇ ਅਸੀਂ ਇੱਧਰ ਆਉਣਾ ਚਾਹੁੰਦੇ, ਫਿਰ ਅੱਧਾ ਕਸ਼ਮੀਰ ਦੇ ਉੱਧਰ ਹੋ ਗਿਆ, ਜੰਮੂ ਵਾਲੇ ਵੀ ਕਹਿਣ ਡੇ ਅਸੀਂ ਨੀ। ਇਹਦਾ ਮਤਲਬ ਕਿ ਥੋੜੇ ਜਿਹੇ ਇੱਕ ਦੋ ਤਿੰਨ ਡਿਸਟ੍ਰਿਕਟ ਆ ਉਹਨਾਂ ਦੇ ਲੋਕ ਜ਼ਿਆਦਾ ਉਹ ਸਾਰਿਆਂ ਦੇ ਭਾਵ ਤੇ ਬੋਲ ਰਹੇ ਆ, ਇਹਦੇ ਬਾਰੇ ਕੀ ਖਿਆਲ ਆ ਬਈ? ਉਹ ਫਿਰ ਤਾਂ ਜਸਟੀਫਾਈਡ ਨਹੀਂ ਹੈਗਾ ਜੇ ਆਪਾਂ ਸਾਰਿਆਂ ਨੂੰ ਕਹੀਏ ਸਾਰੇ ਇੱਕੋ ਲੈਂਗੁਏਜ ਨਾਲ ਬੋਲਦੇ, ਇੱਦਾਂ ਤਾਂ ਹੈ ਨਹੀਂ।
ਨਹੀਂ ਨਹੀਂ ਐਸਾ ਹੈ ਹੀ ਨਹੀਂ ਜੀ। ਦੇਖੋ ਜਿਹੜਾ ਜੰਮੂ ਕਸ਼ਮੀਰ ਦਾ ਏਰੀਆ ਆ ਜਿਹੜੇ ਹੁਣ ਵੰਡਿਆ ਗਿਆ ਅਲੱਗ ਅਲੱਗ, ਉਹਦੇ ਵਿੱਚ ਤੁਹਾਨੂੰ ਮੈਂ ਦੱਸ ਦਵਾਂ ਕਿ ਤਕਰੀਬਨ 60% ਹਿੱਸਾ 60% ਏਰੀਆ ਲੱਦਾਖ ਦਾ ਹੈ। ਔਰ ਤੁਸੀਂ ਬਿਲਕੁਲ ਠੀਕ ਕਿਹਾ, ਜਿਹੜੇ ਲੱਦਾਖ ਦੇ ਲੋਕ ਨੇ ਉਹ ਤਾਂ ਲਿਖ ਲਿਖ ਕੇ ਦੇ ਰਹੇ ਸੀ ਇੰਡੀਆ ਨੂੰ ਕਿ ਅਸੀਂ ਨਾ ਤਿੱਬਤ ਨਾਲ ਜੁੜਨਾ ਚਾਹੁੰਦੇ ਹੈਗੇ ਹਾਂ, ਔਰ ਉਹਨਾਂ ਨੇ ਕਿਹਾ ਕਿ ਅਸੀਂ ਜੰਮੂ ਕਸ਼ਮੀਰ ਦਾ ਹਿੱਸਾ ਸੀਗੇ ਨਹੀਂ ਕਦੇ ਵੀ, ਨੈਵਰ ਇਨ ਦਾ ਹਿਸਟਰੀ। ਉਹ ਕਹਿੰਦੇ ਅਸੀਂ ਤਿੱਬਤ ਦਾ ਤਾਂ ਹਿੱਸਾ ਸੀਗੇ ਕਿਸੇ ਸਮੇਂ, ਅਸੀਂ ਜੰਮੂ ਕਸ਼ਮੀਰ ਦਾ ਤਾਂ ਹਿੱਸਾ ਹੀ ਨਹੀਂ ਸੀਗੇ, ਕਦੇ ਹਿਸਟਰੀ 'ਚ ਨਹੀਂ ਹੋਇਆ ਇੱਦਾਂ। ਸੋ ਜਿਹੜਾ ਟੋਟਲ ਏਰੀਆ ਉਹਦਾ 60% ਏਰੀਆ, ਨੋਟ ਈਵਨ 10, 15, 20, 30, 40, 50 ਵੀ ਨਹੀਂ, 60% ਏਰੀਆ ਜਿਹੜਾ ਲੱਦਾਖ ਦੇ ਕੋਲ ਹੈ। ਲੱਦਾਖ ਵਾਲੇ ਕਹਿੰਦੇ ਅਸੀਂ ਇੰਡੀਆ ਦੇ ਨਾਲ ਰਹਿਣਾ ਚਾਹੁੰਦੇ ਹਾਂ, ਲੱਦਾਖੀ ਕੋਈ ਵੀ ਆਜ਼ਾਦੀ ਦੀ ਮੰਗ ਨਹੀਂ ਕਰਦੇ, ਉਹ ਕਹਿੰਦੇ ਅਸੀਂ ਲਿਖ ਲਿਖ ਕੇ ਦਿੰਦੇ ਰਹੇ ਹਾਂ, ਉਹ ਤਾਂ ਭੰਗੜੇ ਪਾ ਰਹੇ, ਉਹ ਤਾਂ ਖੁਸ਼ ਹੋ ਰਹੇ ਆ। ਸੋ 60% ਜਿਹੜੇ ਲੋਕ ਨੇ ਦੇ ਆਰ ਵੈਰੀ ਹੈਪੀ ਉਹਦੇ, ਤੁਸੀਂ ਬਿਲਕੁਲ ਜਿਹੜੇ ਮੈਂਬਰ ਪਾਰਲੀਮੈਂਟ ਦੀ ਗੱਲ ਕਰ ਰਹੇ ਹੋ, ਉਹਨਾਂ ਦੇ ਇਲੈਕਟਡ ਰਿਪ੍ਰੈਜੈਂਟੇਟਿਵ MP ਨੇ ਸ਼ੁਕਰੀਆ ਅਦਾ ਕੀਤਾ, ਉਹਨਾਂ ਨੇ ਕਿਹਾ ਕਿ ਬਹੁਤ ਵਧੀਆ ਫੈਸਲਾ ਜਿਹੜਾ ਇਹ ਲਿਆ ਗਿਆ। ਸੋ ਲੱਦਾਖੀ 60% ਲੋਕ ਤਾਂ ਵੈਸੇ ਹੀ ਖੁਸ਼ ਨੇ। ਔਰ ਫਿਰ ਆ ਜਾਓ ਤੁਸੀਂ ਜੰਮੂ ਕਸ਼ਮੀਰ ਦੇ ਲੋਕ, ਠੀਕ ਹੈ, ਜੰਮੂ ਕਸ਼ਮੀਰ ਦਾ ਜਿਹੜਾ ਹਿੱਸਾ ਹੈ 24% ਜੰਮੂ ਵਾਲੇ ਲੋਕ ਬੜੇ ਖੁਸ਼ ਨੇ। ਵੈਲੀ ਜੇ ਤੁਸੀਂ ਗੱਲ ਕਰਦੇ ਹੋ ਕਸ਼ਮੀਰ ਵੈਲੀ ਇਜ਼ ਓਨਲੀ 15.4, ਸੋ 16% ਏਰੀਆ ਸਾਰਾ, ਇਹ ਤਾਂ 16% ਵੀ ਨਹੀਂ ਹੈਗਾ ਵੈਸੇ ਤੇ, ਚਲੋ 16% ਲਗਾ ਲਓ, ਸਿਰਫ 16% ਏਰੀਆ ਜਿਹੜਾ ਕਸ਼ਮੀਰ ਦਾ ਹੈ। ਹੁਣ ਕਸ਼ਮੀਰ ਦੇ ਜਿਹੜੇ ਲੋਕ ਨੇ 16% ਏਰੀਆ ਦੇ, ਉਹ ਕੀ ਕਹਿ ਰਹੇ ਨੇ? ਹਰ ਕੋਈ ਆਪਣੇ ਆਪ ਨੂੰ ਇਹ ਐਕਸਪਰਟ ਦੱਸ ਰਿਹਾ ਕਿ ਮੈਂ ਜਾਣਦਾ ਉਹ 16% ਲੋਕ ਕੀ ਕਹਿ ਰਹੇ ਨੇ। ਔਰ ਜਿਹੜੇ ਲੋਕ ਕਹਿ ਰਹੇ ਨੇ ਕਿ ਅਸੀਂ ਐਕਸਪਰਟ ਹੈ, ਉਹਦੇ ਵਿੱਚੋਂ 99% ਲੋਕ ਕਦੇ ਉਹਨਾਂ ਨੇ ਕਸ਼ਮੀਰ ਜਾ ਕੇ ਨਹੀਂ ਦੇਖਿਆ। ਉਹਨਾਂ ਨੂੰ ਪੁੱਛੋ ਤੁਸੀਂ ਕਦੇ ਜੰਮੂ ਗਏ ਹੋ, ਤੁਸੀਂ ਕਦੇ ਕਸ਼ਮੀਰ ਗਏ ਹੋ, ਕਦੇ ਤੁਸੀਂ ਲੱਦਾਖ ਗਏ ਹੋ, ਤੁਸੀਂ ਗਏ ਹੈ ਨਹੀਂ। ਉਹ ਆਪਣੇ ਆਪ ਨੂੰ ਐਕਸਪਰਟ ਦੱਸੀ ਜਾ ਰਹੇ ਨੇ ਕਿ ਜੀ ਸਾਨੂੰ ਪਤਾ ਉਹ ਲੋਕ ਕੀ ਚਾਹੁੰਦੇ ਨੇ। ਤੁਹਾਨੂੰ ਕਿੱਦਾਂ ਪਤਾ ਲੋਕ ਕੀ ਚਾਹੁੰਦੇ ਨੇ? ਤੁਸੀਂ ਉਹਨਾਂ ਲੋਕਾਂ ਨੂੰ ਕਦੇ ਮਿਲੇ ਹੋ? ਜਿਹੜੇ ਲੀਡਰਸ ਨੇ, ਮੈਂ ਇਹਨਾਂ ਦੀ ਰੋਜ਼ ਹੀ ਹਰ ਰੋਜ਼ ਜਿਹੜੇ ਇਹਨਾਂ ਦੇ ਲੀਡਰਸ ਨੇ, ਇਹਨਾਂ ਦੇ ਅਸੀਂ ਗੱਲ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਹਾਂ। ਅੱਜ ਮੈਂ ਹੁਣ ਕਿਹੜੇ ਲੀਡਰ ਦੀ ਕਰਾਂ, ਤੁਸੀਂ ਨਾਮ ਲੈ ਲਓ, ਮੈਂ ਹੁਰੀਅਤ ਦੇ ਕਿਸੇ ਲੀਡਰ ਨੂੰ ਅੱਜ ਐਕਸਪੋਜ਼ ਕਰਾਂ, PDP ਦੀ ਮਹਿਬੂਬਾ ਮੁਫਤੀ ਜੀ ਜਾਂ ਇਹਨਾਂ ਦੇ, ਇਹਨਾਂ ਨੂੰ ਐਕਸਪੋਜ਼ ਕਰਾਂ, ਇਹਨਾਂ ਦੇ ਬਾਰੇ ਬੜੀ ਗੱਲ ਕਰ ਚੁੱਕਾ ਹੈ, ਜਾਂ ਜਿਹੜਾ ਅਬਦੁੱਲਾ ਪਰਿਵਾਰ ਹੈ ਇਹਦੀ ਗੱਲ ਕਰੀਏ। ਇਹ ਅਬਦੁੱਲਾ ਪਰਿਵਾਰ ਦੀ ਚਲੋ ਅੱਜ ਗੱਲ ਕਰ ਲੈਂਦੇ ਹਾਂ ਕਿਉਂਕਿ ਸਮਾਂ ਜ਼ਿਆਦਾ ਨਹੀਂ ਹੋਏਗਾ। ਅਬਦੁੱਲਾ ਪਰਿਵਾਰ ਦਾ ਸਾਡਾ ਕੋਈ ਲਿਸਨਰ ਮੈਨੂੰ ਦੱਸ ਸਕਦਾ ਵੀ ਇਹਨਾਂ ਨੇ ਕਦੇ ਕਿਤੇ ਨੌਕਰੀ ਨਹੀਂ ਕੀਤੀ, ਕਦੇ ਕਿਤੇ ਇਹਨਾਂ ਨੇ ਕੋਈ ਬਿਜ਼ਨਸ ਨਹੀਂ ਚੱਲਿਆ? ਦੇਖੋ, ਦੋ ਹੀ ਜਗ੍ਹਾ ਤੋਂ ਪੈਸਾ ਆਉਂਦਾ, ਜਾਂ ਤੁਸੀਂ ਕੋਈ ਨੌਕਰੀ ਕਰਦੇ ਹੋ ਜਾਂ ਤੁਸੀਂ ਕੋਈ ਬਿਜ਼ਨਸ ਕਰਦੇ ਹੋ। ਨਾ ਇਹਨਾਂ ਨੇ ਕੋਈ ਨੌਕਰੀ ਕੀਤੀ, ਨਾ ਇਹਨਾਂ ਨੇ ਕੋਈ ਬਿਜ਼ਨਸ ਚਲਾਇਆ ਕਦੇ ਵੀ, ਨੈਵਰ। ਚਲੋ ਉੱਧਰ ਪਾਕਿਸਤਾਨ ਦੇ ਵਿੱਚ ਤਾਂ ਉਹ ਕਹਿੰਦੇ ਨੇ ਜੀ ਸਟੀਲ ਮਿੱਲਾਂ ਸੀਗੀਆਂ, ਉਹ ਫਿਰ ਵੀ ਚੱਕ ਕੇ ਉਹਨਾਂ ਨੇ ਜੇਲ੍ਹ 'ਚ ਪਾ ਦਿੱਤਾ, ਨਵਾਜ਼ ਸ਼ਰੀਫ ਸਾਹਿਬ ਜੇਲ੍ਹ 'ਚ, ਉਹਨਾਂ ਦੀ ਡਾਟਰ ਜੇਲ੍ਹ 'ਚ। ਮੈਨੂੰ ਕੋਈ ਕਾਲਰ ਕਾਲ ਕਰਕੇ ਦੱਸਣ ਕਿ ਇਹ ਜਿਹੜਾ ਅਬਦੁੱਲਾ ਪਰਿਵਾਰ ਹੈ ਇਹਨਾਂ ਦਾ ਜੀ ਬੜਾ ਵੱਡਾ ਖਾਨਦਾਨੀ ਕੋਈ ਬਿਜ਼ਨਸ ਰਿਹਾ, ਉੱਥੋਂ ਸੁਣ ਲਾਂਗੇ ਚਲੋ ਵੀ ਉਹ ਕੋਈ ਫਾਇਦਾ ਹੋ ਗਿਆ ਹੋਵੇ, ਕੋਈ ਬਿਜ਼ਨਸ ਨਹੀਂ, ਕੋਈ ਨੌਕਰੀ ਨਹੀਂ, ਕਰੋੜਾਂ ਰੁਪਏ ਕਿੱਥੋਂ ਆ ਗਿਆ, ਲੰਡਨ ਦੇ ਵਿੱਚ ਇਹਨਾਂ ਕੋਲ ਜਿਹੜੇ ਘਰ ਨੇ ਕਿੱਥੋਂ ਆਏ, ਫਰਾਂਸ ਦੇ ਵਿੱਚ ਜਿਹੜੇ ਇਹਨਾਂ ਦੇ ਕੋਲ ਘਰ ਨੇ ਕਿੱਥੋਂ ਆਏ, ਮਿਡਲ ਈਸਟ ਦੇ ਵਿੱਚ ਜਿਹੜੇ ਘਰ ਨੇ ਉਹ ਕਿੱਥੋਂ ਆਏ, ਦਿੱਲੀ ਦੇ ਵਿੱਚ ਇਹਨਾਂ ਦੀ ਜਿਹੜੀ ਕੋਠੀਆਂ ਬਣਾਈਆਂ ਕਰੋੜਾਂ ਰੁਪਏ ਦੀਆਂ ਕੋਠੀਆਂ ਦਿੱਲੀ ਦੇ ਵਿੱਚ ਉਹ ਕਿੱਥੋਂ ਆਈਆਂ, ਗੁੜਗਾਓਂ ਦੇ ਵਿੱਚ ਜਿਹੜੀ ਇਹਨਾਂ ਦੀ ਕੋਠੀ ਹੈ ਉਹ ਕਿੱਥੋਂ ਆਈ। ਮੈਂ ਹਜੇ ਇਹ ਨਹੀਂ ਮੈਂਸ਼ਨ ਕਰ ਰਿਹਾ ਕਿ ਚੀਫ ਮਿਨਿਸਟਰ ਬਣਨ ਤੋਂ ਬਾਅਦ ਜਿਹੜੇ ਇਹਨਾਂ ਨੇ ਜੰਮੂ ਕਸ਼ਮੀਰ ਦੇ ਵਿੱਚ ਜਾਂ ਉੱਥੇ ਜੋ ਅੱਛਾ ਇੰਟਰਸਟਿੰਗ ਚੀਜ਼, ਇੰਨੀ ਕਰੋੜਾਂ ਰੁਪਏ ਦੀ ਜਾਇਦਾਦ, ਗੱਡੀਆਂ ਇਹਨਾਂ ਦੀਆਂ ਲਗਜ਼ਰੀ ਗੱਡੀਆਂ ਇਹ ਚਲਾਉਂਦੇ ਨੇ। ਅੱਛਾ ਇੰਟਰਸਟਿੰਗ ਚੀਜ਼ ਇਹ ਹੈਗੀ ਹੈ ਕਿ ਜਦ ਇਹ ਚੀਫ ਮਿਨਿਸਟਰ ਬਣਿਆ ਨਾ ਉਮਰ ਅਬਦੁੱਲਾ ਜਿਹੜਾ ਲੜਕਾ ਹੈ ਇਹਦਾ ਫਾਰੂਕ ਅਬਦੁੱਲਾ ਦਾ, 3.4 ਕਰੋੜ 3.4 ਕਰੋੜ ਰੁਪਏ ਦਾ ਇਹਨੇ ਸਰਕਾਰੀ ਘਰ ਬਣਵਾਇਆ ਉੱਥੇ ਬਿਲਕੁਲ ਨੇੜੇ। ਅੱਛਾ ਮੈਂ ਇਹ ਨਹੀਂ ਕਹਾਂਗਾ ਇਕੱਲੇ ਇਹੀ ਕਰਦੇ ਹੋ, ਤਾਂ ਤੁਹਾਨੂੰ ਪਤਾ ਇੰਡੀਆ ਦੇ ਵਿੱਚ ਸਾਰੇ ਲੋਕ ਇਹੀ ਕਰਦੇ ਨੇ, ਸਾਰੇ ਨਹੀਂ ਚਲੋ ਵਾਸਟ ਮੈਜੋਰਟੀ ਜਿਹੜੇ ਚੀਫ ਮਿਨਿਸਟਰ ਬਣਦੇ ਨੇ ਉਹ ਇਹੀ ਕੰਮ ਕਰਦੇ ਨੇ। ਅੱਛਾ ਇਹਨਾਂ ਨੇ ਉਮਰ ਅਬਦੁੱਲਾ ਸਾਹਿਬ ਨੇ ਜਿਹੜਾ 3.4 ਕਰੋੜ ਦਾ ਬਣਾਇਆ ਥੱਲੇ ਸਵਿਮਿੰਗ ਪੂਲ ਤੋਂ ਲੈ ਕੇ ਤੇ ਸੋਨਾ ਤੋਂ ਲੈ ਕੇ ਤੇ ਸਾਰਾ ਕੁਛ, ਮੈਨੂੰ ਇੱਕ ਸਵਾਲ ਦੱਸੋ, ਤੁਸੀਂ ਗੱਲਾਂ ਕਰਦੇ ਹੋ ਕਸ਼ਮੀਰ ਦੇ ਖੈਰ ਖਵਾ ਹੋਣ ਦੀਆਂ, ਲੀਡਰਸ਼ਿਪ ਦੀ ਆਜ਼ਾਦੀ ਸਾਨੂੰ ਖੁਦ ਮੁਖਤਿਆਰੀ ਦੇ ਦਿਓ, ਉਹ ਕਰੋੜਾਂ ਰੁਪਏ ਤੁਹਾਡੇ ਕੋਲ ਹੈ। ਅੱਛਾ ਤੁਸੀਂ ਇਹਨਾਂ ਦੀ ਇਲੈਕਸ਼ਨ ਦੇ ਐਫੀਡੇਵਿਟ ਕੱਢ ਕੇ ਦੇਖ ਲਓ, ਉਮਰ ਅਬਦੁੱਲਾ ਦੇ ਫਾਦਰ ਬਜ਼ੁਰਗ ਸਾਹਿਬ ਦੀ ਜਿਹੜੇ ਫਾਰੂਕ ਅਬਦੁੱਲਾ ਨੇ ਇਲੈਕਸ਼ਨ ਦੇ ਵਿੱਚ ਤੁਹਾਨੂੰ ਲਿਖ ਕੇ ਦੇਣਾ ਪੈਂਦਾ ਮੇਰੇ ਕਿੰਨੇ ਐਸੈਟ ਨੇ। ਇਹਨਾਂ ਨੂੰ ਇਹ ਪੁੱਛੋ ਕਿ ਤੁਹਾਡੀ, ਮੈਂ ਤੁਹਾਨੂੰ ਹੁਣੇ ਖੁਲਾਸੇ ਉਹਦੇ ਵੀ ਕਰ ਦਿੰਦਾ, 2009 ਦੇ ਵਿੱਚ ਤੁਹਾਡੇ ਕੋਲ 8 ਕਰੋੜ ਸੀਗਾ, ਇਹ ਮੈਂ ਜੋ ਨੰਬਰ ਦੇ ਰਿਹਾ ਨੰਬਰ ਨੋਟ ਕਰੀ ਲਓ, ਔਨ ਰੈਕੋਰਡ ਪਾਓ ਸਾਰੇ ਨੰਬਰ, ਕਿਉਂਕਿ ਮੈਂ ਜੋ ਗੱਲ ਕਰਦਾ ਉਹ ਪੂਰੇ ਫੈਕਟਸ ਐਂਡ ਫਿਗਰਸ ਨਾਲ ਕਰਦਾ। ਸੋ ਇਹਨਾਂ ਨੂੰ ਪੁੱਛੋ ਕਿ 2000 ਜਦੋਂ ਇੰਡੀਆ ਦੇ ਵਿੱਚ, ਮੈਂ ਤੁਹਾਨੂੰ ਗੱਲ ਕਰ ਰਿਹਾ ਸੈਂਟਰ ਦੀ ਇਲੈਕਸ਼ਨ ਦੀ, ਲੋਕ ਸਭਾ ਇਲੈਕਸ਼ਨ ਦੀ, ਜਦੋਂ ਇੰਡੀਆ ਦੇ ਵਿੱਚ ਇਲੈਕਸ਼ਨ ਹੋਈਆਂ ਤੇ ਤੁਸੀਂ ਇੱਕ ਵਾਰੀ ਐਫੀਡੇਵਿਟ ਦਿੰਦੇ ਹੋ 8 ਕਰੋੜ ਦਾ, ਅਗਲੀ ਇਲੈਕਸ਼ਨ ਦੇ ਤੁਸੀਂ 13 ਕਰੋੜ ਹੋ ਜਾਂਦੇ ਆ, ਅਗਲੀ ਇਲੈਕਸ਼ਨ ਦੇ ਵਿੱਚ 23 ਕਰੋੜ, ਆ 2019 ਦੇ ਇਲੈਕਸ਼ਨ 23 ਕਰੋੜ, ਉਹ 10 ਕਰੋੜ ਤੁਹਾਨੂੰ 2 ਕਰੋੜ ਰੁਪਿਆ ਆ ਕਿੱਥੋਂ ਰਿਹਾ ਸਾਲ ਦਾ, ਵੇਅਰ ਆਰ ਯੂ ਗੈਟਿੰਗ ਦਿਸ ਕਾਇੰਡ ਆਫ ਮਨੀ। ਤੁਹਾਨੂੰ ਪੁੱਛੋ ਕਿ ਤੁਸੀਂ ਕੋਈ ਬਿਜ਼ਨਸ ਚਲਾ ਰਹੇ ਹੋ, ਕੋਈ ਤੁਸੀਂ ਜੋਬ ਕਰ ਰਹੇ ਹੋ, ਵਟ ਆਰ ਯੂ ਡੂਇੰਗ। ਇਹ ਤੇ ਉਹ ਹੈ ਜਿਹੜੀ ਆਫੀਸ਼ਲੀ ਡਿਕਲੇਅਰਡ ਹੈ, ਇਹ ਜਿਹੜੀ ਇੰਡੀਆ 'ਚ ਆਫੀਸ਼ਲੀ ਡਿਕਲੇਅਰਡ ਹੈ ਵੀ ਉਹ ਜਿਹੜੀ ਗੁੜਗਾਓਂ ਪ੍ਰੋਪਰਟੀ ਹੈ, ਜਿਹੜੀ ਗੁੜਗਾਓਂ ਤੋਂ ਇਲਾਵਾ ਦਿੱਲੀ ਕੋਠੀ ਬਣਾਈ ਹੈ, ਅਤੇ ਉਹ ਜਿਹੜੀ ਬਾਕੀ ਫਰਾਂਸ ਦੇ ਵਿੱਚ ਲੰਡਨ ਦੇ ਵਿੱਚ ਉਹ ਤੇ ਸਭ ਅਲੱਗਾ ਹੀ ਹੈ। ਇਹ ਕਿਉਂ, ਅੱਛਾ ਇਹ ਵੀ ਦੱਸ ਦਿੰਦਾ ਇਹਨਾਂ ਦਾ, ਇਹ ਤਿੰਨੇ ਜਿਹੜੇ ਦਾਦੇ ਤੋਂ ਲੈ ਕੇ ਅਤੇ ਹੁਣ ਪੋਤੇ ਤੱਕ, ਇਹ ਤਿੰਨੇ ਜਿਹੜੇ ਜਦੋਂ ਇਹਨਾਂ ਨੂੰ ਕੋਈ ਲੱਗਦਾ ਨਾ ਕਿ ਨਹੀਂ ਗੱਲ ਬਣਦੀ, 1996 'ਚ ਭਾਈ ਸਾਹਿਬ ਹਾਰ ਗਏ ਇਲੈਕਸ਼ਨ, ਆਰਾਮ ਨਾਲ ਜਾ ਕੇ ਇੰਗਲੈਂਡ ਬਹਿ ਗਏ ਵੀ ਮੈਂ ਤਾਂ ਸਿਆਸਤ ਹੀ ਛੱਡ ਦਿੱਤੀ ਹੈ, ਇਹ ਸਿਆਸਤ ਹੀ ਛੱਡ ਦਿੱਤੀ ਇਹਨਾਂ ਨੇ। ਸੋ ਇਹ ਤਾਂ ਲੋਕ ਨੇ, ਇਹਨਾਂ ਦਾ ਇਹ ਕਿਰਦਾਰ ਹੈ ਇਹਨਾਂ ਲੋਕਾਂ ਦਾ। ਸੋ ਇਹ ਗੱਲਾਂ ਚਾਹੇ ਬੜੀ ਬੜੀ ਕਰਦੇ, ਮੈਂ ਮਹਿਬੂਬਾ ਜੀ ਦੀ ਗੱਲ ਤੁਹਾਨੂੰ ਦੱਸ ਹੀ ਦਿੱਤੀ ਸੀ ਕਿ ਆਪਣੀਆਂ ਕੁੜੀਆਂ ਇੱਕ ਬੰਬੇ ਬਾਲੀਵੁੱਡ ਇੰਡਸਟਰੀ, ਅੱਜ ਪਾਕਿਸਤਾਨ ਫਿਲਮਾਂ ਬੰਦ ਕਰ ਰਿਹਾ, ਕਹਿੰਦੇ ਜੀ ਅਸੀਂ ਹਿੰਦੀ ਫਿਲਮਾਂ ਨਹੀਂ ਦਿਖਾਉਣੀਆਂ। ਉਹ ਭਾਈ ਜਿਹੜੀ ਉੱਥੇ ਦੀ ਚੀਫ ਮਿਨਿਸਟਰ ਸੀਗੀ, ਹੁਣ ਉਹਦੀ ਕੁੜੀ ਤਾਂ ਬਾਲੀਵੁੱਡ 'ਚ ਕੰਮ ਕਰਦੀ ਹੈ। ਮਹਿਬੂਬਾ ਮੁਫਤੀ ਜੀ ਨੂੰ ਪੁੱਛੋ, ਤੁਹਾਡੀਆਂ 2 ਕੁੜੀਆਂ, ਇੱਕ ਉੱਥੇ ਬਾਲੀਵੁੱਡ 'ਚ ਕੰਮ ਕਰਦੀ, ਦੂਸਰੀ ਉੱਥੇ ਇੰਡੀਅਨ ਹਾਈ ਕਮਿਸ਼ਨ ਇੰਗਲੈਂਡ 'ਚ ਜੋਬ ਕਰਦੀ ਹੈ, ਇੰਡੀਅਨ ਗੌਰਮੈਂਟ ਨਾਲ ਜੋਬ ਕਰਦੀ ਹੈ। ਇੱਥੇ ਤੁਸੀਂ ਕਸ਼ਮੀਰ ਦੇ ਵਿੱਚ ਆ ਕੇ ਲੋਕਾਂ 'ਚ ਭੜਕਾਹਟ ਪੈਦਾ ਕਰਨੀ, ਇੰਡੀਆ ਕੇ ਖਿਲਾਫ ਐਸਾ ਕਰ ਦੇਂਗੇ, ਇੰਡੀਆ ਕੇ ਖਿਲਾਫ ਵੈਸਾ ਕਰ ਦੇਂਗੇ, ਅਰੇ ਭਾਈ ਐਸਾ ਵੈਸਾ ਕਰ ਦੇਂਗੇ, ਲੜਕੀ ਆਪਕੀ ਬਾਲੀਵੁੱਡ ਮੇਂ ਕਾਮ ਕਰ ਰਹੀ ਹੈ, ਦੂਸਰੀ ਲੜਕੀ ਆਪਕੀ ਇੰਡੀਅਨ ਹਾਈ ਕਮਿਸ਼ਨ ਲੰਡਨ ਮੇਂ ਕਾਮ ਕਰ ਰਹੀ ਹੈ, ਉਸਕੋ ਹਟਾਓ ਆ ਦੋਨੋਂ ਕੋ, ਫਿਰ ਮਾਨੇ। ਨਹੀਂ ਨਹੀਂ ਉਹ ਪੱਥਰ ਖਾਣੇ ਲਈ ਉਹ 500 ਰੁਪਏ ਦੇ ਮਿਲ ਜਾਂਦੇ ਇਹਨਾਂ ਨੂੰ ਬੱਚੇ। ਅੱਛਾ ਫਿਰ ਉਹ ਬੱਚਿਆਂ ਨੂੰ ਜਦੋਂ ਪਕੜਦੇ ਆਰਮੀ ਵਾਲੇ ਉਹ ਫਿਰ ਉਹਨਾਂ ਦੇ ਵੀਡੀਓ ਬਣਾਉਣਾ ਭੇਜਦੇ ਨੇ ਵੀ ਤੁਹਾਡੇ ਬੱਚਿਆਂ ਨੂੰ ਪੜ੍ਹਾਈ ਲਿਖਾਈ ਕਰਾਓ, 500 ਰੁਪਏ ਦੇ ਕੇ ਦੂਸਰਿਆਂ ਦੇ ਬੱਚੇ ਤੇ ਮਰਵਾਉਣ ਲਈ ਤੁਸੀਂ ਰੱਖੇ ਹੋਏ ਆ, ਔਰ ਆਪਣੇ ਤੁਹਾਡੇ ਬੱਚੇ ਮੌਜਾਂ ਕਰਦੇ ਆ। ਇਹ ਲੀਡਰਸ਼ਿਪ ਆ ਉੱਥੇ, ਇਹ ਲੀਡਰਸ਼ਿਪ ਨੂੰ ਥੋੜ੍ਹਾ ਸੈਂਸ ਦਿਓ ਕਿ ਭਾਈ ਸਾਹਿਬ ਥੋੜ੍ਹੇ ਜਿਹੇ ਕੰਮ ਕਰਾਓ ਇਹਨਾਂ ਬੱਚਿਆਂ ਤੋਂ, ਕੋਈ ਇਹਨਾਂ ਨੂੰ ਐਜੂਕੇਸ਼ਨ ਹੋ ਲੈਣ ਦਿਓ। ਹਾਂਜੀ ਅਗਲੀ ਕਾਲ ਵੱਲ ਵੱਧਦੇ ਹਾਂ ਜੀ, ਸੁੱਖੀ ਔਜਲਾ ਜੀ ਆਉਂਦੀ ਰਹੋ।
ਜਗਦੀਪ ਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਵੀਰ ਜੀ, ਅਕਸਰ ਜਦੋਂ ਵੀ ਮੈਂ ਨਾ ਇੰਸ਼ੋਰੈਂਸ ਸੁਣਦਾ ਤੁਹਾਡੇ ਕਮੈਂਟਸ ਜਿਹੜੇ ਤੁਹਾਡੇ ਲਿਸਨਰਸ ਦੇ, ਤੇ ਮੈਨੂੰ ਵਾਰ ਵਾਰ ਇਹ ਚੀਜ਼ ਸਾਹਮਣੇ ਆ ਰਹੀ ਹੈ ਕਿ ਅਵੇਅਰਨੈਸ ਦੀ ਬਹੁਤ ਜ਼ਿਆਦਾ ਕਮੀ ਆ। ਮੈਂ ਜਦੋਂ ਵੀ ਤੁਹਾਡੇ ਰੇਡੀਓ ਤੇ ਬੋਲਿਆ, ਮੈਂ ਤੁਹਾਨੂੰ ਹਮੇਸ਼ਾ ਕਿਹਾ ਇੰਸ਼ੋਰੈਂਸ ਨਹੀਂ ਕੱਟਣੀ, ਮੈਂ ਹਮੇਸ਼ਾ ਬੋਲਿਆ ਔਰ ਇਹੀ ਮੈਂ ਵਾਰ ਵਾਰ ਕਹਿ ਰਿਹਾ, ਇੰਸ਼ੋਰੈਂਸ ਫਿਰ ਵੱਧ ਰਹੀ ਆ। ਲੇਕਿਨ ਕੋਈ ਵੀ ਮੇਰੇ ਵਰਗਾ ਬ੍ਰੋਕਰ ਜਾਂ ਤੁਸੀਂ ਵੀ ਹਜੇ ਮੈਂ ਦੇਖ ਰਿਹਾ ਕਿ ਕੋਈ ਇਹੋ ਜਿਹਾ ਐਫਰਟ ਨਹੀਂ ਕੀਤਾ ਕਿ ਸਾਡੇ ਵਰਗੇ ਬੰਦਿਆਂ ਨੂੰ ਸੱਦ ਕੇ ਕਮ ਸੇ ਕਮ ਉਹਦੇ ਰੂਟ ਕਾਜ਼ ਤੇ ਪੁੱਛੋ। ਪੋਲੀਟੀਸ਼ੀਅਨਾਂ ਨੂੰ ਤੁਸੀਂ ਬਲੇਮ ਦਿਓਗੇ, ਪੋਲੀਟੀਸ਼ੀਅਨਾਂ ਨੇ ਕਿਸੇ ਨੇ ਵੀ ਇੰਸ਼ੋਰੈਂਸ ਨਹੀਂ ਕਢਾ ਸਕਣੀ। ਔਰ ਅਗਰ ਕਿਸੇ ਨੇ ਇੰਸ਼ੋਰੈਂਸ ਕਢਾਉਣ ਦੀ ਟਰਾਈ ਕੀਤੀ ਜਿਹੜੀ ਕਿ ਪਾਸ ਵਿੱਚ ਹੋਈ ਆ, ਤਾਂ ਤੁਹਾਡੇ ਬੈਨੀਫਿਟ ਨਾਲ ਕੰਪਰੋਮਾਈਜ਼ ਕਰਕੇ ਤੁਹਾਡੀ ਇੰਸ਼ੋਰੈਂਸ ਜਿਹੜੀ ਆ 10% ਕਢਾ ਦੇਣਗੇ, ਉਹ ਅਗਲੇ 2 ਸਾਲਾਂ ਦੇ ਵਿੱਚ ਫਿਰ ਅਪ ਹੋ ਜਾਣੀ ਆ। ਸੋ ਜਿੱਥੋਂ ਤੱਕ ਇੰਸ਼ੋਰੈਂਸ ਦਾ ਸਵਾਲ ਆ, ਇਟ ਇਜ਼ ਡਿਪੈਂਡਸ ਔਨ ਦ ਡਰਾਈਵਰ ਐਂਡ ਦ ਪੀਪਲ ਲਿਵਿੰਗ ਇਨ ਦ ਏਰੀਆ, ਹਾਊ ਦੇ ਗੋਇੰਗ ਟੂ ਡਰਾਈਵ ਦ ਕਾਰ ਐਂਡ ਹਾਊ ਦੇ ਗੋਇੰਗ ਟੂ ਮੇਕ ਦ ਕਲੇਮ। ट्रेजुअल क्लेम, नकली क्लेम, झूठे क्लेम, ए बी क्लेम इन्ने ज्यादा आ कि इंश्योरेंस कंपनियां जिहड़ियां हैगियां इज आउट ऑफ देयर कंट्रोल। एक तो चीज मैं ये कहनी सी कि इहदे उत्ते तुसीं कोई अवेयरनेस कैंपेन बाउंग खोलो मेरे अर्गे जां होर जिन्ने भी तुहाडे ब्रोकर जानदे आ उहनां नूं तुसीं टाइम टू टाइम सद के कम से कम ये पुछो कि की ये हो सकता, की ये पॉलिटिशियन चेंज कर सकते गल नूं। आंसर नो। दूसरी चीज जिहड़ी मैं बार बार सुन रहा जी कि 370 दे नाल कश्मीर का फायदा होना, पाकिस्तान का नुकसान होना, कश्मीर के लीडर का नुकसान होना, यह सिंपल लॉजिकल गल है क्योंकि उन्होंने इंटरस्ट आ जो फिलफुल नहीं होने। अगर इन्वेस्टमेंट्स होंगियां कश्मीर के आम लोग जरा रुजगार मिलेगा जोड़ा कि ना पाकिस्तान चाहता ना कश्मीर के लीडर चाहते हैं। सो ये वो पंगा आ जोड़ा हमेशा पिया रहना चाहिए कश्मीर के। मैं एक पता नहीं तुम कदम सुनिया क्रिस्टीन फेयर ना की कोई अमेरिकन परसन हैगी, शी इज एक्सपर्ट ऑन पाकिस्तान एंड रीजनल अफेयर्स ऑफ इंडिया एंड अफगानिस्तान। कदे तुसी उन्हें सुन के देखियो जे नहीं सुनिया था, वो एक एक गल नूं खोल दिया और खोल दिया कि रीजनिंग की हैगी आ एटीट्यूड टवर्ड आर्मी पाकिस्तान का, एटीट्यूड टवर्ड इंडिया एंड कश्मीर की आ एंड दे विल नॉट अलाउ टू हैव द पीस इन दिस एरिया बिकॉज दिस इज द एजेंडा। सो हुण तुसी जदों किसी का एजेंडा ही होवे है उस वेले चाहे इंडिया जिनी मर्जी ट्राई करी जावे, कंप्रोमाइज कर लवे, बंदे मरा लवे, मैं ये समझदा कि ये बहुत वधिया होया। लेकिन ये आ कि इट्स सो सैड कि दूसरे कंट्री के लोग साडे कंट्री च आके इंटरफेयर कर रहे हैं और सानू दस रहे हैं कि साडे कंट्री दे विच आ चीज गलत हो रही है, जबकि उन्होंने आप बलोचिस्तान उन्होंने सर्टन एरिया दे विच कितनी ब्रूटल तरीके ना आर्मी जिहड़ी आ उह लोकां नूं ते ह्यूमन राइट्स दा घाट कर रही है। तो ये मेरे विचार सके, आई थॉट आई शुड शेयर विद यू।
थैंक यू सुखी औजला साहब। मैं दो चीजा क्विकली कहंगा, एक ते जिहड़ी तुसीं ऑटो इंश्योरेंस की कही है, सो असी डेफिनेटली पैनल मैंबरस नूं बुला के ਤੁਹਾਡਾ ਸੁਝਾਅ ਸਹੀ ਹੈ, ਅਸੀਂ ਪੈਨਲ ਮੈਂਬਰਸ ਨੂੰ ਬੁਲਾ ਕੇ ਆਟੋ ਇੰਸ਼ੋਰੈਂਸ ਦੇ ਉੱਤੇ ਜਾਂ ਡਿਫਰੈਂਟ ਕਾਇੰਡ ਆਫ ਜਿਹੜੇ ਇਸ਼ੂਜ਼ ਨੇ ਉਹਦੇ ਬਾਰੇ ਅਸੀਂ ਪੋਲੀਟੀਸ਼ੀਅਨਸ ਨੂੰ ਤਾਂ ਨਾਲ ਨਾਲ ਬੁਲਾਉਂਦੇ ਹਾਂ, ਪਰ ਆਟੋ ਇੰਸ਼ੋਰੈਂਸ ਜਾਂ ਇੰਸ਼ੋਰੈਂਸ ਦੇ ਐਕਸਪਰਟਸ ਨੂੰ ਵੀ ਚੈਨਲ ਵਾਈ ਦੇ ਬੁਲਾ ਕੇ ਦੀ ਡਿਸਕਸ਼ਨ ਕਰ ਲਾਂਗੇ। ਸੋ ਫਸਟ ਆਫ ਆਲ ਥੈਂਕ ਯੂ ਫੋਰ ਦੈਟ ਸੁਜੈਸ਼ਨ, ਵੀ ਵਿਲ ਡੈਫੀਨੇਟਲੀ ਡੂ ਦੈਟ ਐਂਡ ਅਨਾਊਂਸ ਦੈਟ। ਦੂਸਰੀ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿ ਤੁਸੀਂ ਕਹਿ ਰਹੇ ਹੋ ਕਿ ਜੀ ਯੂ ਆਰ ਪੁਟਿੰਗ ਦ ਬਲੇਮ ਔਨ ਪਾਕਿਸਤਾਨ ਆਰਮੀ ਔਰ ਤੁਸੀਂ ਉਹਨਾਂ ਦੇ ਹਿਊਮਨ ਰਾਈਟਸ ਦੀ ਗੱਲ ਕਰ ਰਹੇ ਹੋ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਮੈਂ ਪਹਿਲਾਂ ਗੱਲ ਕਰ ਦਵਾਂ ਕਿ ਇੰਡੀਆ ਦੇ ਵਿੱਚ ਵੀ, ਅਸੀਂ ਪਹਿਲਾਂ ਇੰਡੀਆ ਦੀ ਗੱਲ ਕਰੀਏ ਕਿ ਇੰਡੀਆ ਦੇ ਵਿੱਚ ਵੀ ਹਿਊਮਨ ਰਾਈਟ ਅਬਿਊਸਿਸ ਹੋ ਰਹੇ ਨੇ, ਵੈਦਰ ਇਟ ਇਜ਼ ਜੰਮੂ ਕਸ਼ਮੀਰ, ਵੈਦਰ ਦੇ ਆਰ ਅਦਰ ਏਰੀਆਜ਼, ਬਿਲਕੁਲ ਹੋ ਰਹੇ ਨੇ, ਬਟ ਐਟ ਦੀ ਐਂਡ ਆਫ ਦ ਡੇ ਇਟ ਇਜ਼ ਦ ਰਿਸਪੋਂਸੀਬਿਲਟੀ ਆਫ ਇੰਡੀਆ ਟੂ ਲੁੱਕ ਆਫਟਰ ਦੈਟ। ਪਾਕਿਸਤਾਨ ਦੇ ਵਿੱਚ ਚਾਹੇ ਉਹ ਪਖਤੂਨ ਮੂਵਮੈਂਟ ਹੈ, ਪਖਤੂਨ ਮੂਵਮੈਂਟ ਇਜ਼ ਮੋਸਟਲੀ ਪੀਸਫੁਲ, ਬਲੋਚਿਸਤਾਨ ਦੇ ਵਿੱਚ ਯੈਸ ਦੇਰ ਹੈਵ ਬੀਨ ਟੈਰਰ ਐਕਟੀਵਿਟੀਜ਼ ਐਜ਼ ਵੈਲ, ਚਾਹੇ ਉਹ ਫਾਟਾ ਏਰੀਆ ਕੋਈ ਵੀ ਏਰੀਆ ਹੈ, ਪਾਕਿਸਤਾਨ ਨੇ ਦੇਖੋ ਪਾਕਿਸਤਾਨ ਨੇ ਜ਼ਰਬ ਅਜ਼ਬ ਕੀਤਾ ਆਪਣੇ ਉੱਥੇ ਪਾਕਿਸਤਾਨ ਦੇ ਵਿੱਚ, ਜਿਹੜੇ ਉਹਨਾਂ ਦੀ ਏਅਰਫੋਰਸ ਆ ਜਦ ਜ਼ਰਬ ਅਜ਼ਬ ਕਰ ਰਹੀ ਹੈ ਅਤੇ ਹਵਾਈ ਜਹਾਜ਼ F-16 ਸਭ ਇਸਤੇਮਾਲ ਕਰਕੇ ਬੰਬਾਰੀ ਕੀਤੀ ਜਾ ਰਹੀ ਹੈ। ਸੋ ਜੇ ਪਾਕਿਸਤਾਨ ਨੂੰ ਲੱਗਦਾ ਪਾਕਿਸਤਾਨ ਨੇ ਠੀਕ ਕੀਤਾ ਹੋਏਗਾ, ਗਲਤ ਕੀਤਾ ਹੋਏਗਾ, ਪਾਕਿਸਤਾਨ ਦਾ ਇੰਟਰਨਲ ਮੈਟਰ ਹੈ। ਔਰ ਪਾਕਿਸਤਾਨ ਦੇ ਵਿੱਚ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਯੈਸ ਦੇਰ ਆਰ ਇਸ਼ੂਜ਼ ਰਿਗਾਰਡਿੰਗ ਹਿਊਮਨ ਰਾਈਟਸ, ਸੋ ਉਹ ਪਾਕਿਸਤਾਨ ਦਾ ਇੰਟਰਨਲ ਮੈਟਰ, ਆਈ ਥਿੰਕ ਲੈਟ ਦੈਮ ਡੀਲ। ਔਰ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਜੀ ਪਾਕਿਸਤਾਨ ਦੀ ਆਰਮੀ ਨੇ ਇੱਥੇ ਸ਼ਾਂਤੀ ਨਹੀਂ ਹੋਣ ਦੇਣੀ, ਮੈਂ ਤੁਹਾਨੂੰ ਇੰਨੀ ਗੱਲ ਦੱਸਦਾਂ ਕਿ ਇਜ਼ਰਾਈਲ ਜਿਹੜੇ ਕੰਟਰੀ ਬਣਿਆ ਨਾ ਜਦੋਂ, ਅਤੇ ਪੰਜ ਕੰਟਰੀਜ਼ ਨੇ, ਜਿੱਦਾਂ ਹੀ ਕੰਟਰੀ ਹਜੇ ਨਵਾਂ ਨਵੇਂ ਬਣਿਆ, ਪੰਜ ਕੰਟਰੀਜ਼ ਨੇ ਇਕੱਠੇ ਉਹਦੇ ਉੱਤੇ ਅਟੈਕ ਕਰ ਦਿੱਤਾ। ਕਿਸ ਦਿਨ ਉਸ ਜੰਗ ਦੀ ਫਿਰ ਡਿਟੇਲਸ ਉਹਨਾਂ ਨਾਲ ਸਾਂਝੀਆਂ ਕਰਾਂਗੇ ਕਿ ਕਿੱਦਾਂ ਉਹਨੇ ਨਜਿੱਠਿਆ, ਪਰ ਉਹਨੇ ਇਕੱਲੇ ਨੇ ਪੰਜਾਂ ਨੂੰ ਨਜਿੱਠ ਲਿਆ। ਔਰ ਅੱਜ ਵੀ ਇਕੱਲਾ ਇਜ਼ਰਾਈਲ ਕਿੱਦਾਂ ਡੀਲ ਕਰਦਾ, ਇਹਦੇ 'ਤੇ ਦਰਜਨਾਂ ਹੀ ਕਿਤਾਬਾਂ ਲਿਖੀਆਂ ਹੋਈਆਂ, ਇਹਦੇ ਉੱਤੇ ਦਰਜਨਾਂ ਹੀ ਪ੍ਰੋਗਰਾਮਸ ਬਣੇ ਹੋਏ ਨੇ। ਜੇ ਤੁਸੀਂ ਦੇਖਣਾ ਇਹਦੇ ਉੱਤੇ ਇੱਕ ਬਹੁਤ ਸੋਹਣਾ ਪ੍ਰੋਗਰਾਮ ਹੈ ਫੌਦਾ, ਵਾਚ ਦੈਟ ਪ੍ਰੋਗਰਾਮ, ਦੈਟ ਮੀਨਸ ਕਿਓਸ, ਫੌਦਾ ਮੀਨਸ ਕਿਓਸ, ਅਰਬਿਕ ਦੇ ਵਿੱਚ ਇਹ ਵਰਡ ਹੈ ਫੌਦਾ, ਦੈਟ ਮੀਨਸ ਕਿਓਸ। ਉੱਤੇ ਦੇਖਣਾ ਤੁਸੀਂ, ਤੁਸੀਂ ਜੇ ਟਾਈਮ ਤੁਹਾਨੂੰ ਜ਼ਰੂਰ ਲੱਗੇਗਾ ਕਿਉਂਕਿ ਆਈ ਥਿੰਕ ਚੰਗਾ ਤੁਹਾਨੂੰ 15-20 ਘੰਟੇ ਚਾਹੀਦੇ ਨੇ, ਸੋ 15-20 ਘੰਟੇ ਲਗਾਓ ਉਹਦੇ 'ਤੇ, ਜਾਂ ਮੈਂ ਤੁਹਾਨੂੰ 3-4 ਕਿਤਾਬਾਂ ਰੈਫਰ ਕਰਾਂਗਾ, ਉਹ ਕਿਤਾਬਾਂ ਪੜ੍ਹੋ ਇਜ਼ਰਾਈਲ ਦੇ ਉੱਤੇ, ਅਤੇ ਤੁਹਾਨੂੰ ਆਈਡੀਆ ਹੋ ਜਾਏਗਾ ਕਿ ਉਹ ਕਹਿੰਦੇ ਸਾਡੀ ਮਰਜ਼ੀ ਤੋਂ ਬਿਨਾਂ ਨਾ ਇੱਥੇ, ਜਿੱਦਾਂ ਚਾਈਨਾ ਨੇ ਕਿਹਾ ਸੀ ਨਾ 2008 'ਚ, ਮੈਨੂੰ ਗੱਲ ਬੜੀ ਚੰਗੀ ਲੱਗੀ ਸੀ ਚਾਈਨਾ ਦੀ, ਜਦੋਂ ਬੁਸ਼ ਸਾਹਿਬ ਗਏ ਨਾ ਚਾਈਨਾ 'ਤੇ, ਉਹ ਕਹਿੰਦੇ ਜੀ ਉਦੋਂ ਚਾਈਨਾ ਨੇ ਕੋਈ ਸੋਕਰ ਵਰਲਡ ਕੱਪ ਜਾਂ ਓਲੰਪਿਕਸ ਨਹੀਂ ਸੀ ਕਰਾਇਆ, ਅਤੇ ਉਹ ਕਹਿੰਦੇ ਜੀ ਤੁਸੀਂ ਇੱਥੇ ਬੀਜਿੰਗ ਓਲੰਪਿਕਸ ਕਰਾਉਣ ਦੀ ਤਿਆਰੀ ਕਰ ਰਹੇ ਹੋ, ਅਤੇ ਤੁਹਾਡੇ ਇੱਥੇ ਹੋ ਜਾਏਗਾ ਬੀਜਿੰਗ ਓਲੰਪਿਕਸ। ਅਤੇ ਚਾਈਨਾ ਨੇ ਨਾ ਉਹਨੂੰ ਜਵਾਬ ਬੜਾ ਸ਼ਾਨਦਾਰ ਦਿੱਤਾ ਸੀਗਾ, ਚਾਈਨਾ ਕਹਿੰਦਾ ਜੀ ਗੱਲ ਇਸ ਤਰ੍ਹਾਂ ਆ, ਨਾ ਤਾਂ ਅਸੀਂ ਇੱਥੇ ਰੱਬ ਨੂੰ ਮੰਨਦੇ ਹਾਂ ਅਤੇ ਨਾ ਰੱਬ ਨੂੰ ਮੰਨਣ ਵਾਲਿਆਂ ਨੂੰ ਇੱਥੇ ਰਹਿਣ ਦਿੰਦੇ ਹਾਂ,
ਇੱਥੇ ਜਿਹੜਾ ਪਰਿੰਦਾ ਵੀ ਪਰ ਮਾਰਦਾ ਨਾ ਉਹ ਸਾਡੇ ਹਿਸਾਬ ਦੇ ਨਾਲ ਮਾਰਦਾ। ਸੋ ਓਲੰਪਿਕਸ ਐਸੀਆਂ ਸ਼ਾਨਦਾਰ ਹੋਣਗੀਆਂ ਸਾਡੇ ਇੱਥੇ ਕਿ ਦੁਨੀਆ ਦੇਖੇਗੀ। ਸੋ ਅੱਜ ਤੇ ਚਾਈਨਾ ਨੂੰ ਕਿਸੇ ਦੀ ਜ਼ਰੂਰਤ ਹੀ ਨਹੀਂ ਇਹ ਸਵਾਲ ਪੁੱਛਣ ਦੀ। ਵੈਂਗ ਯੀ ਜਿਹੜੇ ਵੈਂਗ ਯੀ ਹੁਣੇ ਉਹਨਾਂ ਦੇ ਜਿਹੜੇ ਫੋਰਨ ਅਫੇਅਰਸ ਮਿਨਿਸਟਰ ਨੇ ਉਹਨਾਂ ਨੇ ਸਵਾਗਤ ਕੀਤਾ ਹੈ ਕੁਰੇਸ਼ੀ ਸਾਹਿਬ ਦਾ। ਸ਼ਾਹ ਮਹਿਮੂਦ ਕੁਰੇਸ਼ੀ ਸਾਹਿਬ ਅੱਜ ਸਵੇਰੇ ਮੈਂ ਦੇਖ ਰਿਹਾ ਸੀਗਾ ਉਹਨਾਂ ਨੂੰ ਮਿਲਣ ਪਹੁੰਚੇ ਨੇ ਉੱਥੇ। ਸੋ ਉਹਨਾਂ ਦਾ ਹੁਣ ਅੰਦਾਜ਼ ਵੀ ਬਿਲਕੁਲ ਅਲੱਗ ਹੈ ਚਾਈਨਾ ਦਾ। ਸੋ ਜੇ ਤੁਸੀਂ ਜੇ ਇੰਡੀਆ ਉਸ ਮੋਡ 'ਚ ਆ ਜਾਵੇ, ਆਉਣਾ ਚਾਹੀਦਾ, ਜੇ ਇੰਡੀਆ ਉਸ ਮੋਡ ਦੇ ਵਿੱਚ ਆ ਜਾਵੇ ਕਿ ਅਸੀਂ ਆਪਣੇ ਲੋਕਾਂ ਦੇ ਨਾਲ ਕਿਸ ਤਰ੍ਹਾਂ ਚੰਗਾ ਕਰਨਾ ਹੈ, ਉਹ ਇੰਡੀਆ ਦਾ ਇੰਟਰਨਲ ਪਾਲਿਸੀ ਹੈ। ਅਤੇ ਮਤਲਬ ਕੋਈ ਨਹੀਂ ਕਿ ਜੀ ਕੋਈ ਕੁਛ ਕਰ ਸਕੇ, ਐਂਡ ਆਈ ਡੋਂਟ ਥਿੰਕ ਸੋ। ਪਹਿਲੀ ਵਾਰੀ ਡੋਨਲਡ ਟਰੰਪ ਨੇ ਕਿਹਾ ਜੀ ਮੈਂ ਮੀਡੀਏਸ਼ਨ ਕਰਨਾ ਚਾਹੁੰਦਾ, ਇੰਡੀਆ ਨੇ ਕਹਿ ਦਿੱਤਾ ਕਿ ਉਹ ਝੂਠ ਬੋਲ ਰਹੇ ਨੇ। ਦੂਸਰੀ ਵਾਰ ਡੋਨਲਡ ਟਰੰਪ ਨੇ ਕਿਹਾ ਜੀ ਮੈਂ ਮੀਡੀਏਸ਼ਨ ਕਰਨਾ ਚਾਹੁੰਦਾ, ਇੰਡੀਆ ਨੇ ਜਵਾਬ ਹੀ ਨਹੀਂ ਦਿੱਤਾ। ਸ਼ੁਕਰ ਹੈ ਇਹਨਾਂ ਲੋਕਾਂ ਦੀ ਵੀ ਥੋੜ੍ਹੀ ਬਹੁਤੀ ਕੁਆਣਕ ਜਾਗ ਗਈ, ਵਰਨਾ ਤਾਂ ਹੁਣ ਤੱਕ ਤਾਂ ਇੱਥੇ ਤਾਂ ਇਹ ਹੁੰਦਾ ਸੀ ਹਾਲਾਤ ਉਹ 1998 ਦੇ ਵਿੱਚ ਡੋਨਲਡ ਟਰੰਪ ਕਹਿ ਰਿਹਾ, ਸੋਰੀ ਐਲਨ ਡੋਨਲਡ ਨੇ ਬਾਲ ਕਰਾਈ ਰਾਹੁਲ ਦ੍ਰਵਿੜ ਨੂੰ, ਰਾਹੁਲ ਦ੍ਰਵਿੜ ਨੇ ਚੌਕਾ ਮਾਰਿਆ, ਉਹਨੇ ਕੋਲ ਆਇਆ ਅੱਖਾਂ ਚੱਖਾਂ ਪਾ ਕੇ ਉਹਨੂੰ ਐਫ ਵਰਡ ਯੂਜ਼ ਕੀਤਾ, ਉਹਨੇ ਅਗਲੀ ਬਾਲ ਕਰਾਈ ਰਾਹੁਲ ਦ੍ਰਵਿੜ ਨੇ ਛੱਕਾ ਮਾਰਿਆ, ਉਹ ਕੋਲ ਆਇਆ ਰਾਹੁਲ ਦ੍ਰਵਿੜ ਦੀ ਅੱਖਾਂ ਚੱਖਾਂ ਪਾ ਕੇ ਉਹਨੂੰ ਫਿਰ ਐਫ ਵਰਡ ਯੂਜ਼ ਕੀਤਾ। ਰਾਹੁਲ ਦ੍ਰਵਿੜ ਦੀ ਇੰਨੀ ਮਜਾਲ ਨਹੀਂ ਸੀ ਕਿ ਉਹ ਐਲਨ ਡੋਨਲਡ ਨੂੰ ਕੁਛ ਜਵਾਬ ਦੇ ਦਿੰਦਾ। ਫਾਸਟ ਬੋਲਰ ਬੜਾ ਮਸ਼ਹੂਰ ਸੀ ਸਾਊਥ ਅਫਰੀਕਾ ਦਾ, ਓਹੋ ਸਾਊਥ ਅਫਰੀਕਨ ਬੋਲਰ ਨੂੰ ਅੱਖ ਚੱਕ ਪਾ ਕੇ ਦੇਖਣ ਦੀ ਹਿੰਮਤ ਨਹੀਂ ਸੀ ਰਾਹੁਲ ਦ੍ਰਵਿੜ ਦੇ ਵਿੱਚ। ਫਿਰ ਆਇਆ ਸੌਰਵ ਗਾਂਗੁਲੀ, ਫਿਰ ਉਹਨੇ ਜਦੋਂ ਉੱਥੇ ਮੈਲਬੋਰਨ ਦੀ ਕ੍ਰਿਕਟ ਗਰਾਊਂਡ ਦੇ ਵਿੱਚ ਨਾ ਟੌਸ ਹੋ ਰਿਹਾ ਸੀਗਾ, ਸਟੀਵ ਵੋਗ ਨੂੰ ਕਿਹਾ ਖੜਾ ਰਿਹਾ ਉੱਥੇ, ਖੜਾ ਰਿਹਾ ਮੈਲ ਸਵਾਦ ਆ ਗਿਆ ਮੈਲਬੋਰਨ ਕ੍ਰਿਕਟ ਗਰਾਊਂਡ ਦੇ ਵਿੱਚ ਉਹ ਬੜੀ ਸਕਰੀਨ ਦੇ ਉੱਤੇ ਗੁੱਸੇ ਨਾਲ ਲਾਲ ਸਟੀਵ ਵੋਗ। ਗਾਂਗੁਲੀ ਕਹਿੰਦਾ ਤੈਨੂੰ ਵੇਟ ਕਰਾਈਏ ਟੌਸ ਵਾਸਤੇ, ਕਿਉਂਕਿ ਕ੍ਰਿਕਟ ਇੱਕ ਐਸੀ ਚੀਜ਼ ਆ, ਇੰਡੀਆ 'ਚ ਸਭ ਕੁਛ ਲੇਟ ਹੈ, ਇੰਡੀਆ 'ਚ ਗੱਡੀਆਂ ਵੀ ਲੇਟ ਹੈ, ਹਵਾਈ ਜਿਹੜੇ ਪਲੇਨ ਵੀ ਲੇਟ ਹੁੰਦੇ ਆ, ਪਰ 5 ਸੈਕਿੰਡ ਵੀ ਕ੍ਰਿਕਟ ਨਹੀਂ ਲੇਟ ਹੋ ਸਕਦਾ। ਲੇਕਿਨ ਉਹਦੇ ਘਰ ਦੇ ਵਿੱਚ ਉਹਨੂੰ ਅੱਖਾਂ 'ਚ ਅੱਖਾਂ ਪਾ ਕੇ ਜਦ ਗਾਂਗੁਲੀ ਨੇ ਆ ਕੇ ਥੱਲੇ ਟੌਸ ਲੇਟ ਕਰਾਇਆ, ਉਹ ਕਹਿੰਦਾ ਇਹ ਹੁਣ ਡਿਫਰੈਂਟ ਇੰਡੀਆ ਕਾਕਾ। ਸੋ ਜਦੋਂ ਮੈਂ ਆਸਟ੍ਰੇਲੀਆ ਗਿਆ ਤਾਂ ਮੈਂ ਸਿਰਫ ਉਹ ਗਰਾਊਂਡ 'ਤੇ ਦੇਖਣਾ ਚਾਹੁੰਦਾ ਹੀ ਸੀਗਾ, ਉਹ ਸਕਰੀਨ ਵੀ ਹੈ ਮੈਲਬੋਰਨ ਕ੍ਰਿਕਟ ਗਰਾਊਂਡ ਜਿੱਥੇ ਗਾਂਗੁਲੀ ਨੇ ਐਲਾਨ ਕੀਤਾ ਸੀਗਾ ਕਿ ਇੰਡੀਆ ਹੈਜ਼ ਅਰਾਈਵਡ। ਸੋ ਉਹ ਅੱਜ ਇੱਕ ਉਹ ਡਿਫਰੈਂਟ ਇੰਡੀਆ ਹੈ। ਸੋ ਹਜੇ ਤਾਂ ਇਹਨਾਂ ਨੂੰ ਪਤਾ ਹੀ ਨਹੀਂ ਹੈ ਵੀ ਇਹਨਾਂ ਦਾ ਪੋਟੈਂਸ਼ੀਅਲ ਕੀ ਹੈ। ਸੋ ਜੇ ਉਹ ਹੋ ਜਾਏ ਤਾਂ ਜਿੱਦਾਂ ਚਾਈਨਾ ਇਜ਼ਰਾਈਲ ਜੋ ਇਹਨਾਂ ਦੀ ਪੋਲਿਸੀ ਹੈ, ਅਮੈਰੀਕਾ ਨੇ ਜਾ ਕੇ ਉੱਥੇ 6 ਲੱਖ ਬੰਦਾ ਮਾਰ ਦਿੱਤਾ, ਵੈਸੇ ਅਫੀਸ਼ੀਅਲ ਫਿਗਰ 6-6.5 ਲੱਖ ਦੀ ਹੈ ਬੰਦਾ, ਤੇ ਮਿਲੀਅਨ ਤੋਂ ਉੱਪਰ ਮਾਰ ਦਿੱਤਾ ਉਹਨਾਂ ਨੇ ਉੱਥੇ ਇਰਾਕ ਦੇ ਵਿੱਚ। ਕੋਈ ਯੂਨਾਈਟਿਡ ਨੇਸ਼ਨਸ ਨਹੀਂ ਪੁੱਛ ਰਿਹਾ, ਕੈਨੇਡਾ ਨੇ ਜ਼ਿਆਦਾ ਤੋਂ ਜ਼ਿਆਦਾ ਕੀ ਕਰ ਲਿਆ, ਜਿਉਂ ਕ੍ਰਾਈਚਨ ਸਾਹਿਬ ਪੌਲ ਮਾਰਟਿਨ ਸਾਹਿਬ ਨੇ ਕਿਹਾ ਜੀ ਅਸੀਂ ਜੰਗ ਦੇ ਵਿੱਚ ਹਿੱਸਾ ਨਹੀਂ ਲੈਣਾ। ਇੰਡੀਆ ਤੇ ਪਾਕਿਸਤਾਨ ਨਿਊਕਲੀਅਰ ਟੈਸਟ ਕਰਦਾ ਹੈ, ਸੈਂਕਸ਼ਨਸ ਲਗਾ ਦਿੰਦੇ ਕਿ ਤੁਹਾਡਾ ਟ੍ਰੇਡ ਬੰਦ। ਇੰਡੀਆ ਪਾਕਿਸਤਾਨ ਨੇ ਨਿਊਕਲੀਅਰ ਵੈਪਨ ਟੈਸਟ ਕੀਤੇ ਤੇ ਕੈਨੇਡਾ ਕਹਿੰਦਾ ਸੀਗਾ ਜੀ ਕੈਨੇਡਾ ਜਪਾਨ ਅਮਰੀਕਾ ਸਭ ਨੇ ਤੁਹਾਡੇ ਨਾਲ ਟ੍ਰੇਡ ਬੰਦ, ਸੈਂਕਸ਼ਨ ਲਗਾ ਦਿੱਤੀਆਂ। ਤੇ ਇੱਥੇ ਅਮਰੀਕਾ, ਕਿਉਂਕਿ ਸਭ ਨੂੰ ਪਤਾ 75% ਟ੍ਰੇਡ ਸਾਡਾ ਅਮਰੀਕਾ ਦੇ ਨਾਲ ਹੈ, 4.8% ਚਾਈਨਾ ਦੇ ਨਾਲ ਹੈ, 80% ਟ੍ਰੇਡ ਤਾਂ ਦੋ ਕੰਟਰੀਆਂ ਨਾਲ ਕਰ ਰਹੇ ਸੀ, ਆ ਦੋ ਕੰਟਰੀਆਂ ਨਾਲ 80% ਟ੍ਰੇਡ ਆ ਸਾਡਾ ਕੈਨੇਡਾ ਦਾ। ਸੋ ਕੈਨੇਡਾ ਜੇ ਅਮਰੀਕਾ ਜਾ ਕੇ ਉੱਥੇ, ਅੱਛਾ ਮਜ਼ੇਦਾਰ ਗੱਲ ਇਹ ਆ, ਪਾਕਿਸਤਾਨ ਹੋ ਗਿਆ ਕੋਈ ਹੋਰ ਹੋ ਗਿਆ, ਕਿਸੇ ਨੇ ਨਹੀਂ ਪੁੱਛਣਾ ਉੱਥੇ। 2 ਦਿਨ ਸਵਾਲ ਪੁੱਛਣਗੇ ਜੀ ਉੱਥੇ 5 ਲੱਖ ਬੰਦਾ ਮਰਿਆ, 6 ਲੱਖ ਬੰਦਾ ਮਰ ਗਿਆ, ਜਿੰਨੀ ਇੱਥੇ ਪਾਪੂਲੇਸ਼ਨ ਹੋਣੀ ਹੈ ਕਸ਼ਮੀਰ ਦੀ, ਉਹਨਾਂ 'ਤੇ ਬੰਦਾ ਮਾਰ ਦਿੱਤਾ ਉੱਥੇ ਮਿਡਲ ਈਸਟ ਦੇ ਵਿੱਚ। ਯੂ ਨੇਮ ਅ ਕੰਟਰੀ ਟੂਡੇ, ਉਹ ਜਦੋਂ ਮਨ ਕਰਦਾ ਸਾਊਦੀ ਅਰੇਬੀਆ ਦਾ ਕਿ ਜੀ ਨਵੇਂ ਹਥਿਆਰ ਆਏ ਨੇ ਟੈਸਟ ਕਰਨੇ, ਕਿੱਥੇ ਕਰਨੇ ਆ, ਉਹ ਪਿੱਛੇ ਆਪਣੇ ਯਮਨ ਹੈਗਾ ਜੀ, ਡਾਊਨ ਸਾਊਥ ਕੱਢੋ ਆਪਣੇ ਉੱਥੇ ਟੈਸਟ ਕਰ ਲਓ। ਨਾਲੇ ਇੱਕ ਹੋਰ ਚੈੱਕ ਹੋ ਜਾਏਗਾ, ਇਰਾਨ ਨੇ ਯਮਨ ਦੇ ਵਿੱਚ ਜਿਹੜਾ ਇਰਾਨ ਨੇ ਆਪਣੇ ਬੰਦੇ ਵਗੈਰਾ ਖੜੇ ਕੀਤੇ ਨੇ ਉਹ ਚੈੱਕ ਹੋ ਜਾਣਗੇ ਵੀ ਇਰਾਨ 'ਤੇ ਵੀ ਅਟੈਕ ਹੋ ਜਾਏਗਾ, ਨਾਲ ਯਮਨ 'ਤੇ ਵੀ ਜਿਹੜਾ ਟੈਸਟ ਕਰ ਲਓ ਹਥਿਆਰ। 2014 ਤੋਂ 2019 ਦੇ ਵਿੱਚ ਸਭ ਤੋਂ ਜ਼ਿਆਦਾ ਹਥਿਆਰ ਕਿਹਨੇ ਇੰਪੋਰਟ ਕੀਤੇ? ਨੰਬਰ 1 ਇਜ਼ ਸਾਊਦੀ ਅਰੇਬੀਆ, ਨੰਬਰ 2 ਇਜ਼ ਇੰਡੀਆ। ਨੰਬਰ 1 ਸਾਊਦੀ ਅਰੇਬੀਆ, ਨੰਬਰ 2 ਇਜ਼ ਇੰਡੀਆ। ਉਹ ਸਾਊਦੀ ਅਰੇਬੀਆ ਕਿੱਥੇ ਚੈੱਕ ਕਰਦਾ ਆਪਣੇ ਹਥਿਆਰ? ਇਰਾਨ 'ਤੇ ਤਾਂ ਮੌਕਾ ਨਹੀਂ ਮਿਲ ਰਿਹਾ ਉਹਨਾਂ ਨੂੰ, ਸੀਰੀਆ ਬੜਾ ਜ਼ੋਰ ਲਾਇਆ ਕਿ ਸੀਰੀਆ 'ਤੇ ਮੌਕਾ ਮਿਲ ਜਾਏ, ਨਹੀਂ ਮਿਲਿਆ। ਜੇ ਇਸ ਵੇਲੇ ਕੋਈ ਕਸ਼ਮੀਰ ਦੀ ਗੱਲ ਨਹੀਂ ਕਰ ਰਿਹਾ, ਉਹ ਇਸੇ ਲਈ ਨਹੀਂ ਕਰ ਰਿਹਾ ਕਿਉਂਕਿ ਸਾਊਦੀ ਅਰੇਬੀਆ ਕਹਿੰਦਾ ਦੇਖੋ ਜੀ ਇਰਾਨ ਦੇ ਮੁੱਦੇ 'ਤੇ ਕੰਪਰੋਮਾਈਜ਼ ਨਹੀਂ ਕਰਨਾ, ਹਜੇ ਇਜ਼ਰਾਈਲ 'ਤੇ ਸੋਚ ਲਾਂਗੇ, ਅੰਦਰ ਖਾਤੇ ਇਜ਼ਰਾਈਲ ਨਾਲ ਵੀ ਹੱਥ ਮਿਲਾ ਰਿਹਾ ਸਾਊਦੀ ਅਰੇਬੀਆ। ਸੋ ਉਹ ਕਹਿੰਦੇ ਇਹਦੇ 'ਤੇ। ਸੋ ਸਵਾਲ ਇਹ ਆ ਕਿ ਉਸ ਵੇਲੇ ਇਹ ਸ਼ੇਖ ਰਸ਼ੀਦ ਸਾਹਿਬ ਜਿਹੜੇ ਪਾਕਿਸਤਾਨ ਦੇ ਰੇਲਵੇ ਮਿਨਿਸਟਰ ਨੇ, ਜਾਂ ਉਸ ਵੇਲੇ ਸਾਰੇ ਬੰਦੇ, ਉਸ ਵੇਲੇ ਜੰਗ ਦੀ ਗੱਲ ਨਹੀਂ ਕਰਦੇ, ਉਸ ਵੇਲੇ ਤਾਂ ਹੱਥ ਮਿਲਾਉਂਦੇ ਆ। ਅੱਛਾ ਚਾਈਨਾ ਨੇ ਆਪਣੇ ਏਰੀਆ ਦੇ ਵਿੱਚ, ਚਾਈਨਾ ਨੇ ਕਿਹਾ ਜੀ ਸਾਡੇ ਇੱਥੇ ਬੰਦੇ ਨਾ ਜੁੜੇ ਜਿੱਦਾਂ ਹੁਣ ਦਾੜੀ ਰੱਖਦੇ ਨੇ, ਉਹ ਐਂ ਲੱਗ ਰਿਹਾ ਕਿ ਜੀ ਇਹ ਥੋੜ੍ਹਾ ਇਸਲਾਮ ਧਰਮ ਵੱਲ ਜਾ ਰਹੇ ਨੇ। ਉਹਨਾਂ ਨੇ ਇੱਕ ਵੱਖਰੇ ਕੈਂਪ ਖੋਲ੍ਹੇ ਹੋਏ ਨੇ, ਉਹ ਚੱਕ ਕੇ ਬੰਦਿਆਂ ਨੂੰ ਉੱਥੇ ਕੈਂਪ 'ਚ ਪਾ ਦਿੰਦੇ ਆ। ਅੱਛਾ ਉਹ ਫਿਰ ਪੰਗਾ ਪੈ ਗਿਆ ਇੰਟਰਨੈਸ਼ਨਲ ਲੈਵਲ 'ਤੇ ਕਿ ਜਨਾਬ ਬੰਦੇ ਦਾੜੀ ਰੱਖਣ 'ਤੇ ਵੀ ਤੁਹਾਡਾ ਇਸ ਤਰ੍ਹਾਂ ਹੋ ਜਾਂਦਾ ਤੁਹਾਨੂੰ? ਉਹ ਕਹਿੰਦੇ ਨਹੀਂ ਜੀ ਨਹੀਂ, ਸਾਨੂੰ ਲੱਗਦਾ ਇਹ ਦਾੜੀ ਰੱਖਦੇ ਨੇ, ਰੋਜ਼ੇ ਰੱਖਦੇ ਨੇ, ਇਹ ਤਾਂ ਇਸਲਾਮ ਵੱਲ ਜਾ ਰਹੇ ਨੇ, ਇਹਨਾਂ ਨੂੰ ਥੋੜ੍ਹੀ ਜਾ ਕੇ ਟ੍ਰੇਨਿੰਗ ਦੇਣੀ। ਉੱਥੇ ਵੱਖਰੇ ਉਹਨਾਂ ਨੇ ਕੈਂਪ ਬਣਾਏ ਉਹਦੇ ਲਈ, ਉਹ ਯੂਨਾਈਟਿਡ ਨੇਸ਼ਨਸ ਵਿੱਚ ਬੜਾ ਸ਼ੋਰ ਪੈ ਗਿਆ। ਸਾਡੇ ਕੈਨੇਡਾ ਨੇ ਵੀ ਸਾਈਨ ਕੀਤੇ, ਉਹਦੇ ਵਿੱਚ ਆਸਟ੍ਰੇਲੀਆ, ਕੈਨੇਡਾ, ਬੜੀ ਸਾਰੀਆਂ ਕੰਟਰੀਜ਼ ਨੇ ਸਾਈਨ ਕਰਕੇ ਦਿੱਤਾ, ਕੈਨੇਡਾ ਵੀ ਸਿਗਨੇਟਰੀ ਆ ਉਹਦੇ ਵਿੱਚ, ਸਾਡੀ ਆਪਣੀ ਕੰਟਰੀ ਕੈਨੇਡਾ, ਕਿ ਜਨਾਬ ਇਹ ਤਾਂ ਬੜਾ ਗਲਤ ਹੋ ਰਿਹਾ, ਧੱਕਾ ਹੋ ਰਿਹਾ ਉੱਥੇ ਚਾਈਨਾ ਦੇ ਵਿੱਚ, ਜੇ ਕੋਈ ਇਸਲਾਮ ਧਰਮ ਨੂੰ ਜਾਂ ਮੁਸਲਿਮ ਕੋਈ ਹੈਗੇ ਨੇ, ਮੁਸਲਿਮ ਲੋਕ ਆਪਣੇ ਰੋਜ਼ੇ ਰੱਖ ਰਹੇ ਨੇ, ਦਾੜੀ ਰੱਖ ਰਹੇ ਆ, ਇਹ ਤਾਂ ਗਲਤ ਗੱਲ ਹੈ। ਅੱਛਾ, ਉਹਦੇ ਵਿੱਚ ਇੱਕ ਵੀ ਕੰਟਰੀ ਇਸਲਾਮਿਕ ਨਹੀਂ ਹੈ ਜਿਹਨੇ ਉਹ ਸਾਈਨ ਕੀਤਾ ਹੈ, ਉਹ ਸਾਰੀਆਂ ਕੰਟਰੀਜ਼ ਤੁਸੀਂ ਪੜ੍ਹੋ, ਲਿਸਟ ਪੜ੍ਹੋ ਉਹਨਾਂ ਦੀ, ਕੈਨੇਡਾ, ਆਸਟ੍ਰੇਲੀਆ, ਆਸਟ੍ਰੀਆ, ਇੰਗਲੈਂਡ, ਫਰਾਂਸ, ਇਹ ਕੰਟਰੀਜ਼ ਨੇ ਸਾਰੀਆਂ, ਇੱਕ ਵੀ ਕੰਟਰੀ ਇਸਲਾਮਿਕ। ਅੱਛਾ, ਫਿਰ ਚਾਈਨਾ ਨੇ ਕਿਹਾ ਜੇ ਕੈਨੇਡਾ, ਆਸਟ੍ਰੇਲੀਆ ਇਹ ਸਾਰੇ ਇਕੱਠੇ ਹੋ ਗਏ ਆ, ਤੇ ਚਾਈਨਾ ਨੇ ਕਿਹਾ ਕਿ ਹਿਊਮਨ ਰਾਈਟਸ ਦੀ ਗੱਲ ਕਰਦੇ ਹੋ ਤੁਸੀਂ, ਚਾਈਨਾ ਨੇ ਆਪਣੀ ਜਥੇਬੰਦੀ ਬਣਾ ਲਈ, ਚਾਈਨਾ ਕਹਿੰਦਾ ਜੀ ਅਸੀਂ ਯੂਨਾਈਟਿਡ ਨੇਸ਼ਨ ਦੇ ਵਿੱਚ ਵੀ ਇਹ ਜੋ ਅਸੀਂ ਕਰ ਰਹੇ ਹਾਂ, ਅਸੀਂ ਇਹ ਲੋਕਾਂ ਨੂੰ ਕੈਂਪ ਵਿੱਚ ਲਿਜਾਂਦੇ ਹਾਂ ਕਿ ਨਹੀਂ ਤੁਸੀਂ ਕੋਈ ਇੱਥੇ ਦਾੜੀ ਨਹੀਂ ਰੱਖਣੀ, ਕੋਈ ਧਰਮ ਦੀ ਗੱਲ ਨਹੀਂ ਕਰਨੀ, ਇਸਲਾਮ ਦੀ ਰੋਜ਼ੇ ਨਹੀਂ ਰੱਖਣੇ, ਤੇ ਚਾਈਨਾ ਕਹਿੰਦਾ ਜੀ ਅਸੀਂ, ਸਾਨੂੰ ਕੰਟਰੀਜ਼ ਦੀ ਹਮਾਇਤ ਹੈ। ਅੱਛਾ, ਉਹਨਾਂ ਕੰਟਰੀਜ਼ ਦੇ ਵਿੱਚ ਪਾਕਿਸਤਾਨ, ਸਾਊਦੀ ਅਰੇਬੀਆ, ਇਹਨਾਂ ਨੇ ਵੀ ਸਾਈਨ ਕਰਕੇ ਦੇ ਦਿੱਤਾ ਕਿ ਚਾਈਨਾ ਬਿਲਕੁਲ ਠੀਕ ਕਰ ਰਿਹਾ, ਵੀ ਚਾਈਨਾ ਬਿਲਕੁਲ ਠੀਕ ਕਰ ਰਿਹਾ ਜੀ ਜੋ ਵੀ ਉੱਥੇ ਕਰ ਰਿਹਾ। ਅੱਛਾ, ਉੱਥੇ ਉਹ ਕਹਿੰਦੇ ਠੀਕ ਹੈ, ਸਾਰਾ ਕੁਝ ਠੀਕ ਹੈ, ਕਮਾਲ ਹੋ ਗਈ ਬਈ। ਐਨੀਵੇਜ਼, ਸੋ ਇੱਦਾਂ ਦੀਆਂ ਕਿੰਨੀਆਂ ਗੱਲਾਂ ਨੇ, ਤਾਂ ਅਸੀਂ ਜੇ ਕਰਨ ਲੱਗੇ ਤਾਂ ਟਾਈਮ ਬੜਾ ਨਿਕਲ ਜਾਣਾ। ਹਰਪ੍ਰੀਤ ਪਿੰਡਰ ਸਾਹਿਬ, ਤੁਹਾਡੀ ਅਗਲੀ ਕਾਲ ਹੈ, ਫਿਰ ਗਿਰੀਸ਼ ਸਾਹਿਬ ਤੁਹਾਡੀ ਕਾਲ ਹੈ, ਖਾਲਿਦ ਯੂਸਫ ਸਾਹਿਬ ਤੁਹਾਡੀ ਕਾਲ ਹੈ, ਫਿਰ ਸੁਲੇਮਾਨ ਸਾਹਿਬ ਤੁਹਾਡੀ ਕਾਲ ਹੈ, ਫਿਰ ਕਿਰਪਾਲ ਕਾਲੋਂ ਜੀ ਤੁਹਾਡੀ ਕਾਲ ਹੈ। ਹਾਂਜੀ, ਹੋਲਡ ਕਰ ਲਓ ਜੀ ਸਾਰੇ ਕਾਲਰਸ। ਸੋ ਲੇਕਿਨ ਮੇਰੇ ਖਿਆਲ ਨਾਲ ਮੈਨੂੰ ਇਸ਼ਾਰਾ ਹੈ ਕਿ ਪਹਿਲਾਂ ਉਹ ਕਹਿੰਦੇ ਜੀ ਕਾਲਰ, ਅੱਛਾ ਸਪੋਂਸਰ ਲੈ ਲਓ। ਹਾਂਜੀ ਹਾਂਜੀ, ਗੋ ਹੈਡ ਸਿਮਰਨ ਜੀ, ਯੂ ਗੋ ਹੈਡ ਫਸਟ।
ਜੀ ਜੀ, ਬਤਾਨਾ ਚਾਹਤੇ ਹੈ ਇਸ ਵਕਤ ਸੁਰਿੰਦਰ ਪਾਲ ਜੀ ਹੈ ਹਮਾਰੇ ਸਾਥ ਇੰਸ਼ੋਰੈਂਸ ਡਿਪੋ ਸੇ, ਐਂਡ ਸੇ ਮੈਕਸ ਕਿਨ ਯੂ ਡਿਵੈਲਪਮੈਂਟ ਟੀਮ ਸੇ ਰਾਹੁਲ ਐਂਡ ਲਸ਼ਿਕਾ ਵੀ ਹਮਾਰੇ ਸਾਥ ਹੈ, ਬਾਤ ਕਰੇਂਗੇ ਸੁਰਿੰਦਰ ਜੀ ਕੇ ਸਾਥ। ਵੈਲਕਮ ਟੂ ਦ ਸ਼ੋ ਸੁਰਿੰਦਰ ਜੀ।
ਥੈਂਕ ਯੂ ਵੈਰੀ ਮਚ ਸਿਮਰਨ ਜੀ, ਮੇਰੇ ਵੱਲੋਂ ਵੀ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ ਔਰ ਆਦਾਬ ਜੀ।
ਜੀ ਸੁਰਿੰਦਰ ਜੀ, ਔਰ ਆਪ ਇਕਨੋਮਿਕ ਸਨੈਪਸ਼ਾਟ ਲੈ ਕੇ ਆਤੇ ਹੈ ਐਵਰੀ ਫਰਾਈਡੇ, ਤੋ ਅੱਜ ਕਿਆ ਜਾਣਕਾਰੀ ਸ਼ੇਅਰ ਕਰੇਂਗੇ, ਪਲੀਜ਼ ਬਤਾਏ।
Dekho ji, this week has been a totally eventful week. We saw a pretty bumpy ride in the stock market, especially in the US. US ke andar tu dekha ke jehdi S&P index hai ya Dow Jones hai, more than 800 points there was a decline in one day and then it picked up again. Actually picked up da wajah e si ki ke jadon e news aayi ke China jehda hai apni currency nu stabilize kar reha hai, kyunki America da sab to vadda concern hai bhi China jehda hai apni currency nu manipulate karda hai, te jadon e news aayi ke China jehda hai oh taking measures to stabilize their currency, te ide naal jehda hai stock market de andar interest jehda hai dobara tusi dekhya ke dekhan nu milya, lekin sawal e hai ke jis tarah tusi dekh rahe ho ke is time global news jehdiyan ne bond yields, dekho bond jehde ne bond yield ਜਿਹੜੀ ਹੈ ਸਭ ਤੋਂ ਵੱਡਾ ਬੈਰੋਮੀਟਰ ਹੁੰਦਾ ਜਿਹੜਾ ਕਿ ਤੁਹਾਨੂੰ ਦੱਸਦਾ ਵੀ ਰਿਸੈਸ਼ਨ ਆ ਰਿਹਾ ਜਾਂ ਨਹੀਂ ਆ ਰਿਹਾ। ਬੌਂਡ ਯੀਲਡ ਜਿਹੜੀਆਂ ਨੇ ਉਹ ਨੈਗੇਟਿਵ ਜਾ ਰਹੀਆਂ ਨੇ, ਚਾਹੇ ਯੂਐਸ ਦੀ ਚਾਹੇ ਜਰਮਨੀ ਬੌਂਡ, ਆਲ ਕੰਟਰੀਜ਼ ਬੌਂਡਸ ਆਰ ਗੋਇੰਗ ਡਾਊਨ, ਨੰਬਰ 1। ਨੰਬਰ 2 ਕਿ ਯੂਕੇ ਦੀ ਜਿਹੜੀ ਸਵਾਲ ਹੈ ਕਿ ਨੋ ਬ੍ਰੈਕਸਿਟ ਡੀਲ ਜਿਹੜੀ ਹੈ ਉਹ ਵੀ ਐਡਿੰਗ ਫਿਊਲ ਟੂ ਦੀ ਗਲੋਬਲ ਰਿਸੈਸ਼ਨ। ਥਰਡ ਥਿੰਗ, US economy is also slowing down, or US slowdown is 3 years slowdown, or fourth jodi hai tusi dekh rahe jinne bhi international agencies ne oh kehnde ne ki global growth jodi hai slowdown ho rahi hai, aur halanki tusi aj dekho Canada de numbers jode aaye ne economy de, those are also not good, almost 24000 jobs jodi ne lose hoye ne, jabki 15000 jobs matlab gain honiyan si giyan, aur ਇੱਕ ਤਰੀਕੇ ਨਾਲ ਤੁਸੀਂ ਕਹਿ ਸਕਦੇ ਹੋ ਜਿਹੜਾ ਸਾਡਾ ਅਨਇੰਪਲੋਇਮੈਂਟ ਰੇਟ 40 ਈਅਰ ਜਿਹੜਾ ਲੋ ਸੀਗਾ ਉੱਥੇ ਆ ਕੇ ਟਿਕ ਗਿਆ, ਯਾਨੀ ਇਸ ਤੋਂ ਉੱਤੇ ਅਸੀਂ ਨਹੀਂ ਜਾ ਸਕਦੇ। ਔਰ ਲੇਕਿਨ ਦੂਸਰੀ ਪ੍ਰੋਬਲਮ ਕੈਨੇਡਾ ਦੇ ਅੰਦਰ ਹੈਗੀ, ਵੇਜਿਸ ਗਰੋਥ ਹੋਏ ਨੇ, ਵੇਜਿਸ ਗਰੋਥ 4.5% ਹੋਏ ਨੇ, ਵਿਚ ਇਜ਼ ਹਾਈਐਸਟ ਇਨ ਲਾਸਟ 10 ਈਅਰਸ। ਨਾਓ ਇਟਸ ਅ ਵੈਰੀ ਡਿਫੀਕਲਟ ਸਿਚੁਏਸ਼ਨ ਫੋਰ ਬੈਂਕ ਆਫ ਕੈਨੇਡਾ, ਇੱਕ ਪਾਸੇ ਤੁਹਾਡੀ ਇਕਾਨਮੀ ਸਲੋ ਹੋ ਰਹੀ ਹੈ, ਦੂਸਰੇ ਪਾਸੇ ਵੇਜਿਸ ਗਰੋਥ ਹੋ ਰਹੀ ਹੈ, ਸੋ ਹਾਊ ਦੇ ਗੋਇੰ ਟੂ ਬੈਲੈਂਸ ਇਜ਼ ਗੋਇੰ ਟੂ ਬੀ ਬਿਗ ਚੈਲੰਜ ਫੋਰ ਦੀ ਬੈਂਕ ਆਫ ਕੈਨੇਡਾ। ਲੇਕਿਨ ਓਵਰਆਲ ਜਿਹੜੀ ਗਲੋਬਲ ਸੇਲਸ ਹੈ, ਇਨਫੈਕਟ ਗਲੋਬਲ ਆਟੋ ਸੇਲਸ ਜਿਹੜੀਆਂ ਜੀ, ਦੈਟ ਇਜ਼ ਅ ਬਿਗ ਫੈਕਟਰ, ਆਟੋ ਸੇਲਸ ਜਿਹੜੀਆਂ ਗਲੋਬਲ ਆਟੋ ਸੈਕਟਰਸ ਇਟ ਡਾਊਨ ਬਾਈ 7% ਇਨ ਲਾਸਟ 6 ਮੰਥ, ਉਹ ਕੈਨੇਡਾ ਲੀਡ ਕਰ ਰਿਹਾ। ਕੈਨੇਡਾ ਦੇ ਅੰਦਰ ਜਿਹੜੀ ਆਟੋ ਸੇਲਸ ਨੇ ਡਾਊਨ -7.8% ਨੇ, ਯੂਐਸ ਦੇ ਅੰਦਰ ਡਾਊਨ ਨੇ -3.9%, ਮੈਕਸੀਕੋ ਦੇ ਅੰਦਰ ਥੋੜੀ ਜੀ ਮਤਲਬ ਅਪਸਵਿੰਗ ਹੈਗੀ ਹੈ 0.8%। ਲੇਕਿਨ ਮੈਂ ਦੱਸਣਾ ਚਾਹਾਂਗਾ ਆਪਣੇ ਸਰੋਤਿਆਂ ਨੂੰ ਕਿ ਸਭ ਤੋਂ ਵੱਡੀ ਜਿਹੜੀ ਆਟੋ ਸੇਲਸ ਡਾਊਨ ਹੈ ਉਹ ਇੰਡੀਆ ਔਰ ਚਾਈਨਾ ਦੇ ਅੰਦਰ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ ਕਿ ਇੰਡੀਆ ਦੇ ਅੰਦਰ 286 ਡੀਲਰਸ਼ਿਪਸ ਪਿਛਲੇ 1.5 ਸਾਲ ਦੇ ਅੰਦਰ ਕਲੋਜ਼ ਹੋਈਆਂ ਨੇ। ਇੰਡੀਆ ਦੇ ਅੰਦਰ ਕਿਸੇ ਟਾਈਮ ਬੜੀ ਬੂਮਿੰਗ ਇਕਾਨਮੀ ਸੀ, ਧੜਾਧੜ ਲੋਕ ਜਿਹੜੀਆਂ ਡੀਲਰਸ਼ਿਪ ਖੋਲਦੀਆਂ ਸੀ, ਲੋਕਾਂ ਧੜਾਧੜ ਜਿਹੜੇ ਲੋਕ ਜਿਹੜੇ ਕਾਰਸ ਲੈਂਦੇ ਸੀਗੇ, ਔਰ ਹੁਣ ਜਿਹੜੇ ਉੱਥੋਂ ਦੇ ਸਪੈਸ਼ਲਿਸਟ ਨੇ ਉਹ ਕਹਿੰਦੇ ਜੀ ਕਾਰਾਂ ਨਹੀਂ ਲੈਂਦੇ ਸੀ, ਲੋਕੀ ਕਾਰ ਲੋਨ ਲੈਂਦੇ ਸੀ। ਪਹਿਲਾਂ ਲੋਨ ਸੈੱਲ ਹੁੰਦਾ ਸੀ, ਫਿਰ ਕਾਰ ਜਿਹੜੀ ਉਹ ਸੈੱਲ ਹੁੰਦੀ ਸੀ, ਕਿਉਂਕਿ ਬੈਂਕਸ ਜਿਹੜੇ ਨੇ ਉੱਥੇ ਬੜੇ ਟਾਈਟ ਹੋ ਗਏ ਨੇ। ਔਰ ਵੈਸੇ ਵੀ ਜਿਹੜੀ ਤੁਸੀਂ ਦੇਖਿਆ ਕਿ GST ਆਉਣ ਤੋਂ ਬਾਅਦ ਜਿਹੜੀ ਸ਼ੈਡੋ ਬੈਂਕਿੰਗ ਹੈ ਦੈਟ ਇਜ਼ ਆਲਮੋਸਟ ਡਨ, ਯਾਨੀ ਕਿ ਬਹੁਤ ਲੋਕਾਂ ਨੂੰ ਲੋਨ ਲੈਣ 'ਚ ਦਿੱਕਤ ਆਉਂਦੀ ਹੈ ਔਰ ਜੀ ਐਸ ਟੀ ਨੇ ਵੀ ਕਾਫੀ ਹੱਦ ਤੱਕ ਇਫੈਕਟ ਕੀਤਾ ਆ। ਸੈਕਿੰਡ ਜਿਹੜੀਆਂ ਤੁਸੀਂ ਕਦੋਂ ਸ਼ੇਅਰ ਰਾਈਡ ਸ਼ੇਅਰ ਕੰਪਨੀ ਨੇ ਜਿਸ ਤਰ੍ਹਾਂ ਓਲਾ ਹੈ ਊਬਰ ਹੈ ਇਹਨੇ ਵੀ ਜਿਹੜਾ ਕੰਟਰੀਬਿਊਟ ਕੀਤਾ ਹੈ ਕਿ ਲੋਕ ਜਿਹੜੇ ਹੁਣ ਕਾਰਾਂ ਘੱਟ ਲੈ ਰਹੇ ਨੇ ਔਰ ਇਸੇ ਕਰਕੇ ਤੁਸੀਂ ਦੇਖ ਰਹੇ ਹੈ ਕਿ ਇੰਡੀਆ ਦੇ ਅੰਦਰ ਜਿਹੜੀਆਂ ਨੇ ਆਲਮੋਸਟ 1 ਮਿਲੀਅਨ ਜੋਬ ਜਿਹੜੀਆਂ ਨੇ ਸਿਰਫ ਆਟੋ ਸੈਕਟਰ ਦੇ ਅੰਦਰ ਲੂਜ਼ ਹੋਈਆਂ ਨੇ ਪਿਛਲੇ 1.5 ਸਾਲ ਦੇ ਅੰਦਰ ਔਰ ਇੰਡੀਆ ਦੇ ਅੰਦਰ 35 ਮਿਲੀਅਨ ਜੋਬ ਜਿਹੜੀਆਂ ਨੇ ਇਹਦੇ ਨਾਲ ਰਿਲੇਟਡ ਨੇ ਆਟੋ ਸੈਕਟਰ ਦੇ ਅੰਦਰ ਨਾਲ। ਹਾਲਾਂਕਿ ਆਟੋ ਸੈਕਟਰ ਸਾਡੇ ਕੈਨੇਡਾ ਲਈ ਵੀ ਬਹੁਤ ਵੱਡਾ ਸੈਕਟਰ ਹੈ, ਇੰਡੀਆ ਦਾ ਬਹੁਤ ਵੱਡਾ ਸੈਕਟਰ ਹੈ। ਇੰਡੀਆ ਦੇ ਅੰਦਰ ਵੀ 7% GDP ਜਿਹੜੀ ਹੈ, ਇੰਡੀਆ ਦੀ ਇਕਾਨਮੀ ਜਿਹੜੀ ਹੈ GDP ਜਿਹੜੀ ਹੈ ਆਟੋ ਸੈਕਟਰ ਤੇ ਬਿਲੋਂਗ ਕਰਦੀ ਹੈ, 49% ਮੈਨੂਫੈਕਚਰਿੰਗ GDP ਡਿਪੈਂਡ ਕਰਦੀ ਹੈ। ਔਰ ਇਹ ਜਿਹੜੀ ਪ੍ਰੋਬਲਮ ਹੈ ਇਕੱਲੀ ਇੰਡੀਆ ਦੇ ਅੰਦਰ ਨਹੀਂ ਹੈ, ਚਾਈਨਾ ਦੇ ਅੰਦਰ ਵੀ ਹੈ। ਚਾਈਨਾ ਦੇ ਅੰਦਰ ਜਿਹੜੀ ਹੈ ਆਟੋ ਸੇਲਸ ਡਾਊਨ ਹੋਈਆਂ ਨੇ ਕਿਉਂਕਿ ਚਾਈਨਾ ਨੇ ਜਿਹੜੀ ਹੈ ਆਪਣੇ ਐਮਿਸ਼ਨ ਟੈਸਟ ਜਿਹੜੇ ਨੇ ਉਹ ਹਾਈਐਸਟ ਸਟੈਂਡਰਡ ਕਰ ਦਿੱਤੇ ਨੇ ਔਰ ਸੈਕੰਡਲੀ ਚਾਈਨਾ ਦੀ ਜਿਹੜੀ ਇਕਾਨਮੀ ਹੈ ਉਹ ਵੀ ਸਲੋ ਡਾਊਨ ਹੋ ਰਹੀ ਹੈ। ਸੋ ਦਿਸ ਇਜ਼ ਆਲ ਕੰਟਰੀਬਿਊਟਿੰਗ, ਯਾਨੀ ਕਿ ਤੁਸੀਂ ਕਹਿ ਸਕਦੇ ਹਾਂ ਕਿ ਲੋਕ ਇਸ ਕੋਲੋਂ ਡਰੇ ਹੋਏ ਨੇ ਕਿ ਦੀਸ ਜਿਹੜੋ ਬਿਗ ਆਈਟਮਸ ਜਿਹੜੀਆਂ ਤੁਹਾਡੀਆਂ ਸਲੋ ਡਾਊਨ ਹੋ ਜਾਂਦੀਆਂ ਨੇ, ਦੈਟ ਇਜ਼ ਦ ਫਸਟ ਇੰਡੀਕੇਟਰ ਕਿ ਗਲੋਬਲ ਰਿਸੈਸ਼ਨ ਇਜ਼ ਕਮਿੰਗ। ਦ ਕੁਐਸਚਨ ਇਜ਼ ਗਲੋਬਲ ਰਿਸੈਸ਼ਨ ਇਜ਼ ਡੈਫੀਨੇਟਲੀ ਕਮਿੰਗ, ਦ ਕੁਐਸਚਨ ਇਜ਼ ਵੈਨ ਇਟ ਇਜ਼ ਕਮਿੰਗ, ਵੈਦਰ ਇਜ਼ ਕਮਿੰਗ ਐਂਡ ਆਫ ਦਿਸ ਈਅਰ, ਇਜ਼ ਕਮਿੰਗ ਨੈਕਸਟ ਈਅਰ, ਦੈਟ ਇਜ਼ ਏ ਡਿਬੇਟੇਬਲ ਕੁਐਸਚਨ। ਲੇਕਿਨ ਇਸੇ ਕਰਕੇ ਤੁਸੀਂ ਦੇਖ ਰਹੇ ਹੋ ਕਿ ਜਿਹੜੀ ਸਟਾਕ ਮਾਰਕੀਟ ਦੇ ਅੰਦਰ ਜਿਹੜੀ ਹੈ ਸਲੋ ਡਾਊਨ ਹੈਗੀ ਆ ਉਹ ਇਸ ਕਰਕੇ ਹੈਗੀ ਆ। ਐਂਡ ਆਈ ਆਲਵੇਜ਼ ਸੇ ਵੈਨ ਯੂ ਇਨਵੈਸਟ ਦ ਮਨੀ ਯੂ ਆਲਵੇਜ਼ ਇਨਵੈਸਟ ਫੋਰ ਲੌਂਗ ਟਰਮ, ਲੇਕਿਨ ਰਾਈਟ ਨਾਉ ਲੋਟ ਆਫ ਪੀਪਲ ਆਰ ਟੇਕਿੰਗ ਮਨੀ ਆਊਟ ਆਫ ਦ ਸਟਾਕ ਮਾਰਕੀਟ, ਦੇ ਥਿੰਕ ਕੈਸ਼ ਇਜ਼ ਅ ਕਿੰਗ, ਬਟ ਆਈ ਵੁੱਡ ਸੇ ਦੇਰ ਆਰ ਸਟਡਨਲੀ ਜਿਹੜੀਆਂ ਸਟਾਕ ਮਾਰਕੀਟ ਦੇ ਅੰਦਰ ਬੜੇ ਅੱਛੇ ਸੈਕਟਰਸ ਹੁੰਦੇ ਨੇ ਜਿਹਦੇ ਅੰਦਰ ਤੁਸੀਂ ਜਦੋਂ ਡਿਫੈਂਸਿਵ ਸੈਕਟਰ ਹੁੰਦੇ ਤੁਸੀਂ ਪੈਸੇ ਬਣਾ ਸਕਦੇ ਹੈ। ਔਰ ਜੇਕਰ ਤੁਸੀਂ ਆਲਰੇਡੀ ਇਨਵੈਸਟਮੈਂਟ ਕੀਤੀ ਹੋਈ ਹੈ, ਕੋਈ ਸੈਕਿੰਡ ਓਪੀਨੀਅਨ ਲੈਣਾ ਚਾਹੁੰਦੇ ਹੈ ਕਿ ਕੈਨ ਗਿਵ ਮੀ ਅ ਕਾਲ, ਜਾਂ ਤੁਸੀਂ ਕੋਈ ਨਵੀਂ ਇਨਵੈਸਟਮੈਂਟ ਕਰਨਾ ਚਾਹੁੰਦੇ ਹੈ, ਗਿਵ ਮੀ ਅ ਕਾਲ। ਐਂਡ ਆਮ ਇੰਡੀਪੈਂਡੈਂਟ ਫਾਈਨੈਂਸ਼ੀਅਲ ਐਡਵਾਈਜ਼ਰ, ਆਈ ਬੀਨ ਇਨ ਬਿਜ਼ਨਸ ਫਾਰ 25 ਈਅਰਸ। ਔਰ ਚਾਹੇ ਤੁਹਾਨੂੰ ਕੋਈ ਲਾਈਫ ਇੰਸ਼ੋਰੈਂਸ ਪਾਲਿਸੀ ਦਿੱਕਤ ਆਉਂਦੀ ਹੈ, ਡਿਸੇਬਿਲਿਟੀ 'ਚ, ਕ੍ਰਿਟੀਕਲ ਇਲਨੈਸ, ਹੈਲਥ ਐਂਡ ਡੈਂਟਲ, ਗਰੁੱਪ ਪੈਨਸ਼ਨ ਪਲਾਨ, ਵੀ ਸਪੈਸ਼ਲਾਈਜ਼ ਇਨ ਗਰੁੱਪ ਪਲਾਨਸ ਆਲਸੋ, ਦੈਨ ਗਿਵ ਅਸ ਅ ਕਾਲ। ਮੇਰਾ ਡਾਇਰੈਕਟ ਲਾਈਨ ਨੰਬਰ ਹੈ ਜੀ 416-573-4798, once again 416-573-4798.
Thank you so much, Surinder ji, for being on the show.
Thank you.
So, region for front, I'm Surinder, my listeners. So, we're going to start with Brampton Multicultural Community Center, which is for newcomers, a very special event. If you are new in Canada, then you should attend this event. And this is the second annual Brampton Newcomer Day celebrate. Free family fun event, which will be for you employment workshop, settlement information, स्पीड मेंटरिंग होगी और ढेर सारी आपके लिए जो है इंफॉर्मेशन लेकर आ रहे हैं ये ब्रामटन मल्टीकल्चरल कम्युनिटी सेंटर। ये 14 अगस्त को होने जा रहा है YMCA में, जी हाँ 14 अगस्त YMCA में, 20 Union Street ब्रामटन, सुबह 11 से 3 बजे तक। जी हाँ, और वही हमारे लिसनर्स के लिए इंपॉर्टेंट अपडेट जहां आप तक पहुंचा रहे हैं, बताना चाहते हैं सेवबाग की टीम से इस वक्त राहुल एंड लशिका हमारे साथ है। वेलकम टू द शो राहुल एंड लशिका।
Ji, a very good morning to you and all our listeners.
Good morning, Ji, Rahul Ji, and good morning, Lashika Ji. Rahul Ji, ki real estate update hai. Samex, sade Friday de main sponsor, bahut saalan to chal rahe ne. ਔਰ ਮੈਂ ਇੱਥੇ ਜ਼ਰੂਰ ਜ਼ਿਕਰ ਕਰਦੇ ਹਾਂ ਕਿ ਜਦੋਂ ਫਰਾਈਡੇ ਆ ਜਾਂਦਾ ਹੈ ਤੇ ਫਿਰ ਸੇਮੈਕਸ ਦੀ ਟੀਮ ਸਾਡੇ ਮੇਨ ਸਪਾਂਸਰ ਹੁੰਦੇ ਨੇ। ਸੋ ਰਾਹੁਲ ਜੀ ਕੀ ਅਪਡੇਟ ਹੈ ਦੱਸੋ, ਔਰ ਪ੍ਰੋਜੈਕਟਸ ਤੁਸੀਂ ਤੇ ਲਸ਼ਿਕਾ ਜੀ ਨੇ ਉਹ ਵੀ ਦੱਸਣੇ ਐਂਡ ਫੋਨ ਨੰਬਰ ਵੀ ਦੱਸਣੇ ਆ।
ਜੀ 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 ਜਿੱਦਾਂ ਤੁਸੀਂ ਕਿਹਾ, ਯੂ ਨੋ ਵੀ ਲੁੱਕ ਫੋਰਵਰਡ ਟੂ ਫਰਾਈਡੇ ਐਸ ਵੈਲ, ਬਿਕਾਜ਼ ਫਰਾਈਡੇ ਇਹੋ ਜਿਹਾ ਦਿਨ ਹੈਗਾ ਸੇਮ ਆਸ ਲਈ ਵੀ ਏਬਲ ਟੂ ਕਮ ਇਨ ਐਂਡ ਟਾਕ ਟੂ ਯੂ ਐਂਡ ਆਲ ਆਵਰ ਲਿਸਨਰਸ ਐਸ ਵੈਲ, and we're able to bring in some of the best of the best opportunities out there, especially when it concerns real estate. Really, aaj aapka opportunity leke aaye hai ki we're not changing one, but we're bringing multiple projects in different cities. Jehda sabse pehla project hai gaya oh hai gaya Vaughan Village. Now we all know Vaughan is one of the hottest market right now. Everybody wants to get involved in one because okay, you know, my DBC there, there station khuli hai, there's a lot of future growth potential. A lot of employment that's going to be coming in the near future as well. So all this out there, we're focusing where we're able to help our clients, depending on the question, you want to grow today, but they're able to, you know, enjoy their lifetime over there if they choose for themselves. So I think the project of Finetly I have here in UG, we are bringing at just 5% down payment. Ji haan, 5% down payment visits. One visit, as you call it, like I hate already. The visit is 5% pay karna hai until occupancy. And every single unit comes with a parking and locker included. Ji haan tonu extra payment lo nahi hai. I can tell you right now, one image the security police has followed, parking is additional, and parking is ranging anywhere from $15,000 to $55,000. That is the parking purchase price anyone. What we have negotiated here on this project, parking and locker included in your purchase price. The purchase price here, they're starting from low $500,000. That's right, low $500,000. In which we're also able to get you some units. There's such a fantastic layout in VG, one bedroom with 1.5 washrooms. So, again, it's a great project. It's fantastic location with one. Minutes to, the new subway station, minutes to all the highways, minutes to all the amenities in the neighborhood. So, make sure if you're looking, whether for yourself, whether for an assignment, this is Ivanti Lanisan behavior. We are bringing this fantastic opportunity with just 5% down payment. You can buy in one today. And like I mentioned, pricing starting from low $500,000. Limited inventory, yes, special incentives, again, the same as the loan. We try to bring in additional incentives. But for that, you have to give us a call. You have to find out what this project is all about. Now, we have a fantastic multi-residential opportunity as well. And Odiga, let you guys discuss that project. It's a fantastic opportunity that she's bringing in for all our listeners today.
Thank you. Thank you so much, Rahul. Yudhviji, while Rahul spends his weekend in Bonn, main ye summer ka jo kuch hi weekends reh gaye hain, I am going to be spending this weekend in Niagara Falls. So, सबसे पहले तो मैं अपने सारे listeners को number दे देना चाहती हूँ. Rahul का number है 647-993-4844. Or if you want to call me and figure out what I have in Niagara Falls, call me 647-221-5780. या फिर आप कोई भी investment ऑप्शन डिस्कस करना चाहते हैं हमारी टीम के साथ, यू गॉट द नंबर्स राइट देयर वंस अगेन 647-993-4844 या फिर आप कॉल कर सकते हैं 647-221-5780. एक बहुत अच्छी अपॉर्चुनिटी है Niagara Falls में, वेदर यू आर लुकिंग टू इन्वेस्ट या फिर आप अपने लिए खरीदना चाहते हैं एज एन एंड यूजर. 40 फीट, 45 फीट एंड 50 फीट लॉट्स आर अवेलेबल. सिर्फ 2 मिनट दूर है हाईवे 406 से, 9 minutes from Brock University and only 16 minutes from Niagara Falls. Sari community centers, shopping mall, library, everything is at very, very close proximity. Bahut hi achhi option hai investors ke liye, kyunki aapne sirf 12% down dena hai, that too in 5 easy installments. Closing jo hai, that is somewhere around 15 months. Aap isme jo khas baat is project ki investors ke liye, wo ye hai ki that you can rent it out to different people, multi, जैसे कि राहुल ने बोला, कैन बी रेंटेड आउट टू डिफरेंट पीपल एट वन टाइम. बहुत ही अच्छा प्लान है जो कि हम आपके साथ डिस्कस करके आपको बता सकते हैं, एंड वी कैन अश्योर यू द पॉजिटिव आरओआई. व्हेन यू कम सिट विद अस, वी विल डू द नंबर्स विद यू. पॉजिटिव आरओआई के साथ ये प्रोजेक्ट आपको मिल रहा है जिसमें बहुत अच्छी रेंटल वैल्यू है, एंड आपको कुछ भी अपनी पॉकेट से नहीं देना. यू हैव टू इन्वेस्ट टुडे विद 12% डाउन इन 5 इजी इंस्टॉलमेंट. रेंट विल कवर योर मॉर्गेज. बहुत ही ऐसी एग्जाम्पल्स एंड नंबर्स हैं विच आई शो यू विद डिफरेंट मॉडल्स दैट यू आर मेकिंग पॉजिटिव रिटर्न ऑन योर इन्वेस्टमेंट. सो इफ यू वांट टू नो मोर, गिव अस अ कॉल एंड डिस्कस डिफरेंट इन्वेस्टमेंट ऑप्शंस फॉर यू. या फिर आप अपने रहने के लिए खरीदना चाहते हैं तो भी डिटैच एज वेल एज वेरी फ्यू लॉट रिमेनिंग अभी जो हमारे पास बचे हुए हैं टाउन हाउसेज हैं. सो गिव अस अ कॉल 647-993-4844 और 647-221-5780. Thank you, Yudhvi. Thank you so much, Tanmay, for having us on air.
बहुत शुक्रिया जी. थैंक यू. थैंक यू वर्मा जी, बहुत शुक्रिया. ऑल द बेस्ट. प्रोग्राम साउथ एशियन पल्स प्राइम टाइम असी रुक करांगे जी अपनी अगली कॉल वाल. हाँ जी सुलेमान साहब, तुसी आउंदे हो. सुलेमान साहब गो अहेड. हेलो. हाँ जी सुलेमान साहब गो अहेड जी, जल्दी, टाइम बड़ा घट है. थोड़ी आवाज नहीं आ रही जी सुलेमान साहब, मैंने अगली कॉल वाल जाना पड़ेगा. हरप्रीत पिंडर जी, तुसी आउंदे हो. हरप्रीत पिंडर जी, तुहानू आवाज आ रही है? हेलो
हेलो.
हाँ जी हरप्रीत पिंडर जी, तुहानू आवाज आ रही है?
हाँ जी, हाँ जी, सत श्री अकाल जी.
हाँ जी, हाँ जी, सत श्री अकाल जी. गो अहेड जी, की कहना चाहोगे?
भाजी मेरा तुहानू क्वेश्चन हैगा भी तुसी एक डॉलर की चीज 600 डॉलर विच लोगे कभी?
नहीं लवांगे, दसो.
बिल्कुल भाजी, पिछले साल इंश्योरेंस कंपनी ने 6 बिलियन डॉलर का भाजी प्रॉफिट किया. साड़ी एंटारियो की गवर्नमेंट इस प्रॉफिट उपर कैप क्यों नहीं लगाती?
6 बिलियन डॉलर का प्रॉफिट किया. 6 का, I doubt 6 का किया होगा, मैं शक है.
6 बिलियन डॉलर का भाजी प्रॉफिट किया पिछले साल. ਮਤਲਬ 600 ਟਾਈਮਸ ਉਹਨਾਂ ਦੀ ਜਿਹੜੀ ਕਾਸਟ ਸੀ ਉਸ ਉੱਪਰੋਂ ਜ਼ਿਆਦਾ ਪ੍ਰੋਫਿਟ ਕੀਤਾ 600 ਟਾਈਮਸ।
ਨਹੀਂ ਨਹੀਂ ਤੁਸੀਂ 6 ਬਿਲੀਅਨ ਕਹਿ ਰਹੇ ਹੋ ਕਿ 600 ਬਿਲੀਅਨ, ਕਿੰਨਾ ਕਹਿ ਰਹੇ ਹੋ ਤੁਸੀਂ?
ਬਾਈ 6 ਬਿਲੀਅਨ ਕਹਿ ਰਿਹਾ, 6 ਬਿਲੀਅਨ,
6 ਬਿਲੀਅਨ। ਦੇਖੋ ਟੋਟਲ ਜਿੱਥੇ ਤੱਕ ਮੇਰਾ ਆਈਡੀਆ ਹੈ, ਟੋਟਲ ਪ੍ਰੀਮੀਅਮ ਜਿਹੜੇ ਅਸੀਂ ਪੇ ਕਰਦੇ ਹਾਂ, ਟੋਟਲ ਓਨਟੇਰੀਓ ਦੇ ਵਿੱਚ ਪ੍ਰੀਮੀਅਮ ਪੇ ਕਰਦੇ ਹਾਂ, ਉਹ ਟੋਟਲ 9 ਬਿਲੀਅਨ ਹੈ। 9 ਬਿਲੀਅਨ ਇਜ਼ ਅ ਟੋਟਲ ਪ੍ਰੀਮੀਅਮ। ਜੇ ਤੁਸੀਂ ਮੈਨੂੰ ਇਹ ਕਹਿ ਰਹੇ ਹੋ ਕਿ 9 ਬਿਲੀਅਨ ਦੇ ਵਿੱਚੋਂ 6 ਬਿਲੀਅਨ ਡਾਲਰ ਪ੍ਰੋਫਿਟ ਕਰ ਲਿਆ, ਮੈਨੂੰ ਐਗਜ਼ੈਕਟ ਨੰਬਰ ਨਹੀਂ ਪਤਾ, ਬਟ ਆਈ ਡੋਂਟ ਥਿੰਕ ਸੋ ਕਿ ਇੰਨਾ ਮਾਰਜਿਨ ਹੈ ਕਿ 9 ਬਿਲੀਅਨ ਦੇ ਵਿੱਚੋਂ 6 ਬਿਲੀਅਨ ਉਹਨਾਂ ਨੂੰ ਸਿੱਧਾ ਸਿੱਧਾ ਪ੍ਰੋਫਿਟ ਹੁੰਦਾ ਹੈ। ਮੈਨੂੰ ਸ਼ੱਕ ਹੈ ਇਸ ਗੱਲ ਦੀ, ਬਲਕਿ ਐਜ਼ ਅ ਮੈਟਰ ਆਫ
ਕੱਢ ਕੇ ਦੇਖ ਲਿਓ ਭਾਜੀ। ਮੈਂ ਇੰਸ਼ੋਰੈਂਸ ਤੇ ਹੀ ਗੱਲ ਕਰਨਾ ਚਾਹੁੰਦਾ ਵੀ ਦੇਖੋ ਇੰਸ਼ੋਰੈਂਸ ਹੈ ਇੱਕ ਮੁੱਦਾ ਨਾ।
ਹਾਂਜੀ ਹਾਂਜੀ,
ਸਾਡੇ ਅੰਟਾਰੀਓ ਦੇ ਵਿੱਚ ਨਾ ਤਾਂ ਸੈਲਫ ਇੰਸ਼ੋਰਡ ਰਾਈਟ ਹੈਗਾ, ਪੂਰੀ ਸਟੇਟਸ ਦੇ ਵਿੱਚ ਸੈਲਫ ਇੰਸ਼ੋਰਡ ਰਾਈਟ ਹੈਗਾ। ਅਗਰ ਕਿਸੇ ਬੰਦੇ ਕੋਲ ਹੈ ਆਪਣੇ ਪੈਸੇ ਤਾਂ ਗਵਰਨਮੈਂਟ ਉਸਨੂੰ ਬੌਂਡ ਦਿੰਦੀ ਹੈ। ਅਗਰ ਉਹ ਬੰਦਾ ਐਕਸੀਡੈਂਟ ਨਹੀਂ ਕਰਦਾ ਲਾਈਫ ਟਾਈਮ, ਉਹ ਮਤਲਬ 50 ਜਾਂ 60 ਤੋਂ ਰਿਟਾਇਰ ਹੋ ਜਾਂਦਾ, ਆਪਣੀ ਗੱਡੀ ਨਹੀਂ ਚਲਾਉਂਦਾ, ਤੇ ਗਵਰਨਮੈਂਟ ਉਹੋ ਹੀ ਬੌਂਡ ਉਹਨੂੰ ਵਿਦ ਇੰਟਰਸਟ ਵਾਪਸ ਕਰ ਦਿੰਦੀ ਆ। ਸਾਡੇ ਅੰਟਾਰੀਓ ਵਿੱਚ ਇਹ ਚੀਜ਼ਾਂ ਕਿਉਂ ਨਹੀਂ ਭਾਜੀ ਪੋਸੀਬਲ ਹੈਗੀਆਂ? ਪਰ ਪਲੱਸ ਭਾਜੀ ਇੱਥੇ ਤੁਸੀਂ ਆਪਣੀ ਇੰਸ਼ੋਰੈਂਸ ਕੰਪਨੀ ਪ੍ਰੋਵਿੰਸ਼ੀਅਲ ਲੈਵਲ ਤੇ ਨਹੀਂ ਖੋਲ ਸਕਦੇ, ਫੈਡਰਲ ਲੈਵਲ ਤੇ ਤੁਸੀਂ ਖੋਲ ਸਕਦੇ, ਤੁਹਾਨੂੰ ਇਜਾਜ਼ਤ ਮਿਲਦੀ ਆ। ਮਿਊਚੁਅਲ ਕੰਪਨੀਆਂ ਬਹੁਤ ਸਾਰੀਆਂ ਖੁੱਲਦੀਆਂ ਵਾ, ਇਹਨਾਂ ਨੂੰ ਭਾਜੀ ਸਾਰੇ ਲੋਕਾਂ ਨੂੰ ਮਿਲ ਕੇ ਮੇਰੇ ਖਿਆਲ ਨਾਲ ਕਦਮ ਚੱਕਣੇ ਚਾਹੀਦੇ ਆ ਤਿੰਨ ਚੀਜ਼ਾਂ ਦੇ ਵਿੱਚ ਆ। ਜਾਂ ਤਾਂ ਸੈਲਫ ਇੰਸ਼ੋਰਡ ਹੋਣ, ਜਾਂ ਇਹਨਾਂ ਦੀ ਜਿਹੜਾ ਪ੍ਰੋਫਿਟ ਆ ਉਸ ਉੱਪਰ ਕੈਪ ਲੱਗਣਾ ਚਾਹੀਦਾ ਵਾ, ਜਾਂ ਫਿਰ ਇੱਥੇ ਇੰਸ਼ੋਰੈਂਸ ਕੰਪਨੀਆਂ ਖੁੱਲਣ ਦੀ ਇਜਾਜ਼ਤ ਮਿਲਣੀ ਚਾਹੀਦੀ ਆ, ਜੇ ਇੰਸ਼ੋਰੈਂਸ ਕੰਪਨੀਆਂ ਨੂੰ ਭਾਜੀ ਜਿਹੜੇ ਰੇਟ ਆ ਘਟਾਉਣੇ ਆ, ਅਦਰਵਾਈਜ਼ ਇਹ ਪੋਸੀਬਲ ਨਹੀਂ ਹੈਗਾ।
ਦੇਖੋ ਮੈਂ ਇੱਕ ਤੇ ਚੀਜ਼ ਤੁਹਾਨੂੰ ਇਹ ਕਹਿ ਦਵਾਂ ਕਿ ਜਿਹੜੀ ਵੀ ਕੋਈ ਕੰਪਨੀ ਹੁੰਦੀ ਹੈ ਨਾ ਸਰ, ਉਹ ਪ੍ਰੋਫਿਟ ਲਈ ਹੁੰਦੀ ਹੈ, ਠੀਕ ਹੈ? ਸੋ ਕੋਈ ਵੀ ਕੰਪਨੀ ਸਿਰਫ ਪ੍ਰੋਫਿਟ ਲਈ ਹੁੰਦੀ ਹੈ। ਔਰ ਜਿਹੜਾ ਤੁਸੀਂ ਕਹਿ ਰਹੇ ਹੋ, ਮੈਨੂੰ ਇਹਦੇ ਤੇ ਪੂਰਾ ਸ਼ੱਕ ਹੈ, ਕਿਉਂਕਿ ਦੇਖੋ ਟੋਟਲ ਟੋਟਲ ਜਿਹੜਾ ਪ੍ਰੀਮੀਅਮ ਪੇ ਕਰਦੇ ਨਾ ਓਨਟੈਰੀਓ, ਦੈਟ ਇਜ਼ 9 ਬਿਲੀਅਨ। ਹੁਣ 9 ਬਿਲੀਅਨ ਦੇ ਵਿੱਚੋਂ 1 ਬਿਲੀਅਨ ਹੋ ਸਕਦਾ ਹੈ, 1.5 ਬਿਲੀਅਨ, 2 ਬਿਲੀਅਨ ਹੋ ਸਕਦਾ ਹੈ ਪ੍ਰੋਫਿਟ, 9 ਬਿਲੀਅਨ ਦੇ ਵਿੱਚੋਂ 6 ਬਿਲੀਅਨ ਪ੍ਰੋਫਿਟ ਨਹੀਂ ਹੋਏਗਾ। ਇਹ ਮੈਂ 100% ਕਨਫਰਮ ਤੁਹਾਨੂੰ ਦੱਸ ਦਿੰਦਾ, ਕਿਉਂਕਿ ਵਿਦ ਡਿਊ ਰਿਸਪੈਕਟ ਮੈਂ ਨਹੀਂ ਕਹਿੰਦਾ ਕਿ ਤੁਸੀਂ ਪੜ੍ਹ ਕੇ ਨਹੀਂ ਆਏ ਹੋਵੋਗੇ ਸਰ, ਮੈਂ ਡਾਟਾ ਆਪਣਾ, ਮੈਂ ਨੰਬਰਸ ਤੇ ਕੰਮ ਕਰਦਾ ਰਹਿੰਦਾ, ਡਾਟਾ ਮੇਰਾ ਪੜ੍ਹਿਆ ਹੁੰਦਾ। ਸੋ ਕੋਈ ਐਸਾ ਬਿਜ਼ਨਸ ਨਹੀਂ ਹੋ ਸਕਦਾ ਵੀ 9 ਬਿਲੀਅਨ ਦਾ ਟੋਟਲ ਰੈਵਨਿਊ ਹੋਵੇ। ਹੋ ਵੀ ਸਕਦਾ, ਬਟ ਆਈ ਡੋਂਟ ਥਿੰਕ ਸੋ ਕਿ ਆਟੋ ਇੰਸ਼ੋਰੈਂਸ ਇਜ਼ ਦੈਟ ਸੋਰਟ ਆਫ ਬਿਜ਼ਨਸ ਕਿ 9 ਬਿਲੀਅਨ ਦਾ ਟੋਟਲ ਰੈਵਨਿਊ ਹੋਵੇ। ਦਿਸ ਇਜ਼ ਦਾ ਟੋਟਲ ਪ੍ਰੀਮੀਅਮ ਦੈਟ ਵੀ ਪੇ ਇਨ ਓਨਟੈਰੀਓ, ਤੇ ਉਹਦੇ ਵਿੱਚੋਂ 6 ਬਿਲੀਅਨ ਤੁਸੀਂ ਕਹਿ ਰਹੇ ਹੋ ਪ੍ਰੋਫਿਟ ਹੋ ਜਾਏ, ਨੋ ਦੈਟ ਇਜ਼ ਨੋਟ ਪੋਸੀਬਲ, ਦੈਟਸ ਪੁਆਇੰਟ ਨੰਬਰ 1। ਪੁਆਇੰਟ ਨੰਬਰ 2, ਐਜ਼ ਆਈਵ ਆਲਰੇਡੀ ਮੈਂਸ਼ਨਡ ਕਿ ਐਵਰੀ ਪ੍ਰਾਈਵੇਟ ਕੰਪਨੀ ਜਿਹੜੀ ਹੈ, ਜਿੰਨੀ ਵੀ ਪ੍ਰਾਈਵੇਟ ਕੰਪਨੀ ਹੈ, ਉਹ ਪ੍ਰੋਫਿਟ ਲਈ ਹੈ। ਪੁਆਇੰਟ ਨੰਬਰ 3, ਤੁਸੀਂ ਕਹਿ ਰਹੇ ਹੋ ਕੈਪ ਕਰੋ, ਨੋ ਦੈਟਸ ਨੋਟ ਪੋਸੀਬਲ ਅਗੇਨ। ਇਹ ਵੀ ਮੈਂ ਇਸ ਲਈ ਕਹਿ ਰਿਹਾ ਹਰਪ੍ਰੀਤ ਪਿੰਡਰ ਸਾਹਿਬ ਵਿਦ ਡਿਊ ਰਿਸਪੈਕਟ ਕਿ ਪ੍ਰਾਈਵੇਟ ਕੰਪਨੀ ਕਿੰਨਾ ਪ੍ਰੋਫਿਟ ਬਣਾਉਂਦੀ ਹੈ ਜੇ ਸਰਕਾਰ ਉਹਦੇ ਉੱਤੇ ਕੰਟਰੋਲ ਕਰਨ ਲੱਗ ਪਏਗੀ, ਤੇ ਫਿਰ ਅਸੀਂ ਓਪਨ ਮਾਰਕੀਟ ਇਕਨੋਮੀ ਦੇ ਵਿੱਚ ਨਹੀਂ ਰਹਾਂਗੇ। ਆਈ ਡਾਊਟ, ਮੈਨੂੰ ਸ਼ੱਕ ਪੈਂਦੀ ਹੈ ਕਿ ਸਰਕਾਰ ਕੈਪ ਲਗਾਉਣ ਲਈ ਐਗਰੀ ਨਹੀਂ ਕਰੇਗੀ। ਤੁਸੀਂ ਜੇ ਫਾਈਟ ਕਰਨਾ ਹੈ, ਤੁਸੀਂ 2-3 ਚੀਜ਼ਾਂ ਫਾਈਟ ਕਰ ਸਕਦੇ ਹੋ। ਇੱਕ ਚੀਜ਼, 9 ਬਿਲੀਅਨ ਦੇ ਵਿੱਚੋਂ 3 ਬਿਲੀਅਨ ਹੈਗਾ ਤੁਹਾਡਾ ਫਰਾਡ ਕੰਪੋਨੈਂਟ, ਮਤਲਬ 30% ਤੁਹਾਡਾ ਫਰਾਡ ਕੰਪੋਨੈਂਟ ਹੈ। ਫਰਜ਼ ਕਰ ਲਓ ਤੁਹਾਡੀ ਇੰਸ਼ੋਰੈਂਸ ਜੇ $600 ਹੈ, ਜੇ ਫਰਾਡ ਜ਼ੀਰੋ ਖਤਮ ਹੋ ਜਾਏ, ਬਿਲਕੁਲ ਜ਼ੀਰੋ ਆਊਟ ਹੋ ਜਾਏ, ਤਾਂ ਤੁਹਾਡੀ $600 ਦੀ ਇੰਸ਼ੋਰੈਂਸ 400 ਰਹਿ ਜਾਏਗੀ, ਕਿਉਂਕਿ 30% ਤੇ ਫਰਾਡ ਦੇ ਵਿੱਚ ਪੈਸਾ ਜਾ ਰਿਹਾ। ਸੈਕਿੰਡ ਇੰਪੋਰਟੈਂਟ ਪੁਆਇੰਟ ਕਿ ਜਿਹੜਾ ਇਹ ਪੋਸਟਲ ਕੋਡ ਦਾ ਹੈਗਾ ਨਾ, ਇਹ ਇਹਨਾਂ ਨੇ ਕਿਹਾ ਵੀ ਸੀਗਾ, ਆਈ ਐਮ ਸ਼ੋਰ ਮੈਂ ਕੋਸ਼ਿਸ਼ ਕਰਾਂਗਾ ਜੀ ਇਹਨਾਂ ਦੇ ਨਾਲ ਗੱਲਬਾਤ ਕੀਤੀ ਜਾਏ। ਉਹ ਕਹਿ ਰਿਹਾ ਕਿ ਇਹਦੇ ਬਾਰੇ ਕੰਮ ਅਸੀਂ ਕਰ ਰਹੇ ਹਾਂ ਕਿ ਜਿਹੜਾ ਪੋਸਟਲ ਕੋਡ ਦੇ ਨਾਲ ਸੰਬੰਧ ਹੈ ਨਾ, ਉਹ ਖਤਮ ਕਰ ਦਿੱਤਾ ਜਾਵੇ। ਹੁਣ ਕੋਈ ਬੰਦਾ ਬ੍ਰੈਂਪਟਨ ਦੇ ਵਿੱਚ ਰਹਿੰਦਾ ਹੈ, ਠੀਕ ਹੈ, ਬ੍ਰੈਂਪਟਨ ਦੇ ਵਿੱਚ ਕੁਝ ਤੁਹਾਨੂੰ ਜ਼ਿਆਦਾ ਕਲੇਮ ਆ ਗਏ ਨੇ, ਤੁਸੀਂ ਪੋਸਟਲ ਕੋਡ ਦੇ ਨਾਲ ਟਾਈ ਕਰਕੇ ਉਹਦੀ ਇੰਸ਼ੋਰੈਂਸ ਇੰਨੀ ਜ਼ਿਆਦਾ ਵਧਾ ਦਿੰਦੇ ਹੋ, ਸੋ ਉਹ ਚੀਜ਼ਾਂ ਜ਼ਰੂਰ ਕਰਨੀਆਂ ਚਾਹੀਦੀਆਂ। ਬਾਕੀ ਮੈਂ ਜੇ ਹੁਣ ਤੁਸੀਂ ਹੋਰ ਖਤਰਨਾਕ ਗੱਲ ਸੁਣਨਾ ਚਾਹੁੰਦੇ ਹੋ ਤਾਂ ਮੈਂ ਉਹ ਵੀ ਦੱਸ ਦਿੰਦਾ ਥੋੜ੍ਹੀ ਬਹੁਤੀ ਕਿ ਸਰ ਦੇਖੋ, ਲੌਬੀ ਹੁੰਦੀ ਹੈ, ਫੰਡ ਰੇਜ਼ਿੰਗ ਐਕਟੀਵਿਟੀਜ਼ ਹੁੰਦੀਆਂ ਨੇ, ਸੋ ਉਹਦੇ ਵਿੱਚ ਮੈਂ ਹੁਣ ਨਾਮ ਲਵਾਂਗਾ ਤੇ ਤੁਹਾਨੂੰ ਮੈਂ ਕਿਹਾ ਨਾ ਕਿ ਅੱਗੇ ਲੋਕ ਨਾਰਾਜ਼ਗੀ ਮੇਰੇ ਨਾਲ ਕਰ ਲੈਂਦੇ ਆ। ਸਰ ਵਰਡ ਕਰਪਸ਼ਨ ਆਪਾਂ ਬਹੁਤ ਸੋਚ ਸਮਝ ਕੇ ਯੂਜ਼ ਕਰਨਾ, ਮੈਂ ਨਹੀਂ ਕਹਾਂਗਾ ਕਰਪਸ਼ਨ ਹੈ, ਪਰ ਕੁਛ ਗਲਤ ਪ੍ਰੈਕਟਿਸਿਸ, ਮੈਂ ਇੰਨਾ ਹੀ ਕਹਿ ਸਕਦਾ ਹਾਂ ਕਿ ਕੁਛ ਗਲਤ ਪ੍ਰੈਕਟਿਸਿਸ ਜ਼ਰੂਰ ਹੁੰਦੀਆਂ ਨੇ, ਇਹ ਗੱਲ ਕਨਫਰਮ ਹੈਗੀ ਆ। ਸਪੈਸ਼ਲੀ ਜਿਹੜਾ ਫਰੋਡ ਕੰਪੋਨੈਂਟ ਮੈਂ ਤੁਹਾਨੂੰ ਦੱਸ ਹੀ ਦਿੱਤਾ ਹੈ ਕਿ $3 ਬਿਲੀਅਨ ਉਹ ਫਰੋਡ ਦੇ ਖਾਤੇ ਲੱਗਦਾ ਹੈ। ਫਰੋਡ ਇਨ ਦਾ ਸੈਂਸ ਜਿਹਨੂੰ ਤੁਸੀਂ ਸਟੇਜਡ ਐਕਸੀਡੈਂਟਸ ਕਹਿੰਦੇ ਹੋ ਕਿ ਸਟੇਜ ਐਕਸੀਡੈਂਟ ਦਿਖਾਇਆ ਤੇ ਉਹ ਤੋਂ ਬਾਅਦ ਗੱਡੀ ਦਾ ਵੀ ਕਲੇਮ ਲੈ ਲਿਆ, ਤੁਸੀਂ ਹੁਣ ਪਿੱਠ ਦੇ ਵਿੱਚ ਦਰਦ ਹੈ ਜੀ, ਹੁਣ ਪਿੱਠ ਦੇ ਵਿੱਚ ਦਰਦ ਆ ਕੀ, ਬੰਦਾ ਕਹਿੰਦਾ ਮੈਨੂੰ ਹੈਗੀ ਹੈ, ਉਹਦੀ ਤੁਸੀਂ ਮਸਾਜ ਕਰਾ ਲਈ, ਉਹ ਇਹ ਕਰਾ ਲਿਆ, ਸੋ ਇਦਾਂ ਦਾ ਫਰੋਡ ਬੜਾ ਹੋ ਰਿਹਾ। ਸੋ ਬਾਕੀ ਕਿਆ ਕੋਈ ਕਰਪਸ਼ਨ ਵੀ ਹੈ ਇਹਦੇ ਵਿੱਚ, ਮੈਂ ਉਹਦੇ ਤੇ ਕਮੈਂਟ ਇੰਨਾ ਹੀ ਕਹਾਂਗਾ ਕਿ ਕੁਛ ਨਾ ਕੁਛ ਥੋੜ੍ਹੀ ਬਹੁਤੀ ਕੋਸ਼ਿਸ਼ ਜ਼ਰੂਰ ਹੁੰਦੀ ਹੈ ਕਿ ਚਲੋ ਫੰਡ ਰੇਜ਼ਿੰਗ ਕਰ ਲਈ ਜਾਂ ਕੁਛ ਕਰ ਲਿਆ, ਉਹਦੇ ਵਿੱਚ ਥੋੜ੍ਹਾ ਪੈਸਾ ਪੂਸਾ ਦਿੰਦੇ ਨੇ ਕੁਛ ਕੰਪਨੀਜ਼ ਵਾਲੇ, ਸੋ ਮੈਂ ਇੰਨਾ ਹੀ ਉਹਦੇ ਬਾਰੇ ਕਹਾਂਗਾ। ਉਹ ਪ੍ਰੈਕਟਿਸਿਸ ਤੁਸੀਂ ਰੋਕ ਸਕਦੇ ਹੋ,
ਪਰ ਇੱਥੋਂ ਦਾ ਸਿਸਟਮ ਵੀ ਇੰਡੀਆ ਵਾਂਗੂ ਹੀ ਕਰਪਟਡ ਹੈਗਾ ਵਾ, ਉਹ ਸਾਹਮਣੇ ਕੰਮ ਚੱਲਦਾ ਵਾ, ਇੱਥੇ ਥੋੜਾ ਜਿਹਾ ਅੰਡਰ ਟੇਬਲ ਕੰਮ ਚੱਲ ਜਾਂਦਾ ਵਾ ਬਸ। ਉਹ ਮਤਲਬ ਪ੍ਰਾਈਵੇਟ ਇੰਸ਼ੋਰੈਂਸ ਕੰਪਨੀਆਂ ਦਾ ਇੰਨਾ ਜ਼ਿਆਦਾ ਪ੍ਰੋਫਿਟ ਹੈਗਾ ਭਾਜੀ, ਕਿਉਂ ਨੀ ਕੋਈ ਸਟੈਪ ਲੈ ਰਿਹਾ? ਲੈਂਦੇ, ਇਹਨਾਂ ਨੂੰ ਲੈਣਾ ਚਾਹੀਦਾ ਸਟੈਪ, ਭਾਵੇਂ ਐਮ ਪੀ ਲਵੇ ਭਾਵੇਂ ਕੋਈ ਵੀ ਲਵੇ, ਕੋਈ ਨਾ ਕੋਈ ਤਾਂ ਮਤਲਬ ਸਟੈਪ ਲੈਣਾ ਚਾਹੀਦਾ ਨਾ, ਅਦਰਵਾਈਜ਼ ਤਾਂ ਇਜ਼ ਵੈਰੀ ਡਿਫੀਕਲਟ ਫਾਰ ਦ ਪੀਪਲ ਟੂ ਹੈਂਡਲਿੰਗ। ਜਿਹੜੇ ਛੋਟੇ ਛੋਟੇ ਬੱਚੇ ਆ 16-17 ਸਾਲਾਂ ਦੇ ਆ, ਉਹਨਾਂ ਨੇ ਗੱਡੀ ਚਲਾਉਣੀ ਆ, ਉਹਨਾਂ ਨੂੰ ਇੱਕ ਇੰਸ਼ੋਰੈਂਸ ਦੀ ਕਾਰ ਦੀ ਇੰਸ਼ੋਰੈਂਸ 5,000 ਕੋਸਟ ਕਰ ਰਹੀ ਭਾਜੀ। ਮਤਲਬ ਤੁਸੀਂ ਪਹਿਲਾਂ ਹੀ ਜੱਜ ਕਰ ਲੈਂਦੀ ਕਿ ਬੰਦੇ ਨੇ ਐਕਸੀਡੈਂਟ ਕਰਨਾ ਹੀ ਕਰਨਾ ਵਾ, ਜਿਹਨੇ ਲਾਇਸੈਂਸ ਲਿਆ ਹੀ ਆ ਉਹਨੂੰ ਪਹਿਲਾਂ ਹੀ ਹਾਈ ਰਿਸਕ ਡਰਾਈਵਰ 'ਚ ਤੁਸੀਂ ਸੁੱਟ ਦਿੰਦੇ ਆ। 25 ਸਾਲ ਦੀ ਏਜ ਤੱਕ ਭਾਜੀ ਕੌਣ ਕਿਹੜਾ ਬੰਦਾ ਇੱਥੇ ਨਾਲੇ ਜੋਬ ਕਰੂਗਾ, ਨਾਲੇ ਪੜੂਗਾ ਤੇ ਨਾਲੇ ਇੰਸ਼ੋਰੈਂਸ ਪੇ ਕਰੂਗਾ ਭਾਜੀ, ਗੱਡੀ ਕਿਉਂ ਚਲਾਉਣ ਲੱਗੂ ਭਾਜੀ?
ਦੈਟ ਆਈ ਟੋਟਲੀ ਅਗਰੀ। ਇਹ ਜਿਹੜੇ ਤੁਹਾਡੇ ਪੁਆਇੰਟਸ ਨੇ ਬਿਲਕੁਲ ਠੀਕ ਨੇ। ਹੁਣ 25 ਸਾਲ ਦਾ ਜੇ ਨੌਜਵਾਨ ਹੈ, ਤੁਸੀਂ ਉਹਨੂੰ ਪਹਿਲਾਂ ਹੀ ਰਾਦਰ, ਮੈਂ ਤੇ ਕਹਿੰਦਾ ਜੀ ਉਹਨੂੰ ਤੁਸੀਂ ਘੱਟ ਇੰਸ਼ੋਰੈਂਸ ਦਿਓ ਤਾਂ ਕਿ ਉਹ ਬੰਦਾ ਆਪਣਾ ਰੈਕੋਰਡ ਠੀਕ ਰੱਖੇ। ਹਾਂ, ਕੱਲ ਨੂੰ ਜਦ ਉਹ ਆਪਣਾ ਰੈਕੋਰਡ ਖਰਾਬ ਕਰ ਲੈਂਦਾ ਹੈ ਕਿ 25 ਸਾਲ ਦਾ ਨੌਜਵਾਨ ਹੈ, 22 ਸਾਲ ਦਾ ਹੈ, ਉਹਦਾ ਰੈਕੋਰਡ ਖਰਾਬ ਹੈ, ਤਾਂ ਫਿਰ ਜ਼ਰੂਰ ਉਹਨੂੰ ਪੈਨਲਾਈਜ਼ ਕਰੋ। ਬਟ ਤੁਸੀਂ ਪਹਿਲਾਂ ਹੀ ਕਿ ਜੀ ਇਹਦੀ ਏਜ ਬ੍ਰੈਕਟ ਘੱਟ ਹੈਗੀ ਆ, ਤਾਂ ਤੁਸੀਂ ਪਹਿਲਾਂ ਹੀ ਅੰਦਾਜ਼ਾ ਲਾ ਲੈਂਦੇ ਹੋ ਕਿ ਨਹੀਂ ਜੀ ਇਹ ਤੇ ਯੰਗ ਬੰਦਾ, ਯਾਨੀ ਹਾਈ ਰਿਸਕ ਅਫੈਂਡਰ ਹੋਏਗਾ। ਨੋ, ਆਈ ਡੋਂਟ ਥਿੰਕ ਸੋ ਕਿ ਇਹ ਫੈਕਟਰ ਲੱਗਣੇ ਚਾਹੀਦੇ ਨੇ। ਤੁਸੀਂ ਉਹਦੇ
ਵਾਂਗ ਭਾਜੀ ਹੋਰ ਗੱਲ ਕਰਦੇ ਆ, ਦੇਖੋ ਨਿਊਜ਼ੀਲੈਂਡ ਦੇ ਵਿੱਚ ਕੋਈ ਆਟੋ ਇੰਸ਼ੋਰੈਂਸ ਨਹੀਂ ਹੈਗੀ, ਤੁਹਾਡੀ ਆਪਣੀ ਮਰਜ਼ੀ ਆ, ਲੈਣੀ ਲਵੋ, ਨਹੀਂ ਲੈਣੀ ਨਾ ਲਵੋ। ਮੈਂ ਆਸਟ੍ਰੇਲੀਆ ਵੀ ਭਾਜੀ ਜਾ ਕੇ ਆਵਾਂ, ਇੰਸ਼ੋਰੈਂਸ 50-60-70 ਡਾਲਰ, ਉਹਦੇ ਵਿੱਚ ਇਹ ਆ ਵੀ ਤੁਸੀਂ ਅਗਰ ਗੱਡੀ ਹਿੱਟ ਕਰਦੇ ਆ ਤਾਂ ਤੁਹਾਨੂੰ ਫਸਟ ਡਿਡਕਟੀਬਲ ਤੁਹਾਨੂੰ ਦੇਣਾ ਪੈਂਦਾ ਵਾ, ਤੁਸੀਂ ਇੰਡੀਅਨ ਲਾਇਸੈਂਸ ਨਾਲ ਵੀ ਗੱਡੀ ਚਲਾ ਸਕਦੇ ਆ। ਸਿਰਫ ਇੰਟੈਰੀਓ ਦੇ ਵਿੱਚ ਹੀ ਆ ਪ੍ਰੋਬਲਮ ਸਾਰੀਆਂ ਵਾ, ਬਿਕੋਜ਼ ਜਿਹੜੀ ਲੌਬੀ ਹੈ ਨਾ ਬੜੀ ਸਟਰੋਂਗ ਹੈਗੀ ਆ, ਔਰ ਇਹਦੇ ਖਿਲਾਫ ਵੀ ਕੋਈ ਖੜਦਾ ਨਹੀਂ ਹੈਗਾ। ਜੇ ਖੜਨਾ ਵਾ ਤੇ ਇਹ ਆਮ ਹੀ ਲੋਕਾਂ ਨੂੰ ਖੜਨਾ ਪੈਣਾ ਵਾ, ਕਿਸੇ ਨੇ ਵੀ ਲੀਡਰ ਨੇ ਨਹੀਂ ਖੜਨਾ ਇਸ ਦੇ ਖਿਲਾਫ। ਉਹ ਜਗਮੀਤ ਸਿੰਘ ਨੇ ਵੀ ਕਾਫੀ ਕਿਹਾ ਸੀ ਪਰ ਉਹਨਾਂ ਨੇ ਕੁਝ ਕੀਤਾ ਨੀਗਾ, ਆਪ ਉਹ ਮਤਲਬ ਵੀ ਵਧੀਆ ਪੋਜੀਸ਼ਨ ਲੈ ਗਏ ਪਰ ਉਹ ਲੋਕ ਉਹਨਾਂ ਦੀ ਸਪੋਰਟ ਕਰਦੇ ਰਹੇ, ਪਰ ਬਾਅਦ ਵਿੱਚ ਉਹਨਾਂ ਨੇ ਕੁਝ ਕੀਤਾ ਨੀ, ਆਪਣੀ ਪੋਜੀਸ਼ਨ ਲੈ ਕੇ, ਆਪਣੇ ਭਰਾ ਦੀ ਪੋਜੀਸ਼ਨ ਲੈ ਕੇ, ਆਪਣੀ ਫੈਮਿਲੀ ਨੂੰ ਸਟਰੋਂਗ ਕਰਕੇ ਆਰਾਮ ਨਾਲ ਬਹਿ ਗਏ ਭਾਜੀ।
ਚਲੋ ਠੀਕ ਹੈ ਜੀ, ਇਸ ਵਾਰੀ ਹੁਣ ਫੈਡਰਲ ਇਲੈਕਸ਼ਨ ਆ ਰਹੀ ਹੈ, ਫਿਰ ਉਹਨਾਂ ਨੂੰ ਇਹਦੇ ਬਾਰੇ ਜ਼ਰੂਰ ਪੁੱਛਾਂਗੇ। ਥੈਂਕ ਯੂ ਹਰਪ੍ਰੀਤ ਪਿੰਟਰ ਸਾਹਿਬ, ਥੈਂਕ ਯੂ ਜੀ। ਆਟੋ ਇੰਸ਼ੋਰੈਂਸ ਦਾ ਤੁਹਾਨੂੰ ਡੈਫੀਨੇਟਲੀ ਜੀ ਇਸ 'ਤੇ ਅਸੀਂ ਕੰਮ ਕਰ ਰਹੇ ਹਾਂ, ਅਸੀਂ ਇਹਦੇ ਬਾਰੇ ਤੁਹਾਨੂੰ ਜਵਾਬ ਜ਼ਰੂਰ ਲੈ ਕੇ ਦਾਂਗੇ। ਹਾਮਿਦ ਸਾਹਿਬ ਆਪ ਆਉਂਦੀ ਹੈ ਰਹੇ, ਹਾਮਿਦ ਸਾਹਿਬ ਗੋ ਹੈਡ ਜੀ।
ਜੀ ਜਗਦੀਸ਼ ਸਾਹਿਬ, ਹਾਂਜੀ ਜਗਦੀਸ਼ ਭਾਈ, ਮੇਰਾ ਇਹ ਥੋੜਾ ਸਾ ਡਿਫਰੈਂਸ ਹੈ ਲਾਈਕ ਆਪਸੇ ਥੋੜਾ ਸਾ, ਕਿ ਇਹ ਮਤਲਬ ਕਿ ਕਿਆ ਇੰਡੀਆ ਮੇਂ ਸਾਰੇ ਮਸਾਇਲ ਖਤਮ ਹੋ ਗਏ ਥੇ ਕਿ ਅਬ ਇਹ ਆਰਟੀਕਲ 378 ਆਨਾ ਥਾ ਔਰ ਇਹਨਾਂ ਨੇ ਯਹਾਂ ਥੀ। ਮੈਂ ਦੇਖ ਰਿਹਾ ਹਾਂ ਪਿਛਲੇ 5 ਸਾਲ ਸੇ ਜੋ ਨਰਿੰਦਰ ਮੋਦੀ ਸਾਹਿਬ ਕੀ ਸਿਆਸਤ ਹੈ ਨਾ, ਉਹ ਅਗੇਂਸਟ ਐਂਟੀ ਮੁਸਲਿਮ ਪਾਕਿਸਤਾਨ ਅਰਾਊਂਡ ਦਿਸ, ਮਤਲਬ ਉਹ ਪੋਲੀਟਿਕਸ ਕਰ ਰਹੇ ਹੈ ਕਿ ਜੋ ਲੋਕੋ ਕੋ ਅੱਛੀ ਲਗਤੀ ਹੈ, ਰਾਈਟ। ਬਾਕੀ ਮੁਝੇ ਜੋ ਉਹਨਾਂ ਨੇ ਕੋਈ ਕਦੀ ਉਹਨਾਂ ਨੇ ਇਸ ਤਰ੍ਹਾਂ ਕਿ ਮਤਲਬ ਪਿਛਲੇ ਕੋਈ 2-3 ਸਾਲ ਸੇ ਇਹ ਐਸੀ ਚੀਜ਼ਾਂ ਹੋ ਰਹੀ ਹੈ ਕਿ ਲਾਈਕ ਉਹ ਕੋਈ ਨਾ ਕੋਈ ਐਸੇ ਇਸ਼ੂ ਢੂੰਢ ਕੇ ਲੈ ਆਤੇ ਹੈ ਜਿਸੇ ਮਤਲਬ ਕਿ ਕੁਝ ਇੱਕ ਖਾਸ ਮਾਈਂਡਡ ਲੋਕ ਹੈ ਜੋ ਜਿਨਕੋ ਬੜਾ ਤਸਕੀਨ ਮਿਲਤਾ, ਉਹ ਬੜੇ ਖੁਸ਼ ਹੋਤੇ ਹੈ, ਯਾਰ ਹਾਂ ਬਹੁਤ ਜ਼ਬਰਦਸਤ ਹੋ ਰਹਾ ਹੈ। ਲੇਕਿਨ ਮੁਝੇ ਇਹ ਮਸਲਾ ਹੈ ਕਿ ਭਾਈ ਅਭੀ ਕਿਆ ਇੰਡੀਆ ਮੇਂ ਇਤਨੇ ਸਾਰੇ ਮਸਾਇਲ ਹੈ, ਇਤਨੀ ਉਹ ਸਟੇਟਸ ਮੇਂ ਮਸਾਇਲ ਹੈ ਕਿ ਖਾਲੀ ਇਸੀ ਪੇ ਮਤਲਬ ਕਿ ਮਸਾਇਲ ਹੱਲ ਕਰਨੇ ਥੇ ਉਹਨਾਂ ਨੇ। ਔਰ ਇੱਕ ਚੀਜ਼ ਸਟੇਟ ਚੱਲ ਰਹੀ ਥੀ, ਵਹਾਂ ਚੀਫ ਮਿਨਿਸਟਰ ਥਾ, ਸਾਰੀ ਚੀਜ਼ਾਂ ਚੱਲ ਰਹੀ ਥੀ, ਹਾਂ ਇੰਡੀਆ ਕੀ ਪ੍ਰੋਬਲਮ ਥੀ ਵਹਾਂ ਪੇ, 5-6 ਲੱਖ ਆਦਮੀ ਥੀ, ਉਹ ਇੱਕ ਸਿਸਟਮ ਮੇਂ ਚੱਲ ਰਹਾ ਥਾ, ਤੋ ਉਸਕੋ ਛੇੜਨੇ ਕੀ ਕਿਆ ਜ਼ਰੂਰਤ ਪੇ ਸੀ? ਅੱਛਾ, ਅਬ ਛੇੜਨੇ ਸੇ ਕਿਆ ਹੁਆ, ਮਜ਼ੀਦ 2-3 ਲੱਖ ਆਦਮੀ ਵਹਾਂ ਭੇਜਣੀ ਪੜੇਗੀ, ਠੀਕ ਹੈ। ਇਸੇ ਕਿਆ ਜੋ ਕਸ਼ਮੀਰੀ ਹੈ, ਕਿਆ ਉਹ ਇਸੇ ਖੁਸ਼ ਹੈ? ਠੀਕ ਹੈ, ਅਗਰ ਉਹ ਖੁਸ਼ ਹੋਤੇ ਤੋ ਫਿਰ ਆਰਮੀ ਰੱਖਣੇ ਕੀ ਜ਼ਰੂਰਤ ਨਹੀਂ ਥੀ ਵਹਾਂ ਪੇ, ਠੀਕ ਹੈ। ਅਗਰ ਇਸਕਾ ਮਤਲਬ ਖੁਸ਼ ਨਹੀਂ ਹੈ, ਇਸ ਲਈ ਉਹ ਆਰਮੀ ਨੂੰ ਡਿਪੋਜ਼ ਕੀ ਜਾ ਰਹੀ ਹੈ। ਔਰ ਦੂਸਰਾ ਇਹ ਕਿ ਕਈ ਲੋਕ ਯਹਾਂ ਆਤੇ ਹੈ ਭਾਈ ਹਮਾਰੇ, ਉਹ ਬਲੋਚਿਸਤਾਨ ਕੋ ਜੀ ਕਸ਼ਮੀਰ ਸੇ ਕੰਪੇਅਰ ਕਰਨਾ ਸ਼ੁਰੂ ਕਰ ਦੇਤੇ ਹੈ। ਕਸ਼ਮੀਰ ਇੱਕ ਇੰਟਰਨੈਸ਼ਨਲੀ ਰਿਕਗਨਾਈਜ਼ਡ ਮਸਲਾ ਹੈ, ਇਸਮੇ ਯੂਨਾਈਟਿਡ ਨੇਸ਼ਨ ਕੀ ਇਰਾਦੇ ਮੌਜੂਦ ਹੈ, ਔਰ ਬਲੋਚਿਸਤਾਨ ਜੋ ਹੈ ਉਹ ਆਪਣੀ ਮਰਜ਼ੀ ਸੇ ਵੋਟ ਕੇ ਜ਼ਰੀਏ ਪਾਕਿਸਤਾਨ ਮੇਂ ਸ਼ਾਮਿਲ ਹੁਆ ਹੈ, ਠੀਕ ਹੈ ਨਾ। ਇਹ ਤੋ ਟੋਟਲੀ ਦੋ ਡਿਫਰੈਂਟ ਇਸ਼ੂ ਹੈ। ਆਪ ਬਲੋਚਿਸਤਾਨ ਮੇਂ ਪ੍ਰੋਬਲਮ ਹੈ, ਹਾਂ ਪਾਕਿਸਤਾਨੀ ਆਰਮੀ ਵਹਾਂ ਜਾਤੀ ਹੈ, ਪੇਸ਼ੈਂਟ ਹੋਤੇ ਹੈ, ਉਸਮੇਂ ਕਈ ਬੇਗੁਨਾਹ ਲੋਕ ਵੀ ਮਾਰ ਜਾਤੇ ਹੈ, ਸੋ ਕੋਈ ਡਾਊਟ ਨਹੀਂ ਹੈ, ਠੀਕ ਹੈ। ਅਬ ਤੀਸਰੀ ਬਾਤ ਜੋ ਆ ਜਾਤੀ ਹੈ ਕਿ ਜੀ ਆਪ ਕਾ ਯਹਾਂ ਪੇ ਬਾਤ ਕਰਤੀ ਜੀ, 500 ਰੁਪਿਆ ਲੋਕੋ ਕੋ ਦੀਆ ਜਾਤਾ ਹੈ ਜਨਾਬ, ਉਹ ਤੋ ਪੱਥਰ ਮਾਰ ਭਾਈ, ਇਸ ਮੈਂ ਮੁਝੇ ਕੋਈ 500 ਰੁਪਿਆ ਦੇ ਨਾ ਪੱਥਰ, ਕੋਈ ਮੁਝੇ ਕੋਈ ਪੱਥਰ ਮਾਰੋ ਪੁਲਿਸ ਦਾ, ਮੈਂ ਕਿਉਂ ਮਾਰੂੰ ਭਾਈ, ਠੀਕ ਹੈ। ਵਹਾਂ ਪੇ ਹਜ਼ਾਰੋਂ ਲੱਖੋਂ ਕੀ ਤਾਦਾਦ ਮੇਂ ਸਟੂਡੈਂਟਸ ਹੈ, ਇਹ ਪੋਸੀਬਲ ਨਹੀਂ ਹੈ ਐਸੀ ਚੀਜ਼ਾਂ, ਠੀਕ ਹੈ। ਹਾਂ ਉਹ ਤਾਂ ਹੋਣਾ ਕੋਈ ਥੋੜੇ ਬਹੁਤ ਲੋਕ ਕਰਦੇ ਹੋਣਗੇ, ਲੇਕਿਨ ਇਤਨੀ ਬੜੀ ਤਾਦਾਦ ਮੇਂ ਜਾਂ 9 ਲੱਖ ਆਦਮੀ, ਉਹ ਕਿਸੀ ਵਜ੍ਹਾ ਸੇ ਹੀ ਹੈ, ਠੀਕ ਹੈ। ਤੋ ਇਨ ਚੀਜ਼ਾਂ ਕੋ ਨਾ ਡੀਪਲੀ ਦੇਖਣੇ ਕੀ ਜ਼ਰੂਰਤ ਹੈ। ਔਰ ਮੈਂ ਤਾਂ ਕਹੂੰਗਾ ਕਿ ਵੀ ਐਸੇ ਇਸ਼ੂ ਕੇ ਬਜਾਏ ਕੋਈ ਪੋਜ਼ਿਟਿਵ ਉਹ ਡਾਇਰੈਕਸ਼ਨ ਮੇਂ ਕਾਮ ਕਰੇ, ਔਰ ਪਾਕਿਸਤਾਨ ਦੇ ਪਿੱਛੇ ਛੋੜ ਦੇ ਉਹ, ਔਰ ਮੁਸਲਮਾਨੋ ਕੇ ਪਿੱਛੇ ਛੋੜ ਦੇ, ਕੋਈ ਔਰ ਕਾਮ ਕਰ ਲੇ, ਮਤਲਬ ਕਿ ਲੋਕੋ ਕੀ ਇੰਡੀਆ ਕੇ ਲਈ, ਵੈਲਫੇਅਰ ਕੇ ਲਈ ਕੋਈ ਕਾਮ ਕਰ ਲੇ, ਉਹ ਜ਼ਿਆਦਾ ਬਿਹਤਰ, ਬਸ ਯਹੀ ਕਹੂੰਗਾ।
ਠੀਕ ਹੈ, हमिद साहब देखिए ये भी एक विद ड्यू रिस्पेक्ट हम दोनों मैं आपकी बात से थोड़ा सा एग्री नहीं करूंगा कि जो आप कहते हैं कि जी वो एंटी मुस्लिम है या मुसलमानों के लिए ढूंढ ढूंढ कर ऐसे लाते हैं, इसलिए क्योंकि अगर आप हमारा प्रोग्राम सुनते हो इतने सालों से तो हम हमिद साहब हर चीज जब हाईलाइट करते हैं तो आपको ये आइडिया होना चाहिए कि पिछले अगर आप 5-10 सालों में देखें, अगर आप नरेंद्र मोदी साहब की ही बात करना चाहते हैं तो चलो 5.5 साल लगा लो उनकी जो सरकार आई है, तो 5.5 साल में उन्होंने हजारों ऐसे कदम उठाए हैं जिसका कि कोई रिलीजन से लेना देना ही नहीं है। अब मैं आपको एग्जांपल दे देता हूं कि सबसे ज्यादा जो उनका कंट्रोवर्शियल कदम था वो डीमोनेटाइजेशन था। इट वाज वेरी कंट्रोवर्शियल, कई लोग उसके खिलाफ थे, कई लोग उसके हक में थे। अब डीमोनेटाइजेशन का जो सबसे बड़ा फैसला लिया उन्होंने इंडिया में, जिससे बहुत ज्यादा लोगों को परेशानी भी हुई, कई लोग खुश भी थे, वो डीमोनेटाइजेशन का किसी रिलीजन से लेना देना ही नहीं था। अच्छा, अब जो उनकी सरकार बनी है तो उन्होंने बड़ी सारी चीजें फास्ट ट्रैक की हैं जिसका कि कोई ये नहीं कि मुसलमानों से ही कुछ लेना देना हो, ठीक है। तो अभी इंडिया जैसे अब उन्होंने फैसला लिया कि हम इंडिया में हम बॉन्ड्स रेस करेंगे, ठीक है, $10 बिलियन के बॉन्ड्स रेस कर रहे हैं कि हम अपनी इकोनॉमी को इस तरह बनाएंगे। नितिन गडकरी को उन्होंने कहा कि इतना $1 बिलियन इंफ्रास्ट्रक्चर पे खर्च किया जाए। अब कोई सड़क बन रही है, कोई पुल बन रहा है, वो कोई हिंदू या मुसलमान के लिए थोड़ी बन रहा है। So, बहुत सारे फैसले उन्होंने फास्ट ट्रैक किए हैं जो कि अब आपको तो हम तो रोज बताते हैं कि ये फैसला हो गया इंडिया में, ये फैसला हो गया। अब जम्मू कश्मीर का एक फैसला उन्होंने लिया जो इंटरनेशनल लेवल पे हाईलाइट करने की बात कर रहा है पाकिस्तान, लेकिन ये नहीं है कि वो सिर्फ मुसलमानों के खिलाफ है। अब मैं आपको एक छोटी सी एक एग्जाम्पल देता हूं। आपने कहा बलूचिस्तान, मैं तो बहुत बार कहता हूं कि बलूचिस्तान हो, पख्तून का मामला हो, अब पाकिस्तान में भी तो ज़र्ब अज़ब हुआ ना, मैंने अभी आपको बताया था। ज़र्ब अज़ब तो छोड़ें, 2007 में अभी आपने बोला कि भाई 500 रुपए में कोई नहीं ऐसे, जी कोई ऐसे नहीं करेगा। आपको याद है 2007 में जब लाल मस्जिद पे अटैक किया है पाकिस्तान की फौज ने, कितने फौजी थे? 60,000 फौजी थे। दूसरी तरफ क्या था? 100 मिलिटेंट होंगे, ठीक है, 100 मिलिटेंट होंगे, कोई 500 भी नहीं थे। एक तरफ 60,000 पाकिस्तान की फौज, दूसरी तरफ 100 मिलिटेंट होंगे और स्टूडेंट थे वहां पे, 1200-1300 स्टूडेंट थे। आप नंबर चेक कर लेना, मैं तो देखो मेरे को तो जब ये मैं चीजें पढ़ता हूं नंबर दिमाग में फीड हो जाते हैं टक 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 करके, ठीक है ना, तो चेक कर लेना नंबर अगर मैं गलत बोल रहा हूं। तो 60,000 फौज वहां, 1300-1300 स्टूडेंट, 100-200 मिलिटेंट होगा, तो वहां पर भी करना पड़ा ना ऑपरेशन। अब वहां क्या होता है? नहीं जी ये क्योंकि अब धर्म सेम है जी, रिलीजन सेम है, बात मसला नहीं उठता। तो इसी तरह मैं आपको बता रहा हूं कि चाहे ज़र्बे अज़ब है, चाहे लाल मस्जिद, और उस टाइम कौन था? मिलिट्री रूलर था, कोई सिविलियन गवर्नमेंट थोड़ी थी उस समय, मिलिट्री रूलर था ना उस समय, तो एक फौजी रूलर है उसने ये हुक्म जारी किया, जनरल मुशर्रफ ने। तो मैं आपको ये बताना चाह रहा हूं कि ये जो एक बात कह दी जाती है, बल्कि जो कल अगर आपने लिस्ट देखी हो, अब वो इंप्लीमेंट कितनी होती है वो अलग बात है, लिस्ट जो आपने देखी हो, एक एवरेज इंडियन पे जो खर्च हो रहा है वो 3,400 हो रहा है, 4,000 भी लगा लो चलो, वहां 11,000 से ऊपर एक एवरेज जम्मू कश्मीरी पे खर्च किया जा रहा है। कहां 3,000 समथिंग है, कहां 11,000 है। तो ये जो कंफ्यूजन क्रिएट करने की कोशिश की जा रही है कि पता नहीं, मैं तो, आप तो मुझे एक चीज बताओ ना, मुझे ये बताओ, मैं पंजाब से हूं, मैं चाहूंगा मेरा हक मारा जाए, मेरे वहां दोस्त बैठे हैं पंजाब में, मेरी रिश्तेदारी पंजाब में होगी, मैं चाहूंगा कि हमारे पंजाबियों को कम हक मिले और जम्मू कश्मीर के लोगों को ज्यादा मिले। एक हक बता दो जो बाकी मुझे पंजाब में या मेरे किसी बंदे को बैठे वहां ज्यादा है और कश्मीर के बंदे को कम है। एक हक बता दो, कोई एक चीज बता दो कि जी ये हक ज्यादा है कि सरकारी नौकरी में को उनको कमी हो गई, को वोट डालने में उनको कमी हो गई, किस चीज में उनको कमी हो गई। यू नेम जस्ट वन थिंग, ये जी एक चीज है जी, ये ज्यादा मिल गई है पंजाब के लोगों को, वो कश्मीर के लोगों को हक नहीं है। देयर इज नॉट इवन अ सिंगल थिंग। हाँ जी गुरिंदर जी, तुसी ऑन दे रहो, गुरिंदर जी गो अहेड।
सत श्री अकाल सर।
सत श्री अकाल जी।
सर इंडिविजुअल पर्सनल ओपिनियन कैन बी रॉन्ग ऑल्सो। पहली चीज तो जो रियासत कश्मीर वॉज नॉट अ पार्ट ऑफ इंडिया, उस तो बाद पहला अटैक उससे पाकिस्तान ने किया, जिसे करके वो लंडन जाके इंडिया तो हेल्प मांग के नेहरू नाल साडे नाल कनेक्ट होया। चलो अपनी कंडीशन से कश्मीर कनेक्ट होया, उस तो बाद इंडिया ने भी 2-3 धक्के कर ले। ऑब्वियसली जो मेरे को कोई राज है, मेरे को कोई हेल्प करना होता, मैं एक अद्धा धक्का कर भी सकता, मेरा अलाउड है। उस तो बाद सिर्फ 370 आर्टिकल रह गए, जिसे सरदार वल्लभ भाई पटेल ने उन्होंने कहा चलो ठीक है कुछ ना कुछ इन्हें बेनीफिट दो, ये अड्ड से कदम भी मिलना नहीं चाहते थे, अनफॉर्चुनेट कंडीशन मजबूरी से मिले, चलो जो भी रहा। आज की तरीक 370 ना जरूर फायदा होगा, बट एज फार एज इंडियन गवर्नमेंट इज कंसर्न या मोदी के डिसीजन, भावे पुलवामा अटैक से भावे वो उस तो बाद में पुलवामा अटैक, मोदी का कोई रोल नहीं थी, लेकिन उस तो बाद अटैक करना पाकिस्तान के उत्ते शोबेज लई, आज की तरीक 370 नू करना, सारे मुद्दे नैशनलिज्म नू लैके हाइट होंदे है कि गरीबी या एजुकेशन या हेल्थ, ये मुद्दे प्रायोरिटी नहीं होने चाहिए। तो तुहाडे वास्ते जी सिर्फ एको सवाल मैं पूछ रहा हूं, राम मंदिर किन्नी दूर है? आई नो दैट्स अ नैशनलिज्म ही वन ऑफ maximum out of it. So, how far is it from that? What action? Do you think something will happen recently or will it take time?
ਗੁਰਿੰਦਰ ਜੀ ਮੈਂ ਤੁਹਾਨੂੰ ਇਹਦਾ ਜਵਾਬ ਦੇ ਦਿੰਦਾ। ਪਹਿਲੀ ਚੀਜ਼ ਤੇ ਹੈਗੀ ਆ ਕਿ ਜਿਹੜਾ ਸਵੱਛ ਭਾਰਤ ਕੈਂਪੇਨ ਹੈ, ਸਵੱਛ ਭਾਰਤ ਕੈਂਪੇਨ ਜਿਹੜੀ ਹੈ ਉਹ ਕਿਸੇ ਰਿਲੀਜਨ ਨਾਲ ਰਿਲੇਟਡ ਹੈ? ਮੈਨੂੰ ਜਵਾਬ ਦੇ ਦਿਓ ਤੁਸੀਂ, ਸਵੱਛ ਭਾਰਤ ਕੈਂਪੇਨ ਕੋਈ ਰਿਲੀਜਨ ਨਾਲ ਰਿਲੇਟਡ ਹੈ? ਜਿਹੜੀ ਇੰਡੀਆ ਦੇ ਵਿੱਚ ਬਿਲੀਅਨਸ ਆਫ ਡਾਲਰ ਅੱਜ ਇਨਫਰਾਸਟ੍ਰਕਚਰ ਤੇ ਖਰਚ ਕੀਤਾ ਜਾ ਰਿਹਾ, ਬਿਲੀਅਨਸ ਆਫ ਡਾਲਰ ਕੇ ਸੜਕਾਂ ਬਣਾਉਣੀਆਂ, ਹੋਰ ਕਈ ਚੀਜ਼ਾਂ, ਉਹ ਬਿਲੀਅਨਸ ਆਫ ਡਾਲਰ ਕਿਆ ਕਿਸੇ ਰਿਲੀਜਨ ਨਾਲ ਰਿਲੇਟਡ ਹੈ ਕਿ ਜੀ ਹਾਂਜੀ ਆਹ ਪਰਟੀਕੁਲਰ ਧਰਮ ਨਾਲ ਰਿਲੇਟਡ ਹੈ? ਆਏ ਦਿਨ ਰੋਜ਼ ਨਵੇਂ ਤੋਂ ਨਵੇਂ ਸਟੇਡੀਅਮ ਬਣਦੇ ਨੇ। ਕੱਲ ਸਾਡੇ ਕੋਈ ਲਿਸਨਰ ਕਹਿ ਰਹੇ ਸੀ ਜੀ ਅਸੀਂ ਇੱਥੇ ਬ੍ਰੈਂਪਟਨ ਦੇ ਵਿੱਚ ਨਾ ਉਹ 5,000 ਦੀ ਕਪੈਸਿਟੀ ਵਾਲਾ ਸਟੇਡੀਅਮ ਨਾ ਬਣਾਈਏ, ਇੱਕੋ ਵਾਰੀ 25-30,000 ਵਾਲਾ ਬਣਾ ਦਈਏ। ਉਹ ਸਰ ਮੇਰੀ ਗੱਲ ਸੁਣੋ, ਅੱਜ ਇੰਡੀਆ ਦੇ ਵਿੱਚ ਤਾਂ ਇੰਨੀ ਤਾਕਤ ਹੈ, ਇੰਡੀਆ 'ਚ ਮੋਟੇਰਾ ਗੁਜਰਾਤ ਦੇ ਵਿੱਚ ਤੀਜਾ ਸਟੇਡੀਅਮ ਬਣਾ ਰਹੇ ਨੇ, ਅਹਿਮਦਾਬਾਦ ਇੱਕ ਸ਼ਹਿਰ ਦੇ ਵਿੱਚ ਮੋਟੇਰਾ ਉੱਥੇ ਦੂਸਰਾ ਸਟੇਡੀਅਮ ਬਣਨ ਲੱਗਾ ਜਿੱਥੇ ਕਿ 1,25,000 ਦੀ ਕਪੈਸਿਟੀ ਹੋਣੀ ਹੈ। ਸਾਡੇ ਕੈਨੇਡਾ ਕੋਲ ਕਿੱਥੇ ਇੰਨੇ ਪੈਸੇ? ਬ੍ਰੈਂਪਟਨ ਕੋਲ ਅਸੀਂ 10,000 ਦੀ ਕਪੈਸਿਟੀ ਵਾਲਾ ਸਟੇਡੀਅਮ ਬਣਾ ਲਈਏ, ਇੱਥੇ 10,000 ਦੀ ਕਪੈਸਿਟੀ ਦਾ ਸਟੇਡੀਅਮ ਨਹੀਂ ਬਣਨਾ। ਉੱਥੇ ਰੋਜ਼ ਨਵਾਂ ਸਟੇਡੀਅਮ ਬਣਦਾ, ਉਹ ਸਟੇਡੀਅਮ ਜਿਹੜਾ ਬਣਨਾ, ਕੋਈ ਸੜਕ ਬਣਨੀ ਹੈ, ਕੋਈ ਉੱਥੇ ਪੁਲ ਬਣਨਾ ਹੈ, ਉਹ ਕਿਸੇ ਧਰਮ ਵਾਸਤੇ ਬਣ ਰਿਹਾ? ਬਿਲੀਅਨਸ ਆਫ ਡਾਲਰ ਦੀ ਉੱਥੇ ਇਨਵੈਸਟਮੈਂਟ ਹੋ ਰਹੀ ਹੈ, ਉਹ ਸੜਕ 'ਤੇ ਹਰ ਬੰਦਾ ਕੋਈ ਵੀ ਜਾ ਸਕਦਾ। ਸਰ ਸਲਮਾਨ ਖਾਨ ਤੇ ਉਹਦਾ ਫਾਦਰ ਸਲੀਮ ਖਾਨ ਜਿੰਨੇ ਉਹ ਭਗਤ ਨੇ ਨਾ ਨਰਿੰਦਰ ਮੋਦੀ ਦੇ, ਉਹਨਾਂ ਕੋਈ ਭਗਤ ਹੀ ਨਹੀਂ ਹੈ, ਔਰ ਅੱਜ ਦੇ ਥੋੜੀ ਭਗਤ ਹੈ। ਜਦੋਂ ਗੁਜਰਾਤ ਕੈਂਪੇਨ ਹੋ ਰਹੀ ਸੀ ਜਾ ਕੇ ਪਤੰਗ ਉਡਾ ਰਹੇ ਥੇ ਸਲਮਾਨ ਖਾਨ ਔਰ ਸਲੀਮ ਖਾਨ, ਜਦੋਂ ਉਹਨਾਂ ਨੂੰ ਅੱਜ ਤੱਕ ਤੇ ਪੁੱਛਿਆ ਗਿਆ ਤੁਹਾਡੇ ਵਾਲਾ ਸਵਾਲ ਜੋ ਤੁਸੀਂ ਮੈਨੂੰ ਪੁੱਛਿਆ, ਸਲਮਾਨ ਖਾਨ ਨੂੰ ਔਰ ਉਹਦਾ ਬ੍ਰਦਰ ਆਇਆ ਸੀ ਉਹਨਾਂ ਨੂੰ ਪੁੱਛਿਆ ਉਹਤੇ ਅੱਜ ਤੱਕ ਦੇ ਉੱਤੇ, ਉਹ ਕਹਿੰਦੇ ਜੀ ਆਪ ਨਰਿੰਦਰ ਮੋਦੀ ਕੇ ਬੜੀ ਵੋ ਕਰਤੇ, ਉਹ ਕਹਿੰਦੇ ਆਪਕੋ ਕਿਉਂ ਟੈਨਸ਼ਨ ਹੋ ਰਹੀ ਹੈ, ਕਹਿੰਦੇ ਨਹੀਂ ਨਹੀਂ ਆਪ ਤੋਂ ਮੁਸਲ, ਉਹ ਕਹਿੰਦਾ ਜੀ ਤੁਮ ਇਹ ਕਹਿੰਦੇ ਯਹੀ ਤੋਂ ਗਲਤ ਤੁਮ ਲੋਕ ਸਵਾਲ ਪੁੱਛਦੇ ਹੋ। ਹੀ ਗੋਟ ਵੈਰੀ ਅਪਸੈਟ, ਸਲਮਾਨ ਖਾਨ ਬੜਾ ਅਪਸੈਟ ਹੋ ਗਿਆ। ਸੋ ਸਲਮਾਨ ਖਾਨ ਔਰ ਸਲੀਮ ਖਾਨ ਉਹਦੇ ਫਾਦਰ, ਸੋ ਅੱਜ ਦੀ ਡੇਟ ਦੇ ਵਿੱਚ ਵੀ ਚਾਹੇ ਉਹ ਸਲਮਾਨ ਖਾਨ ਹੈ ਚਾਹੇ ਉਹ ਆਪਣੇ ਸ਼ਾਹਰੁਖ ਖਾਨ ਹੈ, ਉਹ ਸਭ ਇਹ ਜਿਹੜੀ ਅਸੀਂ ਵੈਸੇ ਹੀ ਇਹ ਗੱਲਾਂ ਬਣਾ ਕੇ ਬੈਠ ਜਾਂਦੇ ਹਾਂ ਕਿ ਜੀ ਇਹ ਮੁਸਲਮਾਨਾਂ ਦੇ ਖਿਲਾਫ ਹੈ, ਇਹ ਹਿੰਦੂਆਂ ਦੇ ਖਿਲਾਫ ਹੈ, ਇਹ ਸਿੱਖਾਂ ਦੇ ਖਿਲਾਫ ਹੈ, ਉਹ ਅਸੀਂ ਆਪਣੇ ਮਨ ਦੇ ਵਿੱਚ ਹੀ ਉਹ ਧਾਰਨਾ ਬਣਾ ਕੇ ਅਸੀਂ ਬੈਠੇ ਹੁੰਦੇ ਹਾਂ। ਆ ਜਾਓ ਤੁਹਾਡੇ ਅਗਲੇ ਸਵਾਲ 'ਤੇ ਕਿ ਰਾਮ ਮੰਦਿਰ ਕਿੰਨਾ ਦੂਰ ਹੈ। ਰਾਮ ਮੰਦਿਰ ਇਜ਼ ਐਨ ਇਸ਼ੂ, ਇਟ ਸ਼ੁੱਡ ਬੀ ਸੋਲਵਡ ਰਾਈਟ ਅਵੇ। ਹੁਣ ਯੂਨੀਫਾਰਮ ਸਿਵਲ ਕੋਡ ਹੈ, ਯੂਨੀਫਾਰਮ ਸਿਵਲ ਕੋਡ ਹੈ, ਅਗਲਾ ਐਕਸ਼ਨ ਜੇ ਤੁਸੀਂ ਮੇਰੇ ਤੋਂ ਇਹ ਪੁੱਛਣਾ ਚਾਹੁੰਦੇ ਹੋ, ਅਗਲਾ ਐਕਸ਼ਨ ਕਿਹੜਾ ਹੋਣਾ? ਰਾਮ ਮੰਦਿਰ 'ਤੇ ਵੀ ਐਕਸ਼ਨ ਹੋਣਾ, ਮੈਂ ਤੁਹਾਨੂੰ ਹੁਣੇ ਦੱਸ ਦਿੰਦਾ, ਰਾਮ ਮੰਦਿਰ 'ਤੇ ਵੀ ਐਕਸ਼ਨ ਹੋਣਾ ਔਰ ਯੂਨੀਫਾਰਮ ਸਿਵਲ ਕੋਡ 'ਤੇ ਵੀ ਹੋਣਾ। ਅੱਜ ਇੰਡੀਆ ਅਮਰੀਕਾ ਦੇ ਨਾਲ ਜਿਹੜੀਆਂ ਡੀਲਸ ਕਰ ਰਿਹਾ, ਇਕਨੋਮੀ ਦੇ ਨਾਲ ਰਿਲੇਟਡ ਕੋਈ ਵੀ ਡੀਲ ਕਰ ਰਿਹਾ, ਇੰਡੀਆ ਅਮਰੀਕਾ ਦੇ ਨਾਲ ਆਪਣੇ ਰਿਲੇਸ਼ਨ ਵਧਾ ਰਿਹਾ ਚਾਹੇ ਇਕਨੋਮਿਕ ਟਾਈਜ਼ ਜਾਂ ਹੋਰ ਕੁਛ, ਉਹ ਕਿਆ ਉਹ ਕੋਈ ਕਿਸੇ ਪਰਟੀਕੁਲਰ ਰਿਲੀਜਨ ਨੂੰ ਲੈ ਕੇ ਹੈਗਾ? ਸੋ ਇਹ ਸਾਡੇ ਆਪਣੇ ਵਿਚਾਰ ਜਿੱਦਾਂ ਦੇ ਮਰਜ਼ੀ ਹੋ ਸਕਦੇ ਨੇ। ਗਰੀਸ਼ ਜੀ ਤੁਹਾਡੀ ਕਾਲ ਵੀ ਜਾਏਗੀ, ਅਵਤਾਰ ਚੀਮਾ ਜੀ ਤੁਹਾਡੀ ਕਾਲ ਵੀ, ਇਹ ਮੇਰੇ ਕੋਲ ਨਾਮ ਨਹੀਂ ਹੈ, 647-643 ਤੁਹਾਡੀ ਕਾਲ ਵੀ, ਭੁਪਿੰਦਰ ਸਾਹਿਬ ਤੁਹਾਡੀ ਕਾਲ ਵੀ, ਅਸੀਂ ਆਰਾਮ ਦੇ ਨਾਲ ਗੱਲ ਕਰਾਂਗੇ, ਚਿੰਤਾ ਨਾ ਕਰੋ। 12 ਤੋਂ 1 ਵੀ ਇਹੀ ਕਰਨਾ, ਔਰ ਮੈਂ ਇਸ ਵੀਕਐਂਡ ਸਾਡੇ ਸਾਰੇ ਪ੍ਰੋਗਰਾਮ ਜੰਮੂ ਕਸ਼ਮੀਰ ਦੇ ਨਾਲ ਹੀ ਰਿਲੇਟਡ ਨੇ। ਅੱਜ ਫਰਾਈਡੇ ਸੰਦੀਪ ਸੰਘਾ ਸਾਹਿਬ ਚੈਨਲ ਵਾਈ ਤੇ ਹਾਜ਼ਰ ਹੋਣਗੇ 7:30, ਕੱਲ 7:30 ਮੈਂ ਲਾਈਵ ਹਾਜ਼ਰ ਹੋਣਾ ਤੁਹਾਡੀ ਖਿਦਮਤ ਵਿੱਚ। ਸੈਟਰਡੇ ਕੱਲ ਸਾਡਾ ਬੜਾ ਵੱਡਾ ਪੈਨਲ ਹੋਏਗਾ, ਕੱਲ ਸ਼ਾਮ 7:30, ਕਿਉਂਕਿ ਸੈਟਰਡੇ ਦਾ ਦਿਨ ਤੁਸੀਂ ਸਾਰੇ ਘਰ ਹੁੰਦੇ ਹੋ। ਸੋ ਸੈਟਰਡੇ ਕੱਲ ਸ਼ਾਮ 7:30 ਵੀ ਅਸੀਂ ਲਾਈਵ ਸ਼ੋਅ ਇਹਦੇ 'ਤੇ ਡਿਸਕਸ਼ਨ ਕਰਾਂਗੇ, ਔਰ ਲੇਟੈਸਟ ਅਪਡੇਟ ਵੀ ਤੁਹਾਨੂੰ ਨਾਲ ਜਿਹੜੀ ਹੈ ਉਹ ਸਾਂਝੀ ਕਰਦੇ ਹਾਂ, ਤੁਹਾਡੇ ਹਰ ਸਵਾਲ ਦਾ ਜਵਾਬ ਅਸੀਂ ਦੇਵਾਂਗੇ। ਕੁਇਕਲੀ ਦੱਸ ਦਈਏ ਕਿ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਬੜੀ ਵਧੀਆ ਤੁਹਾਨੂੰ ਡੀਲ ਮਿਲ ਰਹੀ ਹੈ, ਨੰਬਰ ਧਿਆਨ ਦੇ ਨਾਲ ਨੋਟ ਕਰ ਲਓ ਜੇ ਤੁਸੀਂ ਇਸ ਡੀਲ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੈ। ਕੱਲ੍ਹ ਔਰ ਪਰਸੋਂ 2 ਦਿਨ ਤੱਕ ਤੁਹਾਨੂੰ ਇਹ ਡੀਲਸ ਮਿਲਣਗੀਆਂ GTA ਦੇ ਵਿੱਚ, ਜਿੱਥੇ ਕਿ ਵਧੀਆ ਲਗਜ਼ਰੀ ਕੌਂਡੋ, ਅਸੀਂ ਤੁਸੀਂ ਜਾ ਕੇ ਪਹਿਲਾਂ ਚੈੱਕ ਕਰੋ, ਫੈਸਿਲਿਟੀਜ਼ ਚੈੱਕ ਕਰੋ ਜਰਾ। ਮਾਰਕਮ ਏਰੀਆ 'ਚ ਹਾਈਵੇ 407 ਦੇ ਨਾਲ ਹੈ, ਹਾਈਵੇ 7 ਦੇ ਨਾਲ ਹੈ, ਹਾਈਵੇ 407 ਔਰ ਹਾਈਵੇ 7 ਦੇ ਬਿਲਕੁਲ ਨਾਲ ਇਹ ਲਗਜ਼ਰੀ ਕੌਂਡੋ ਯੂਨਿਟ ਬਣ ਰਿਹਾ, 4,37,000 ਤੋਂ ਸ਼ੁਰੂ ਹੈ, ਪ੍ਰਾਈਜ਼ ਰੀਜ਼ਨੇਬਲ ਹੈ, 4,37,000 ਤੋਂ ਸ਼ੁਰੂ ਹੈ। ਸੋ ਤੁਸੀਂ ਕਾਲ ਕਰ ਲਓ 416-668-1234, ਨੰਬਰ ਫਿਰ ਨੋਟ ਕਰ ਲਓ 416-668-1234, 416-668-1234। ਸਾਡੇ ਕਾਲਰ ਨੇ ਸੁਰਿੰਦਰ ਸਾਹਿਬ ਨੇ ਮੈਨੂੰ ਟੈਕਸਟ ਭੇਜਿਆ ਔਰ ਉਹ ਜਵਾਬ ਮੰਗ ਰਹੇ ਨੇ। ਉਹ ਇਹ ਕਹਿ ਰਹੇ ਨੇ ਕਿ ਜੀ ਸੁਰਿੰਦਰ ਸਾਹਿਬ ਦੇ ਸਵਾਲ ਬੜਾ ਇੰਟਰਸਟਿੰਗ ਹੈਗਾ, ਉਹ ਕਹਿੰਦੇ ਜੀ ਦੇ ਸਟੋਪ ਇੰਡੀਅਨ ਮੂਵੀਜ਼, ਸ਼ੁੱਡ ਵੀ ਗੋ ਟੂ ਵਾਚ ਸੁਪਰ ਸਟਾਰ ਮੂਵੀ? ਨੋ ਡਿਪਲੋਮੈਟਿਕ ਆਂਸਰ ਪਲੀਜ਼, ਐਸ ਮਾਹਿਰਾ ਖਾਨ ਕਮੈਂਟਸ ਔਨ ਕਸ਼ਮੀਰ। ਸੁਰਿੰਦਰ ਜੀ ਇੱਕ ਗੱਲ ਮੈਂ ਇੱਥੇ ਕਲੀਅਰ ਕਰ ਦਵਾਂ, ਜਿਹੜਾ ਤੁਸੀਂ ਮੈਨੂੰ ਸਵਾਲ, ਮੈਂ ਡਿਪਲੋਮੈਟਿਕ ਆਂਸਰ ਨਹੀਂ ਦੇ ਰਿਹਾ, ਮੇਰੇ ਤੁਹਾਨੂੰ ਪਤਾ ਆਂਸਰ ਬੜੇ ਸਿੱਧੇ ਹੁੰਦੇ ਆ, ਉਹ ਕਿਸੇ ਨੂੰ ਠੀਕ ਲੱਗਣ ਨਹੀਂ ਲੱਗਣ, ਮੈਂ ਇੱਥੇ ਫਰਮਾਇਸ਼ੀ ਰੇਡੀਓ ਪ੍ਰੋਗਰਾਮ ਨਹੀਂ ਚਲਾਉਣ ਆਇਆ। ਤੁਸੀਂ ਸਵਾਲ ਸਿੱਧਾ ਪੁੱਛਿਆ ਕਿ ਜੀ ਮਾਹਿਰਾ ਖਾਨ ਦੀ ਮੂਵੀ ਸੁਪਰ ਸਟਾਰ ਦੇਖੀਏ ਜਾਂ ਨਾ ਦੇਖੀਏ, ਕਿਉਂਕਿ ਮਾਹਿਰਾ ਖਾਨ ਨੇ ਕਸ਼ਮੀਰ 'ਤੇ ਕਮੈਂਟ ਕੀਤਾ ਹੈ। ਇਹ ਤੁਹਾਡਾ ਸਵਾਲ ਨਹੀਂ ਹੈ, ਸ਼ਾਹਿਦ ਅਫਰੀਦੀ ਨੇ ਕਸ਼ਮੀਰ 'ਤੇ ਕਮੈਂਟ ਕੀਤਾ। ਮੇਰਾ ਆਪਣਾ ਫੇਵਰੇਟ ਸਿੰਗਰ ਆਤਿਫ ਅਸਲਮ, ਮੈਂ ਹੋਰ ਕਿਸੇ ਦਾ ਸ਼ੋਅ ਦੇਖਾਂ ਨਾ ਦੇਖਾਂ ਆਤਿਫ ਅਸਲਮ ਦਾ ਮੈਂ ਜ਼ਰੂਰ ਦੇਖਣਾ, ਉਹ ਆਤਿਫ ਅਸਲਮ ਹੋਣਾ ਨੇ ਵੀ ਕਸ਼ਮੀਰ 'ਤੇ ਕਮੈਂਟ ਕੀਤਾ। ਇੱਥੇ ਅਸੀਂ ਮਾਰ ਖਾ ਜਾਂਦੇ ਹਾਂ, ਅਸੀਂ ਕਹਿੰਦੇ ਹਾਂ ਜੀ ਹਰੇਕ ਦਾ ਓਪੀਨੀਅਨ ਰਿਸਪੈਕਟ ਕਰੋ, ਅਸੀਂ ਚਾਹੁੰਦੇ ਨੋ 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 ਨੋ, ਸਾਡੇ ਓਪੀਨੀਅਨ ਦਾ ਤਾਂ ਰਿਸਪੈਕਟ ਹੋਵੇ, ਪਰ ਜੇ ਮਾਹਿਰਾ ਸ਼ਾਹਿਦ ਅਫਰੀਦੀ ਨੇ ਕਸ਼ਮੀਰ ਤੇ ਕਮੈਂਟ ਕਰ ਦਿੱਤਾ, ਆਤਿਫ ਅਸਲਮ ਨੇ ਕਸ਼ਮੀਰ ਤੇ ਕਮੈਂਟ ਕਰ ਦਿੱਤਾ, ਓਹੋ ਇਹ ਤਾਂ ਸਾਡੇ ਦੁਸ਼ਮਣ ਹੋ ਗਏ। ਮਾਹਿਰਾ ਕੌਣ ਖਾਨ ਕੌਣ ਹੈ? ਇੱਕ ਅਦਾਕਾਰ ਹੈ, ਸ਼ੀ ਇਜ਼ ਐਨ ਆਰਟਿਸਟ। ਆਤਿਫ ਅਸਲਮ ਕੌਣ ਹੈ? ਇੱਕ ਸਿੰਗਰ ਹੈ। ਤੇ ਸ਼ਾਹਿਦ ਅਫਰੀਦੀ ਕੌਣ ਹੈ? ਇੱਕ ਕ੍ਰਿਕਟਰ ਨੇ। ਸੋ ਜੇ ਤੇ ਸ਼ਾਹਿਦ ਅਫਰੀਦੀ ਇੱਕ ਵਧੀਆ ਕ੍ਰਿਕਟਰ ਹੈ ਤਾਂ ਮੈਂ ਜ਼ਰੂਰ ਦੇਖਾਂਗਾ, ਜੇ ਮਾਹਿਰਾ ਖਾਨ ਇੱਕ ਵਧੀਆ ਅਦਾਕਾਰ ਹੈ ਮੈਂ ਜ਼ਰੂਰ ਦੇਖਾਂਗਾ, ਜੇ ਮੈਨੂੰ ਆਤਿਫ ਅਸਲਮ ਪਸੰਦ ਹੈ ਤਾਂ ਮੈਂ ਜ਼ਰੂਰ ਦੇਖਾਂਗਾ। ਉਹਨਾਂ ਦੇ ਕਮੈਂਟਸ ਕਸ਼ਮੀਰ ਤੇ ਹੈਗੇ ਨੇ, ਜਦੋਂ ਅਸੀਂ ਕਹਿੰਦੇ ਹਾਂ ਨਾ ਕਿ ਵੀ ਰਿਸਪੈਕਟ ਈਚ ਅਦਰਸ ਓਪੀਨੀਅਨ, ਤਾਂ ਇਹੀ ਰਿਸਪੈਕਟ ਹੁੰਦੀ ਹੈ। ਅਸੀਂ ਉਹਨਾਂ ਨੂੰ ਇਸ ਲਈ ਨਹੀਂ ਖਰਾਬ ਕਹਿ ਸਕਦੇ ਕਿ ਜੀ ਉਹਨਾਂ ਨੇ ਕਸ਼ਮੀਰ ਤੇ ਕਮੈਂਟ ਦੇ ਦਿੱਤਾ, ਉਹਨਾਂ ਦੀ ਆਪਣਾ ਕਮੈਂਟ ਹੈ, ਉਹਨਾਂ ਦੀ ਮਰਜ਼ੀ ਹੈ। ਕੱਲ ਨੂੰ ਮੈਨੂੰ ਸ਼ਾਹਿਦ ਅਫਰੀਦੀ ਮੇਰੇ ਨਾਲ ਟੇਬਲ ਤੇ ਚਾਹ ਪੀਣ ਆਵੇ ਤੇ ਬਾਹਰ 50 ਮੀਡੀਆ ਹਾਊਸਿਸ ਨੂੰ ਕਹਿ ਕੇ ਆਏ ਕਿ ਕਸ਼ਮੀਰ ਪੇ ਮੇਰਾ ਯੇ ਵਿਊ ਪੁਆਇੰਟ ਹੈ, ਮੈਂ ਯੇ ਕਮੈਂਟ ਕਰਨਾ ਚਾਹਤਾ ਹੂੰ, ਜੋ ਮਰਜ਼ੀ ਉਹ ਬਾਹਰ ਕਹੀ ਜਾਣ, ਲੇਕਿਨ ਜੋ ਮੇਰੇ ਨਾਲ ਚਾਹ ਪੀਣ ਆ ਰਹੇ ਨੇ ਉਹ ਆਪਣੇ ਕਮੈਂਟ ਦੇਣਗੇ, ਮੈਂ ਆਪਣੇ ਕਮੈਂਟ ਦੇਗਾ। ਵੀ ਵਿਲ ਹੈਵ ਅ ਕੱਪ ਆਫ ਟੀ, ਮੈਂ ਐਗਰੀ ਕਰਨਾ ਡਿਸਐਗਰੀ ਕਰਨਾ ਉਹ ਬਾਅਦ ਦੀ ਗੱਲ ਹੈ। ਬਿਲਕੁਲ ਸਰ, ਇਸ ਵੀਕਐਂਡ ਦੇ ਉੱਤੇ ਮਾਹਿਰਾ ਖਾਨ ਦੀ ਮੂਵੀ ਲੱਗੀ ਹੈ ਸੁਪਰ ਸਟਾਰ, ਦੇਖ ਕੇ ਆਓ। ਔਰ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਦਾ, ਮੈਂ ਕਸ਼ਮੀਰ ਦੇ ਸਾਰੇ ਇੰਡੀਆ ਪਾਕਿਸਤਾਨ ਦੇ ਹੱਲ ਵਾਸਤੇ ਜਿਹੜੇ ਮੇਰੇ ਸੁਝਾਅ ਨੇ, ਇੰਡੀਆ ਨੂੰ ਪਾਕਿਸਤਾਨ ਦੇ ਵਿੱਚ $10 billion ਲਗਾਉਣਾ ਚਾਹੀਦਾ, ਗੱਲਬਾਤ ਸ਼ੁਰੂ ਕਰਨੀ ਚਾਹੀਦੀ ਹੈ, ਮੇਰੇ ਸੁਝਾਅ ਨੇ। ਉਹਨਾਂ ਨੇ ਕੀ ਨਹੀਂ ਕਰਨਾ ਉਹ ਮੈਂ ਬਾਅਦ ਦੀ ਗੱਲ ਕਰ ਰਿਹਾ। ਇੰਡੀਆ, ਅੱਛਾ ਉਹਨਾਂ ਨੇ ਟੈਕਸ ਪਾ ਦਿੱਤਾ, ਵਟ ਅਬਾਊਟ ਕਲਚਰ ਆਫ ਯਾਰ, ਪਾਕਿਸਤਾਨ ਦਾ ਕਲਚਰ ਪ੍ਰਮੋਟ ਕਰਨਾ, ਕੀ ਤੁਹਾਡੇ ਕਲਚਰ ਦੇ ਉੱਤੇ, ਤੁਹਾਡੇ ਕਲਚਰ ਦੇ ਕਲਚਰ ਚੜ ਜਾਏਗਾ ਕੋਈ? ਇੱਕ ਤਾਂ ਆਹ ਬੜੀ ਪ੍ਰੋਬਲਮ, ਤੁਸੀਂ ਬਿਰਿਆਨੀ ਨਹੀਂ ਖਾਂਦੇ, ਆਹ ਮੁਗਲਈ ਫੂਡ ਨਹੀਂ ਖਾਂਦੇ, ਮੁਗਲਈ ਫੂਡ ਕਿੱਥੋਂ ਆਇਆ ਸਾਰਾ? ਇਹ ਮੁਗਲਈ ਫੂਡ ਖਾਣ, ਔਰ ਜੇ ਹੋ ਵੀ ਚੰਗੀ ਚੀਜ਼ ਕੋਈ ਆ ਵੀ ਜਾਏਗੀ ਉਹਦੇ 'ਚ ਕੀ ਹੈ? ਕਲਚਰ ਸਾਨੂੰ ਨਾ, ਜਿਹੜੇ ਕਲਚਰ ਨੂੰ ਅਸੀਂ ਪਕੜ ਕੇ ਬੈਠੇ ਹਾਂ, ਕਲਚਰ ਤੋਂ ਜ਼ਿਆਦਾ ਜਿਹੜੀ ਸੱਚ ਬੋਲਣਾ, ਲੋਕਾਂ ਦਾ ਭਲਾ ਕਰਨਾ, ਇਹਨੂੰ ਜ਼ਿਆਦਾ ਪਕੜ ਲਓ। ਮੈਂ ਤਾਂ ਸਿੱਧੀ ਗੱਲ ਕਹਿੰਦਾ ਹੈਗਾ ਕਿ ਜਿਹਨਾਂ ਚੀਜ਼ਾਂ ਨੂੰ ਅਸੀਂ ਪਕੜ ਕੇ ਜਕੜ ਕੇ ਬੈਠੇ ਹੋਏ ਹਾਂ ਨਾ ਕਿ ਜੀ ਹਾਂਜੀ ਕਲਚਰ ਸਾਡਾ ਪਤਾ ਨਹੀਂ ਧਰਮ ਖਰਾਬ ਹੋ ਜਾਏਗਾ, ਇੱਦਾਂ ਕੋਈ ਕਿਸੇ ਨਾਲ ਧਰਮ ਨਹੀਂ ਖਰਾਬ ਹੋਣਾ। ਮਾਹਿਰਾ ਖਾਨ ਦੀ ਮੂਵੀ ਦੇਖੋ, ਆਤਿਫ ਅਸਲਮ ਸਾਹਿਬ ਸਾਹਮਣੇ ਗਾਣੇ ਗਾ ਰਹੇ, ਮੈਂ ਤਾਂ ਜਾ ਕੇ ਦੇਖਾਂਗਾ ਜੀ, ਵਧੀਆ ਗਾਣੇ ਗਾ ਰਹੇ। ਹਾਫਿਜ਼ ਸਈਦ, ਜਿਹੜਾ ਟੈਰਰਿਸਟ ਆ ਉਹਨੂੰ ਛੱਡੋ ਨਾ, ਔਰ ਬਾਕੀ ਜਿਹੜਾ ਰਿਲੇਸ਼ਨਸ਼ਿਪ ਆ ਉਹਨੂੰ ਅੱਗੇ ਵਧਾਓ, ਠੀਕ ਹੈ ਨਾ? ਅੱਜ ਇਹਨਾਂ ਨੂੰ ਗੱਲਬਾਤ ਵੀ ਕਰਨੀ ਚਾਹੀਦੀ ਹੈ। ਹਾਲਾਂਕਿ ਮੈਨੂੰ ਬੜੇ ਲੋਕ ਕਹਿੰਦੇ ਨੇ ਕਿ ਜੀ ਨਹੀਂ, ਮੋਦੀ ਸਾਹਿਬ ਦਾ ਸਟਾਈਲ ਪਾਸ ਹੈ, ਤੁਹਾਡਾ ਯੁੱਧਵੀਰ ਜੀ ਸਟਾਈਲ ਫੇਲ ਹੈ, ਇਹ ਵਧੀਆ ਕੀਤਾ ਗੱਲਬਾਤ ਨਹੀਂ ਕਰ ਰਿਹਾ। ਹੋ ਸਕਦਾ ਸ਼ਾਇਦ ਮੋਦੀ ਸਾਹਿਬ ਦਾ ਸਟਾਈਲ ਪਾਸ ਹੋ ਜਾਏ, ਬਟ ਮੇਰੇ ਖਿਆਲ ਨਾਲ ਗੱਲਬਾਤ ਵੀ ਕਰਨੀ ਚਾਹੀਦੀ ਹੈ। ਹਾਫਿਜ਼ ਸਈਦ ਨੂੰ ਨਾ ਬਖਸ਼ੋ ਤੁਸੀਂ, ਉਹਦੇ ਨਾਲ ਸਖਤੀ ਨਾਲ ਨਜਿੱਠੋ, ਬਟ ਯੂ ਹੈਵ ਟੂ ਟੇਕ ਦ ਹੋਲ ਸਾਊਥ ਏਸ਼ੀਅਨ ਰੀਜਨ ਇਨ ਟੂ ਕੋਨਫੀਡੈਂਸ। ਨੇਪਾਲ ਨਾਲ ਵੀ ਚੰਗੇ ਕਰੋ, ਬੰਗਲਾਦੇਸ਼ ਦੇ ਵਿੱਚ ਵੀ ਚੰਗਾ ਕਰੋ, ਪਾਕਿਸਤਾਨ ਨੂੰ ਕਹੋ ਜੀ ਅਸੀਂ $10 billion ਦੀ ਅਸੀਂ ਇਨਵੈਸਟਮੈਂਟ ਕਰਦੇ ਹਾਂ ਤੁਹਾਡੇ ਉੱਤੇ। ਇੰਡੀਆ ਕੋਲ ਇਸ ਵੇਲੇ 450, ਸੰਬੜੀ ਕੈਨ ਕਰੈਕਟ ਮੀ, ਮੇਰੇ ਕੋਲ ਫਿਗਰ 'ਚ ਗਲਤ ਹੋਣ, 450 to 425 billion $450 billion ਹੈਗੇ ਨੇ। ਦਿਸ ਇਜ਼ ਦ ਅਮਾਊਂਟ ਆਫ ਮਨੀ ਜੇ ਤੁਹਾਡੇ ਕੋਲ, ਸੋਰੀ ਨੋਟ 450, 4.5 billion ਸੋ ਜੇ ਇੰਨੇ ਬਿਲੀਅਨ ਡਾਲਰ ਤੁਹਾਡੇ ਕੋਲ ਫੋਰਨ ਰਿਜ਼ਰਵ 'ਚ ਹੈਗੇ ਨੇ, ਤੁਸੀਂ ਉੱਥੇ ਜਾ ਕੇ ਥੋੜ੍ਹੀ ਬਹੁਤ ਇਨਵੈਸਟਮੈਂਟ, ਸੋਰੀ ਮੈਨੂੰ ਇਸ਼ਾਰਾ ਹੋ ਗਿਆ ਜੀ, ਬਾਕੀ 770 ਦੇ ਲਿਸਨਰਸ ਤੋਂ ਅਸੀਂ ਇੱਥੇ ਇਜਾਜ਼ਤ ਲੈਂਦੇ ਹਾਂ, ਬਾਕੀ ਸਾਰਿਆਂ ਦੇ ਨਾਲ ਗੱਲਬਾਤ ਜਾਰੀ ਹੈ। ਨੰਬਰ ਨੋਟ ਕਰ ਲਓ ਜੀ, 647-282-8182, 770 ਦੇ ਲਿਸਨਰਸ ਤੋਂ ਇੱਥੇ ਇਜਾਜ਼ਤ ਹੈ।
The views expressed on the preceding program may not necessarily be those of the owner or management of WTOR radio station.
Canada, be ready to witness this November 2019, Pakistan's biggest rock band returns to Toronto after 15 years.
This is Rehan Siddiqui presenting the Junoon Comeback Tour, only one show in Canada and that also in your city, Toronto. For group tickets, meet and greet, you can call me at 713-545-4115. Aap apni tickets ko select bhi kar sakte hain by going online to ticketmaster.ca.
चांदनी चौक चाट चटोरी गली में, आमची मुंबई पाव भाजी चटोरी गली में, कलकत्ता भेलपुरी चटोरी गली में, जलेबी तलेगी चटोरी गली में, कपल कनर मटका चटोरी गली में।
Enjoy कीजिए 12 food stations and up to 150 items at Chattori Gully Food Festival, Tandoori Flame Mississauga and Brampton. Niyat phislegi jab jeeb lap lapayegi, jab janta Tandoori Flame mein aayegi. Tandoori Flame, sab ke liye kuch na kuch.
G20 Canada Season 2 started in your city. Duniya Cricket ke superstar ko dekhiye action mein. Yuvraj Singh, Shahid Afridi, Chris Gayle, Shoaib Malik, Brandon McCollum, Darren Sammy, Mohammad Hafiz, Andre Russell, Chris Lynn and more. July 25 to August 11 at CAA Centre Brampton. Tickets ya season passes ke liye visit gt20.ca. Global T20 Canada. Cricket comes home.
ऐसा माना है ना, कोई दीवाना है कोई जान से। Hi Canada, Assalamu Alaikum, this is Bilal Ashraf.
And this is Mahira Khan. And our film Superstar is coming out this Eid al-Adha.
So go and get your tickets now.
Right now.
And see us on the big screen.
डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने उस वक्त कई सवाल उठते ने कि प्रॉपर्टी किस कोल जाएगी कस्टडी किस नु मिलेगी ते जिंदगी दी सब तो प्यारी दौलत बच्चे किस कोल रहनगे
SNS लॉयर्स को इन सारे सवालों दे जवाब ते तुहाडे हक ले लड़न वास्ते लियाकत है